ਵਾਹਿਗੁਰੂ
ਜੀ
ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੜ੍ਹੋ ਜੀ।
ਕਿੱਤੜੇ ਸੁੰਨੀ ਆਖੀਅਨ ਕਿੱਤੜੇ ਈਸਾਈ ਮੂਸਾਈ
ਬਿੰਦੀਆਂ ਨਹੀਂ ਲਾਉਣੀਆਂ ਈਸਾਈ
ਈਸਾਈ ਮੂਸਾਈ
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 ਦਲੈਂਕੜੇ ਅਤੇ ਵਿਹਾਰੀ ਧਿਆਨ ਰੱਖਣਾ। ਕਿੱਤੜੇ ਸੁੰਨੀ ਆਖੀਅਨ
ਕਿੱਤੜੇ ਸੁੰਨੀ ਆਖੀਅਨ
ਕਿੱਤੜੇ ਈਸਾਈ ਮੂਸਾਈ
ਕਿੱਤੜੇ ਈਸਾਈ ਮੂਸਾਈ।
ਹਾਂ ਭਾਈ ਸਾਹਿਬ ਜੀ ਕਹਿੰਦੇ ਕਿਤਨੇ ਹੀ ਇਸ ਸੰਸਾਰ ਵਿੱਚ ਸੁੰਨੀ ਮੁਸਲਮਾਨ ਨੇ ਜੋ ਸੁੰਨਤਾਰੀ ਨੇ ਅਤੇ ਕਿੱਤੜੇ ਜਿਹੜੇ ਨੇ ਈਸਾਈ ਈਸਾਈ ਮਤ ਦੇ ਧਾਰਨ ਵਾਲੇ ਨੇ ਈਸਾ ਜੀ ਦੇ ਜਿਹੜੇ ਮਤ ਨੂੰ ਮੰਨਣ ਵਾਲੇ ਨੇ ਕ੍ਰਿਸਚਨ ਕਹਿ ਲਓ ਸੋ ਉਹ ਕਿਤਨੇ ਹੀ ਉਹ ਨੇ। ਇਸੇ ਤਰ੍ਹਾਂ ਮੂਸਾਈ ਕਿਤਨੇ ਹੀ ਜਿਹੜੇ ਨੇ ਮੂਸਾ ਪੈਗੰਬਰ ਦੇ ਅਨੁਆਈ ਨੇ ਉਹਨੂੰ ਮੰਨਣ ਵਾਲੇ ਨੇ ਸੋ ਈਸਾਈ ਜਿਹੜਾ ਈਸਾ ਜੀ ਜਿਹੜੇ ਹੋਏ ਨੇ ਇਹ ਸੰਮਤ 57 ਜੋ ਵਿਕਰਮੀ ਸੰਮਤ ਸੀ ਨਾ 57 ਉਦੋਂ ਇਹਦਾ ਜਨਮ ਹੋਇਆ ਹੈ। ਜਨਮ ਇਹ ਕਿਵੇਂ ਹੋਇਆ ਕਿ ਕਹਿੰਦੇ ਨੇ ਬਈ ਫਿਲਸਤੀਨ ਦੇ ਵਿੱਚ ਯੂਸਫ ਨਾਮੇ ਤਰਖਾਣ ਦੇ ਘਰ ਇਹਦਾ ਜਨਮ ਹੋਇਆ। ਯੂਸਫ ਸੀ ਇਹਦੇ ਪਿਤਾ ਦਾ ਨਾਂ ਤਰਖਾਣ ਜਾਤੀ ਦਾ ਤਰਖਾਣ ਸੀ ਅਤੇ ਬਾਈਬਲ ਵਿੱਚ ਲਿਖਿਆ ਗਿਆ ਬਈ ਮੇਰੀ ਨਾਮੇ ਜਿਹੜੀ ਸੀ ਕੰਨਿਆ ਸੀ ਅਜੇ ਵਿਆਹੀ ਦੀ ਸੀ ਉਹਨੂੰ ਜਿਹੜਾ ਸੀ ਪੈਗੰਬਰ ਜਿਹੜਾ ਸੀ ਜਬਰਾਈਲ ਫਰਿਸ਼ਤ ਨੇ ਆ ਕੇ ਇਹ ਮੈਸੇਜ ਦਿੱਤਾ ਸੁਨੇਹਾ ਦਿੱਤਾ ਕਿ ਤੁਹਾਨੂੰ ਕੁਆਰੀ ਨੂੰ ਹੀ ਜਿਹੜਾ ਹੈ ਬੱਚਾ ਹੋਣਾ। ਉਸ ਵੇਲੇ ਉਹਨੇ ਫਿਰ ਜਿਹੜਾ ਸੀ ਉਹ ਜਬਰਾਈਲ ਦੇ ਬਚਨਾਂ ਅਨੁਸਾਰ ਇਹ ਮੇਰੀ ਜਿਹੜੀ ਸੀ ਇਹਨੂੰ ਜਨਮ ਦਿੱਤਾ ਸੰਮਤ 57 ਵਿੱਚ ਕਿਉਂਕਿ ਜਿਹੜਾ ਆਪਣਾ ਵਿਕਰਮੀ ਸਨ ਹੈ ਨਾ ਇਹ 57 ਸਾਲ ਮੂਹਰੇ ਹੈ ਇਸ ਕਰਕੇ 57 ਵਿੱਚ ਇਹਦਾ ਜਨਮ ਮੰਨਿਆ। ਈਸਵੀ ਸੰਨ ਤੋਂ ਜਿਹੜਾ ਵਿਕਰਮੀ ਸਨ ਹੈ ਉਹ 57 ਸਾਲ ਲੱਗੇ ਹੈ ਭਾਵ ਉਹ ਵਿਕਰਮੀ 57 ਵਿੱਚ ਇਹਦਾ ਜਨਮ ਹੋਇਆ। ਲੋਕਾਂ ਨੇ ਪੁੱਛਿਆ ਮੇਰੀ ਨੂੰ ਕੀ ਗੱਲ ਤੂੰ ਤਾਂ ਜਿਹੜੀ ਸੀ ਕੁਆਰੀ ਸੀ ਬੱਚਾ ਕਿਵੇਂ ਹੋਇਆ ਉਹ ਕਹਿਣ ਲੱਗੀ ਇਹਦਾ ਉੱਤਰ ਇਹੀ ਦੇਵੇਗਾ ਇਹਦਾ ਉੱਤਰ ਮੈਂ ਨਹੀਂ ਦੇਣਾ ਇਹਦਾ ਉੱਤਰ ਮੇਰਾ ਬੱਚਾ ਹੀ ਦੇਵੇਗਾ। ਉਸ ਵੇਲੇ ਕਹਿੰਦੇ ਉਹਨਾਂ ਨੇ ਈਸਾ ਜੀ ਨੇ ਉਹ ਬਚਪਨ ਦੇ ਵਿੱਚ ਆਪਣਾ ਜਿਹੜਾ ਸੀ ਦੱਸਿਆ ਕਿ ਮੈਨੂੰ ਖੁਦਾ ਨੇ ਹੀ ਆਪਣੀ ਆਗਿਆ ਅਨੁਸਾਰ ਭੇਜਿਆ ਇਹਦੇ 'ਚ ਇਹਦਾ ਕੋਈ ਕਸੂਰ ਨਹੀਂ ਹੈ ਖੁਦਾ ਦਾ ਮੈਂ ਬੇਟਾ ਜਿਹੜਾ ਮੰਨਣਾ ਕਰੋ ਅਤੇ ਕੁਰਾਨ ਵਿੱਚ ਇੱਦਾਂ ਲਿਖਿਆ ਹੋਇਆ। ਸੋ ਇਸ ਤਰ੍ਹਾਂ ਇਹ ਈਸਾ ਜੀ ਨੇ ਫਿਰ ਜਿਹੜਾ ਸੀ ਜਦੋਂ ਕੁਝ ਵੱਡੇ ਹੋਏ ਫਿਰ ਯਹੂਦੀ ਮਤ ਦਾ ਪ੍ਰਚਾਰ ਪਹਿਲਾਂ ਬਹੁਤ ਸੀ ਇਹਨੇ ਆਪਣੇ ਮਤ ਦੇ ਮੁਤਾਬਕ ਇਹਨਾਂ ਦੀ ਮਤ ਸੀ ਇਹਦਾ ਇਹਨੇ ਵੀ ਇਹਦੀ ਵੀ ਸੁਨਤ ਹੋਈ ਆ ਅਤੇ ਯਹੂਦੀ ਮਤ ਦਾ ਫਿਰ ਜਦੋਂ ਇਹ ਵੱਡਾ ਹੋਇਆ ਜਿਵੇਂ ਜਿਵੇਂ ਰੱਬ ਦੇ ਨੂੰ ਮੈਸੇਜ ਆਏ ਨੇ ਇਹਨੇ ਯਹੂਦੀ ਮਤ ਤੋਂ ਕੋਈ ਵੱਖਰਾ ਨਵਾਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਜਿਸ ਤੋਂ ਯਹੂਦੀ ਇਹਦੇ ਖਿਲਾਫ ਹੋ ਗਏ ਖਿਲਾਫ ਹੋਣ ਤੋਂ ਇਹਨਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਵਿਰੋਧ ਵਿੱਚ ਇੰਨਾ ਵਿਰੋਧ ਹੋਇਆ ਕਿ ਆਖਰ ਨੂੰ ਜਿਹੜਾ ਸੀ ਇਹਨਾਂ ਜਰੋਸ਼ਮ ਦਾ ਜਿਹੜਾ ਉੱਥੋਂ ਦਾ ਮਹੰਤ ਸੀ ਉਹਨੇ ਜੱਜ ਦੇ ਇਹਦੇ ਕੇਸ ਪਾ ਦਿੱਤਾ ਇਹਦੇ ਉੱਤੇ ਆਣ ਕੁਝ ਦੋਸ਼ ਲਾ ਕੇ ਵੀ ਆਪਣੇ ਆਪ ਨੂੰ ਰੱਬ ਦਾ ਬੇਟਾ ਕਹਾਉਂਦਾ ਹੈ ਜੀ ਜਾਂ ਕੁਝ ਹੋਰ ਦੋਸ਼ ਲਾਏ ਅਤੇ ਉਹਨਾਂ ਦੋਸ਼ਾਂ ਕਰਕੇ ਜੱਜ ਭਾਵੇਂ ਜਾਣਦਾ ਸੀ ਵੀ ਈਸਾ ਜੀ ਨਿਰਦੋਸ਼ ਨੇ ਵੀ ਇਹਦੇ ਵਿੱਚ ਇਹਦਾ ਕੋਈ ਦੋਸ਼ ਨਹੀਂ ਪਰ ਉੱਥੋਂ ਦੇ ਹਾਲਾਤਾਂ ਮੁਤਾਬਕ ਜਿਹੜਾ ਸੀ ਜਰੂਸ਼ਲਮ ਦੇ ਲੋਕ ਜਿਹੜੇ ਸੀ ਉਹਨਾਂ ਨੇ ਇਹਦਾ ਵਿਰੋਧ ਕਰਕੇ ਉੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਪਾਸਲ ਜਾ ਕਰਕੇ ਇਹਨੂੰ ਜਿਹੜੀ ਸੀ ਸਜ਼ਾ ਉੱਥੋਂ ਦੇ ਬਾਦਸ਼ਾਹ ਨੇ ਸਜ਼ਾ ਜਿਹੜੀ ਸੀ ਸੂਲੀ 'ਤੇ ਚਾੜਨ ਦੀ ਜਿਹੜੀ ਸੀ ਕਹਿ ਲਓ ਸਲੀਬ ਦੀ ਸ਼ਕਲ ਦੀ ਅਤੇ ਸਜ਼ਾ ਦਿੱਤੀ ਸਲੀਬ 'ਤੇ ਚਾੜ ਕੇ ਸੂਲੀ ਦੋਵੇਂ ਬਾਹਾਂ ਵਿੱਚ ਕਿੱਲ ਕੱਢਤੇ ਦੋਵੇਂ ਪੈਰਾਂ ਵਿੱਚ ਕਿੱਲ ਕੱਢੇ ਅਤੇ ਇਸ ਤਰ੍ਹਾਂ ਇਹਨੂੰ ਜਿਹੜਾ ਸੀ ਸ਼ਹੀਦ ਕੀਤਾ ਗਿਆ। 33 ਵਰੇ ਦੀ ਉਮਰ ਵਿੱਚ ਇਹ ਜਿਹੜਾ ਸੀ ਉਹਨੂੰ ਸ਼ਹੀਦ ਕਰ ਦਿੱਤਾ। ਹਾਂ 33 ਵਰੇ ਦੀ ਬਹੁਤ ਉਮਰ ਦਾ ਉਨੀ ਸੀ, 33 ਵਰੇ ਦਾ ਹੀ ਸੀ ਜਦੋਂ ਸੂਰਜ 'ਤੇ ਚਾੜ ਦਿੱਤਾ ਗਿਆ। ਫਿਰ ਮੰਨਿਆ ਉਹਨਾਂ ਨੇ ਵੀ ਇਹ ਬਾਅਦ ਵਿੱਚ ਜਿਹੜਾ ਸੀ ਕੁਰਾਨ ਵਿੱਚ ਵੀ ਲਿਖਿਆ ਵੀ ਬਾਅਦ ਵਿੱਚ ਆਪਣੇ ਜਿਹੜੇ ਸੀ ਚੇਲਿਆਂ ਨੂੰ ਇਹਨੇ ਦਰਸ਼ਨ ਦਿੱਤੇ ਨੇ ਮਿਲਿਆ, ਜਿੰਦਾ ਹੋਇਆ। ਕਈਆਂ ਦਾ ਖਿਆਲ ਸੀ ਵੀ ਕਬਰ ਫੋਲ ਕੇ ਦੇਖੀ, ਕਬਰ ਵਿੱਚ ਉਹਦਾ ਸਰੀਰ ਨਹੀਂ ਮਿਲਿਆ ਅਤੇ ਇਉਂ ਜਿੰਦਾ ਹੋਇਆ ਦੁਬਾਰੇ। ਇਉਂ ਇਹਦੇ ਬਾਰੇ ਈਸਾ ਜੀ ਬਾਰੇ ਖਿਆਲ ਕੀਤਾ ਜਾਂਦਾ। ਇਸ ਤਰ੍ਹਾਂ ਇਉਂ ਕਿਤਨੇ ਹੀ ਜਿਹੜੇ ਨੇ, ਹਾਂ ਇਹ ਜਿਹੜੇ ਨੇ ਈਸਾਈ ਮਤ ਦੇ ਅਨੁਆਈ ਹੋਏ ਨੇ, ਈਸਾ ਨੂੰ ਮੰਨਣ ਵਾਲੇ ਹੋਏ ਨੇ। ਅਤੇ ਹਾਂਜੀ ਅੱਗੇ ਜੀ ਮੂਸਾਈ, ਕਈ ਮੂਸਾ ਪੈਗੰਬਰ ਨੂੰ ਮੰਨਣ ਵਾਲੇ ਨੇ ਜਿਹਨੇ ਮੂਸਾ ਜਿਹੜਾ ਸੀ ਨਾ ਇਹ 1200 ਵਰੇ ਪਹਿਲਾਂ ਹੋਇਆ ਤੋਂ ਈਸਾ ਤੋਂ, ਇੰਨਾ ਸਮਾਂ ਪਹਿਲਾਂ ਮੂਸਾ ਜਿਹੜਾ ਸੀ ਇਹ ਹੋਇਆ। ਦੁਬਾਰੇ ਪੜ੍ਹਿਓ ਲੈਣ ਨੂੰ।
ਕਿੱਤੜੇ ਸੁੰਨੀ ਆਖੀਅਨ,
ਹਾਂਜੀ
ਕਿੱਤੜੇ ਈਸਾਈ ਮੂਸਾਈ।
ਹਾਂ ਕਿਤਨੇ ਸੁੰਨੀ ਲੋਕ ਹੋਏ, ਕਿਤਨੇ ਜਿਹੜੇ ਸੀ ਈਸਾਈਆਂ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਕਿਵੇਂ ਚੱਲਿਆ। ਇਵੇਂ ਹੁਣ ਮੂਸਾਈ ਮੂਸਾ ਪੈਗੰਬਰ ਜਿਹੜਾ ਹੋਇਆ ਇਹ ਇਹਦੇ ਇਹਦੇ ਜਿਹੜਾ ਸੀ ਇਸਰਾਈਲ ਵੰਸ਼ ਦਾ, ਇਸਰਾਈਲ ਵੰਸ਼ ਵਿੱਚ ਹੋਇਆ ਇਹ ਮੂਸਾ। ਅਤੇ ਇਹਦਾ ਪਿਤਾ ਦਾ ਨਾਂ ਸੀ ਇਮਰਾਨ, ਇਸਰਾਈਲ 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 ਵੰਸ਼ ਵਿੱਚ ਇਹਦਾ ਜਨਮ ਹੋਇਆ। ਅਤੇ ਇਮਰਾਨ ਜਿਹੜਾ ਸੀ ਉਹ ਇਹਦਾ ਪਿਤਾ ਸੀ। ਇਹਦਾ ਜਨਮ ਮਿਸਰ ਵਿੱਚ ਹੋਇਆ, ਮਿਸਰ ਸ਼ਹਿਰ ਵਿੱਚ। ਮਿਸਰ ਸ਼ਹਿਰ ਦਾ ਜਿਹੜਾ ਬਾਦਸ਼ਾਹ ਸੀ ਨਾ ਫਰਊਨ, ਉਹਦਾ ਨਾਂ ਸੀ ਫਰਊਨ। ਉਹ ਬਾਦਸ਼ਾਹ ਬੜਾ ਜ਼ਾਲਮ ਬਾਦਸ਼ਾਹ ਸੀ, ਜਿਹੜਾ ਵੀ ਯਹੂਦੀਆਂ ਦੇ ਬੱਚਾ ਜੰਮਦਾ ਸੀ ਉਹਨੂੰ ਮਰਵਾਈ ਜਾਂਦਾ ਸੀ। ਜਦੋਂ ਇਹ ਜੰਮਿਆ ਮੂਸਾ ਜੰਮਿਆ ਤਾਂ ਇਹਦੀ ਮਾਂ ਨੇ ਇਹਨੂੰ ਸੰਦੂਕ ਦੇ ਵਿੱਚ ਪਾ ਕੇ ਦਰਿਆ ਵਿੱਚ ਰੇੜ ਦਿੱਤਾ। ਉੱਥੋਂ ਦੀ ਜਿਹੜੀ ਸਹਿਜਾਦੀ ਸੀ ਦਰਿਆ ਦੇ ਕਿਨਾਰੇ ਕਿਨਾਰੇ ਸੈਰ ਕਰਦੀ ਜਿਹੜੀ ਸੀ ਵਿਚਰ ਰਹੀ ਸੀ, ਉਹਨੇ ਸੰਦੂਕ ਵਿੱਚ ਬੱਚੇ ਦਾ ਰੋਣ ਦੀ ਆਵਾਜ਼ ਸੁਣੀ ਅਤੇ ਫੜ ਕੇ ਸੰਦੂਕ ਨੂੰ ਬਾਹਰ ਕੱਢਿਆ, ਬੱਚਾ ਲਿਆਂਦਾ ਅਤੇ ਆਪਣਾ ਪਾਲਤੂ ਪੁੱਤਰ ਬਣਾਇਆ। ਪਾਲ ਕਰਕੇ ਜਿਹੜਾ ਸੀ ਫਿਰ ਇਹ ਜਿਹੜਾ ਇਸ ਤਰ੍ਹਾਂ ਪੈਗੰਬਰ ਕਿ ਕਿਵੇਂ ਬਣਿਆ ਇਹਨੂੰ ਵੀ ਕਹਿੰਦੇ ਨੇ। ਫਿਰ ਜਿਹੜਾ ਸੀ ਤੂਰ ਪਹਾੜ ਉਹਦੇ ਉੱਤੇ ਰਿਹਾ ਹੈ, ਤੂਰ ਪਹਾੜ 'ਤੇ ਇਹਨੂੰ ਰੱਬ ਵੱਲੋਂ ਮੈਸੇਜ ਆਏ ਨੇ ਅਤੇ ਉਹ ਮੈਸੇਜ ਜਿਹੜੇ ਸੀ 40 ਦਿਨ ਇਹਨੂੰ ਆਉਂਦੇ ਰਹੇ ਤੂਰ ਪਹਾੜ 'ਤੇ। 40 ਦਿਨ ਇਹਨੇ ਕੁਝ ਕਹਿੰਦੇ ਸਿੱਖਿਆ ਸਿਖਾਇਆ ਨਹੀਂ ਕੁਛ, ਮੂਸਾ ਨੇ ਜਲ ਪਾਣੀ ਕੋਈ ਨਹੀਂ ਸਿੱਖਿਆ। 40 ਦਿਨ ਇਹਦਾ ਉੱਥੇ ਇਹ ਪਹਾੜ ਦੇ ਉੱਤੇ ਮੈਸੇਜ ਜਿਹੜੇ ਸੀ ਪਰਮੇਸ਼ਰ ਦੇ ਇਹਨੂੰ ਆਉਂਦੇ ਰਹੇ ਨੇ। ਇਸ ਤਰ੍ਹਾਂ ਇਹਨੇ ਫਿਰ ਜਿਹੜਾ ਸੀ ਕਹਿੰਦੇ ਨੇ ਵੀ ਆਪਣੇ ਹੱਥਾਂ ਨਾਲ ਲਿਖੇ ਹੋਏ ਪਰਮੇਸ਼ਰ ਜਿਹੜੇ ਮੈਸੇਜ ਸੀ ਸਲੇਟਾਂ ਦੇ ਰੂਪ ਵਿੱਚ ਇਹਨੂੰ ਦਿੱਤੇ, ਸਲੇਟਾਂ ਦਿੱਤੀਆਂ ਬਣੀਆਂ ਬਣਾਈਆਂ, ਉਹ ਕੁਝ ਕੁਰਾਨ ਵਿੱਚ ਦਰਜ ਨੇ। ਸੋ ਇਸ ਤਰ੍ਹਾਂ ਇਹ ਯਹੂਦੀਆਂ ਦਾ ਧਰਮ ਗੁਰੂ ਹੋਇਆ ਫਿਰ ਜਿਹੜਾ ਮੂਸਾ ਸੀ। ਯਹੂਦੀਆਂ ਦਾ ਜਿਵੇਂ ਈਸਾ ਈਸਾਈਆਂ ਦਾ ਹੋਇਆ, ਯਹੂਦੀਆਂ ਦਾ ਇਹ ਜਿਹੜਾ ਸੀ ਸਭ ਇਹ ਮੂਸਾ ਪੈਗੰਬਰ ਹੋਇਆ, ਉਹਨੂੰ ਮੰਨਣ ਵਾਲਾ ਇਹਨੇ ਈਸਾ ਤੋਂ 1200 ਸਾਲ ਪਹਿਲਾਂ ਵੇਖ ਲਓ ਹੋਇਆ। ਅਤੇ ਯਹੂਦੀ ਧਰਮ ਦੀ ਇਹਨੇ ਇਹਨਾਂ ਜਿਹੜੇ 4 ਗ੍ਰੰਥ ਨੇ ਨਾ ਕਿਤੇਬ ਨੇ 4, ਅੰਜੀਲ ਤੌਰੇਤ ਅਤੇ ਜੰਬੂਰ ਅਤੇ ਕੁਰਾਨ, ਇਹ 4 ਕਿਤੇਬਾਂ ਵਿੱਚੋਂ ਜਿਹੜਾ ਸੀ ਤੌਰੇਤ ਗ੍ਰੰਥ ਇਹਨੇ ਰਚਿਆ। ਤੌਰੇਤ 4 ਕਿਤੇਬ ਨੇ ਨਾ, 4 ਕਿਤੇਬਾਂ ਦੇ ਵਿੱਚੋਂ ਜਿਹੜਾ ਤੌਰੇਤ ਸੀ ਗ੍ਰੰਥ ਉਹਦਾ ਇਹ ਮੂਸਾ ਜਿਹੜਾ ਸੀ ਇਹ ਹੋਇਆ। ਇਸੇ ਕਰਕੇ ਜਿਹੜੇ ਹੁਣ ਇਹਦੇ ਮੰਨਣ ਵਾਲੇ ਨੇ ਨਾ ਯਹੂਦੀ ਧਰਮ ਵਾਲੇ ਦੂਜੇ 30 ਰੋਜ਼ੇ ਰੱਖਦੇ ਨੇ ਅਤੇ ਇਹ 40 ਰੱਖਦੇ ਨੇ ਯਹੂਦੀ ਜਿਹੜੇ ਨੇ, ਕਿਉਂਕਿ 40 ਦਿਨ ਉਹਨੇ ਉੱਥੇ ਤੂਰ ਪਹਾੜ ਦੇ ਉੱਤੇ ਕੁਛ ਸਿੱਖਿਆ ਸਿਖਾਇਆ ਨਹੀਂ, ਇਸੇ ਕਰਕੇ ਇਹ ਉਹਨੂੰ 40 ਰੋਜ਼ੇ ਮੰਨਦੇ ਨੇ। 7 ਨਵਾਜ਼ਾਂ ਪੜ੍ਹਦੇ ਨੇ ਯਹੂਦੀ ਜਿਹੜੇ ਨੇ। ਸੋ ਯਹੂਦੀਆਂ ਦੇ ਉੱਤੇ ਜਿਹੜਾ ਸੀ ਈਸਾਈਆਂ ਨੇ ਬਹੁਤ ਜ਼ੁਲਮ ਕੀਤਾ, ਇਹੋ ਜਿਹੇ ਇਹਨਾਂ 'ਤੇ ਤਸੀਹੇ ਦੇ ਦੇ ਕੇ ਮਾਰਿਆ ਇਹਨਾਂ ਨੂੰ ਯਹੂਦੀਆਂ ਨੂੰ ਜਿਹੜੇ ਕਿ ਨਾ ਸੁਣਨ ਵਾਲੇ ਨੇ, ਕਿਵੇਂ ਇਹਨਾਂ ਨੂੰ ਖਤਮ ਕੀਤਾ ਸੀ। ਸੋ ਉਹ ਉਹਨਾਂ ਦੀ ਇਹਨਾਂ ਦੀ ਲੜਾਈ ਬਣੀ ਰਹੀ ਸੀ। ਇਸ ਤਰ੍ਹਾਂ ਇਉਂ ਇਹ ਯਹੂਦੀ ਧਰਮ ਜਿਹੜਾ ਸੀ, ਹਾਂਜੀ ਮੰਨਣ ਵਾਲੇ ਮੂਸਾ ਨੂੰ ਮੰਨਣ ਵਾਲਿਆਂ ਨੂੰ ਯਹੂਦੀ ਕਿਹਾ ਜਾਂਦਾ ਹੈ। ਸਮਝ ਆ ਗਈ? ਭਾਈ ਸਾਹਿਬ ਕਹਿੰਦੇ ਨੇ ਕਿ ਕਿਤਨੇ ਹੀ ਮੂਸਾਈ ਨੇ ਮੂਸਾ ਨੂੰ ਮੰਨਣ ਵਾਲੇ। ਚਲੋ ਜੀ ਅੱਗੇ ਪੜ੍ਹੋ।
ਕਿੱਤੜਿਆਂ ਹੀ ਰਾਫ ਜੀ ਕਿੱਤੜੇ ਮੁਲਹਿਦ ਗਣਤ ਨਾ ਆਈ।
ਮੁਲਹਿਦ ਇਕੱਠਾ ਪੜੋ, ਅੱਡਾ ਨਹੀਂ ਪੜਨਾ। ਕਿੱਤੜਿਆਂ ਹੀ ਰਾਫ ਜੀ
ਕਿੱਤੜਿਆਂ ਹੀ ਰਾਫ ਜੀ
ਕਿੱਤੜੇ ਮੁਲਹਿਦ ਗਣਤ ਨਾ ਆਈ।
ਕਿੱਤੜੇ ਮੁਲਹਿਦ ਗਣਤ ਨਾ ਆਈ।
ਕਿਤਨੇ ਹੀ ਜਿਹੜੇ ਨੇ ਰਾਫ ਜੀ ਕੌਣ ਨੇ, ਜਿਹੜੇ ਸ਼ੀਆ ਮਤ ਦੇ ਸ਼ੀਆ ਹੈ ਨਾ, ਸ਼ੀਆ ਇੱਕ ਸੁੰਨੀ ਨੇ ਇੱਕ ਸ਼ੀਆ ਨੇ, ਮੁਸਲਮਾਨ ਸ਼ੀਆ ਮਤ ਵਾਲਾਂ ਦਾ ਫਿਰਕਾ ਇੱਕ ਜਿਹਨੂੰ ਰਾਫ ਜੀ ਕਹਿੰਦੇ ਨੇ। ਕਲਗੀਧਰ ਨੇ ਦਸਮ ਗ੍ਰੰਥ ਵਿੱਚ ਨਿਰਣਾ ਕੀਤਾ ਰਾਫ ਜੀ ਇਮਾਮ ਸਾਫ਼ੀ, ਹਿੰਦੂ ਧੁਰੋਂ ਕਹੂ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਸੋ ਰਾਫ ਜੀ ਸ਼ੀਆ ਦੇ ਫਿਰਕੇ ਨਾਲ ਸੰਬੰਧ ਜਿਹੜੇ ਨੇ, ਅਤੇ ਇਸੇ ਤਰ੍ਹਾਂ ਮੁਲਹਿਦ, ਮੁਲਹਿਦ ਜਿਹੜੇ ਨੇ ਇਹ ਕਹਿ ਲਓ ਵੀ ਨਾਸਤਿਕ ਭ੍ਰਾਂਤੀ ਵਾਲੇ ਲੋਕ ਮੰਨੇ ਨੇ, ਧਰਮ ਤੋਂ ਧਰਮ ਨੂੰ ਨਾ ਮੰਨਣ ਵਾਲੇ ਕਹਿ ਦਿੰਦੇ ਨੇ ਇਹਨਾਂ ਨੂੰ। ਪਰ ਅਸਲ ਵਿੱਚ ਇਹ ਜਿਹੜਾ ਹੈ ਕਿਆਮਤ ਨੂੰ ਨਹੀਂ ਮੰਨਣ ਵਾਲੇ। ਮੁਸਲਮਾਨ ਕਿਆਮਤ ਮੰਨਦੇ ਹਨ ਵੀ ਕਿਆਮਤ ਆਵੇਗੀ, ਸਾਡੇ ਕਬਰਾਂ 'ਚੋਂ ਮੁਰਦੇ ਉੱਠਣਗੇ, ਪਰ ਇਹ ਜਿਹੜੇ ਨੇ ਮੁਲਹਿਦ ਇਹ ਕਿਆਮਤ ਨੂੰ ਨਹੀਂ ਮੰਨਣ ਵਾਲੇ। ਸੋ ਭਾਈ ਸਾਹਿਬ ਕਹਿੰਦੇ ਵੀ ਕਿਤਨੇ ਹੀ ਇਹ ਨੇ ਜਿਹੜੇ ਕਿਆਮਤ ਨੂੰ ਨਹੀਂ ਮੰਨਣ ਵਾਲੇ, ਅਤੇ ਜਾਂ ਜਿਹੜੇ ਨੇ ਕਿਤਨੇ ਹੀ ਸ਼ੀਆ ਦੇ ਜਿਹੜੇ ਨੇ ਰਾਫ ਜੀ ਨੇ ਸ਼ੀਆ ਮਤ ਦੇ ਬਚਾਉਣ ਵਾਲੇ, ਉਹ ਵੀ ਕਿਤਨੇ ਨੇ। ਜਾਂ ਮੁਲਹਿਦ ਬੇਦੀਨਾਂ ਨੂੰ ਵੀ ਕਹਿ ਦਿੰਦੇ ਨੇ, ਧਰਮ ਤੋਂ ਬੇਮੁੱਖ ਨੂੰ ਵੀ ਮੁਲਹਿਦ ਕਿਹਾ ਗਿਆ। ਹਾਂਜੀ, ਇਹ ਮੁਲਹਿਦ ਇਹ ਅਰਥ ਨੇ, ਧਰਮ ਤੋਂ ਨਾ ਮੰਨਣ ਮੁਨਕਰ ਜਿਹੜੇ ਨੇ ਉਹਨਾਂ ਨੂੰ ਵੀ ਮੁਲਹਿਦ ਕਹਿੰਦੇ ਨੇ। ਜਾਂ ਜਿਹੜੇ ਜਿਹਨਾਂ ਨੇ ਕਿ ਕਿਆਮਤ ਨੂੰ ਨਹੀਂ ਮੰਨਣ ਵਾਲੇ ਉਹ ਵੀ ਮੁਲਹਿਦ। ਹਾਂਜੀ, ਇਹ ਵੀ ਕਹਿੰਦੇ ਭਾਈ ਸਾਹਿਬ ਗਣਤ ਨਾ ਆਈ, ਗਿਣਤੀ ਨਹੀਂ ਵੀ ਕਿੰਨੇ ਕੁ ਹੋ ਗੁਜਰੇ ਨੇ ਜਾਂ ਹੈਗੇ ਨੇ ਜਾਂ ਹੋਣਗੇ ਅੱਗੇ।
ਲੱਖ ਫਿਰੰਗੀ ਇਰਮਨੀ ਰੂਮੀ ਜੰਗੀ ਦੁਸ਼ਮਣ ਦਾਈ।
ਅਰਮਨੀ ਹੋਣਾ ਤੁਹਾਡੇ ਕੋਲ, ਇਰਮਨੀ ਹੈ ਕਈਆਂ ਕੋਲ, ਇਰਮਨੀ ਹੈ ਕਈਆਂ ਕੋਲ, ਅਰਮਨੀ ਹੈ, ਦੋਵੇਂ ਪਾਠ ਚੱਲ ਤਾਂ ਨਹੀਂ ਕੱਟੇ ਕੁੱਟੇ ਉਹਨਾਂ ਕੋਈ।
ਅੱਛਾ,
ਲੱਖ ਫਿਰੰਗੀ ਅਰਮਨੀ,
ਫਿਰੰਗੀ ਅਰਮਨੀ
ਜਾਂ ਦੂਜੇ ਪਾਠ ਵਿੱਚ ਇਰਮਨੀ।
ਹਾਂਜੀ,
ਹਾਂ, ਇਰਮਨੀ ਤੋਂ ਅਰਮਨੀ ਬਣਿਆ ਅਸਲ 'ਚ। ਅਰਮੇਨੀਅਮ ਦੇ ਵਾਸੀਆਂ ਨੂੰ ਇਰਮਨੀ ਕਹਿੰਦੇ ਨੇ, ਅਰਮੇਨੀਅਮ ਦੇਸ਼ ਹਨ, ਅਰਮੇਨੀਅਮ, ਹਾਂ, ਉੱਥੋਂ ਦੇ ਰਹਿਣ ਵਾਲਿਆਂ ਨੂੰ ਇਰਮਨੀ ਕਿਹਾ, ਅਰਮੇਨੀਅਮ ਵਾਸੀ ਜਿਹੜੇ ਨੇ। ਹਾਂ, ਪਹਿਲਾਂ ਸੀ ਫਿਰੰਗੀ, ਫਿਰੰਗੀ ਕੌਣ ਨੇ, ਅਤੇ ਇਹ ਜਿਹੜੇ ਨੇ ਜਿੰਨੇ ਯੂਰਪ ਦੇ ਲੋਕ ਨੇ ਉਹਨਾਂ ਨੂੰ ਫਿਰੰਗੀ ਕਿਹਾ। ਹਾਂਜੀ, ਹਾਂ, ਯੂਰਪ ਵਾਲੇ ਜਿੰਨੇ ਨੇ ਨਾ ਉਹਨਾਂ ਨੂੰ ਫਿਰੰਗੀ ਕਿਹਾ, ਪਰ ਊਂ ਅਸਲ ਵਿੱਚ ਫਿਰੰਗੀ ਜਿਹੜੇ ਸੀ ਫਰਾਂਸ ਤੋਂ ਫਿਰੰਗੀ ਬਣਿਆ। ਫਰਾਂਕ ਜਰਮਨ ਦੇ ਵਿੱਚ ਨਾ ਇੱਕ ਫਰਾਂਕ ਫਰਾਂਕ ਦੀ ਇੱਕ ਜਥੇਬੰਦੀ ਸੀ, ਉਹ ਜਥਾ ਜਿਹੜਾ ਸੀ ਬਹੁਤ ਹੋਰ ਪਾਸੇ ਜਿਹੜਾ ਫੈਲਦਾ ਗਿਆ, ਜਦੋਂ ਫਰਾਂਸ ਵਿੱਚ ਫੈਲੇ ਫਿਰ ਇਹ ਜਿਹੜੇ ਸੀ ਫਿਰੰਗੀ ਕਹਾਏ ਅਸਲ 'ਚ ਉੱਥੋਂ ਹੈ। ਪਰ ਖਾ ਦਸਵੇਂ ਪਾਤਸ਼ਾਹ ਮਾਰੇ ਨੇ ਇਹਨਾਂ ਜਿਹੜਾ ਸੀ ਯੂਰਪ ਵਾਲੇ ਲੋਕਾਂ ਦਾ ਨਾਂ ਫਿਰੰਗੀ ਰੱਖਿਆ। ਹਾਂ, ਬੰਗ ਕੇ ਬੰਗਾਲੀ, ਦਿੱਲੀ ਕੇ ਦਿਲਵਾਲੀ, ਫੰਗ ਕੇ ਫਰੰਗ ਵਾਲੀ, ਸੇ ਉਹ ਦਸਵੇਂ ਪਾਤਸ਼ਾਹ ਨੇ ਇਹ ਰਚਨਾ ਕੀਤੀ ਹੈ ਨਾ। ਚਲੋ ਜੀ ਅੱਗੇ। ਹਾਂਜੀ, ਅਰਮਨੀ ਅਰਮੇਨੀਅਮ ਵਾਸੀ ਜਿਹੜੇ ਸੀ, ਰੂਮੀ ਰੂਮ ਦੇ ਰਹਿਣ ਵਾਲੇ, ਜੰਗੀ ਯੁੱਧ ਕਰਨ ਵਾਲੇ, ਦੁਸ਼ਮਣ ਦਾਈ, ਸੋ ਕਈ ਜਿਹੜੇ ਨੇ ਦਾ ਲਾ ਕਰਕੇ ਦੁਸ਼ਮਣ ਮਾਰਨ ਵਾਲੇ, ਇਸ ਤਰ੍ਹਾਂ ਇਹ ਸਮਝ ਲਓ, ਦੁਬਾਰੇ ਪੜ੍ਹ ਲਓ, ਲੈਣ ਨੂੰ ਕਲੀਅਰ ਕਰ ਲਓ।
ਲੱਖ ਫਿਰੰਗੀ ਇਰਮਨੀ ਰੂਮੀ ਜੰਗੀ ਦੁਸ਼ਮਣ ਦਾਈ।
ਹਾਂ, ਸਾਰੇ ਪੜ੍ਹੋ ਜੀ।
ਲੱਖ ਫਿਰੰਗੀ ਇਰਮਨੀ ਰੂਮੀ ਜੰਗੀ ਦੁਸ਼ਮਣ ਦਾਈ।
ਸੋ ਇਸ ਤਰ੍ਹਾਂ ਇਹ ਫਿਰੰਗੀਆਂ ਬਾਰੇ ਸਮਝ ਲਓ। ਫਰਾਂਕ ਦਾ ਜਨਮਨ ਜਿਹੜਾ ਜਥਾ ਸੀ ਫਰਾਂਸ ਤੱਕ ਫੈਲ ਗਿਆ, ਅਤੇ ਤੁਰਕਾਂ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਬਹੁਤ। ਇਹ ਲੜਾਈ ਜਿਵੇਂ ਹੁਣ ਚੱਲਦੀ ਹੈ ਨਾ ਤੁਰਕਾਂ ਨਾਲ, ਗੋਰਿਆਂ ਦੀ ਹੁਣ ਵੀ ਚੱਲਦੀ ਹੈ, ਇਹ ਬੈਰ ਅਜਦਾ ਨਹੀਂ, ਬਹੁਤ ਪੁਰਾਣਾ ਹੈ। ਫਰੰਗੀਆਂ ਦੇ ਨਾਲ ਤੁਰਕਾਂ ਦੀ ਪਹਿਲਾਂ ਵੀ ਬਹੁਤ ਜਿਹੜੀ ਸੀ ਲੜਾਈ ਰਹੀ ਹੈ। ਸੋ ਇਸ ਤਰ੍ਹਾਂ ਇਹ ਯੂਰਪ ਨਿਵਾਸੀਆਂ ਨਾਲ ਫਰੰਗੀ ਕਹਿ ਸਮਝ ਲਓ। ਹਾਂ,
ਕਿੱਤੜੇ ਸਹੀ ਜਦ ਆਖੀਆਂ ਕਿੱਤੜੇ ਤੁਰਕ ਮਾਨ ਦੁਨ ਆਈ।
ਇਹ ਜਿਹੜੇ ਫਿਰੰਗੀ ਸੀ ਨਾ, ਇਹ ਹਿੰਦੁਸਤਾਨ 'ਤੇ ਆ ਕੇ ਕਬਜ਼ਾ ਇਹਨਾਂ ਨੇ ਕੀਤਾ। ਪਹਿਲਾਂ ਪੁਰਤਗਾਲੀ ਆਏ ਨੇ ਆਪਣੇ, ਪੁਰਤਗਾਲੀਆਂ ਤੋਂ ਬਾਅਦ ਫਿਰ ਫਿਰੰਗੀ ਆਏ ਨੇ, ਗੋਰਿਆਂ ਦਾ ਫਿਰ ਰਾਜ ਹੋਇਆ। ਹਾਂ, ਪਹਿਲਾਂ ਪੁਰਤਗਾਲੀ ਆਏ ਸੀ, ਉਹਨਾਂ ਨੇ ਕਬਜ਼ਾ ਕੀਤਾ ਹਿੰਦੁਸਤਾਨ 'ਤੇ, ਕੰਪਨੀਆਂ ਲਿਆਂਦੀਆਂ, ਇਸ ਤਰ੍ਹਾਂ ਫਿਰ ਇਹ ਆਏ ਨੇ ਫਿਰੰਗੀ। ਹੁਣ ਪੜ੍ਹੋ ਜੀ ਅਗਲੀ ਲਾਈਨ।
ਕਿਤੜੇ ਮੁਗਲ ਪਠਾਨ
ਨਹੀਂ ਕਿਤੜੇ ਸੱਯਦ ਸੱਯਦ ਵਾਲੀ ਗੱਲ ਅਰਥ ਨਹੀਂ ਹੋਈ ਅਜੇ ਕਿਤੜੇ ਸੱਯਦ ਆਖੀਐ
ਕਿਤੜੇ ਸੱਯਦ
ਆਖੀਐ ਕਿ ਆਖੀਐ ਆਖੀਐ ਵੀ ਕਿਸੇ ਕੋਲੇ
ਆਖੀਐ
ਨਹੀਂ ਚਲੋ ਪੜੋ ਫਿਰ ਅੱਗੇ
ਕਿਤੜੇ ਸੱਯਦ ਆਖੀਐ ਹਾਂ ਕਿਤੜੇ ਤੁਰਕਮਾਨ ਦੁਨਿਆਈ
ਹਾਂ ਇਹ ਜਿਹੜੇ ਸੱਯਦ ਲੋਕ ਨੇ ਨਾ ਇਹ ਇਸਲਾਮ ਦੇ ਵਿੱਚ ਇਹਨਾਂ ਦੀਆਂ ਪੋਥੀਆਂ 'ਚ ਲਿਖਿਆ ਮਿਲਦਾ ਹੈ ਜਿਹੜੀ ਮੁਹੰਮਦ ਸਾਹਿਬ ਦੀ ਲੜਕੀ ਸੀ ਨਾ ਫਾਤਿਮਾ ਉਹਦਾ ਘਰ ਵਾਲੇ ਵਾਲੀ ਹਜ਼ਰਤ ਅਲੀ ਸੀ ਉਹ ਉਹਦੀ ਵੰਸ਼ ਵਾਲਿਆਂ ਨੂੰ ਜਿਹੜੇ ਨੇ ਇਹ ਸੱਯਦ ਕਹਿੰਦੇ ਨੇ ਜਿਹੜੀ ਹਜ਼ਰਤ ਅਲੀ ਦੀ ਜਾਂ ਫਾਤਿਮਾ ਦੀ ਵੰਸ਼ ਹੈ ਨਾ ਜਿਹੜੀ ਉਹਦੀ ਵੰਸ਼ ਵਿੱਚ ਪੈਦਾ ਹੋਏ ਲੋਕਾਂ ਨੂੰ ਸ਼ਹੀਦ ਕਿਹਾ ਜਾਂਦਾ ਫਾਤਿਮਾ ਕੌਣ ਸੀ ਮੁਹੰਮਦ ਸਾਹਿਬ ਦੀ ਲੜਕੀ ਸੀ ਉਹਨਾਂ ਦੀ ਜਿਹੜੀ ਕਹਿ ਲਓ ਵੰਸ਼ ਵਿੱਚ ਪੈਦਾ ਹੋਏ ਉਹਨਾਂ ਨੂੰ ਸੱਯਦ ਕਹਿੰਦੇ ਨੇ ਇਹਨਾਂ ਨੂੰ ਹੋਰ ਵੀ ਨਾਂ ਦਿੱਤੇ ਨੇ ਇਸਲਾਮ ਗ੍ਰੰਥਾਂ ਵਿੱਚ ਪੀਰ ਵੀ ਕਹਿ ਦਿੰਦੇ ਨੇ ਸਰਾਫ ਵੀ ਇਹਨਾਂ ਨੂੰ ਕਹਿ ਦਿੰਦੇ ਨੇ ਇਹ ਨਾਂ ਵੀ ਇਹਨਾਂ ਦੇ ਦਿੱਤੇ ਨੇ ਇਹ ਜਿਹੜੇ ਲੋਕ ਸੀ ਨਾਮ ਮੁਗਲ ਬਾਦਸ਼ਾਹ ਦੇ ਹਾਥੀ ਚਲਾਉਣ ਵਾਲੇ ਮੁਗਲ ਬਾਦਸ਼ਾਹ ਦੇ ਹਾਥੀ ਨੂੰ ਚਲਾਉਣ ਲਈ ਇਹਨਾਂ ਦੀ ਡਿਊਟੀ ਹੁੰਦੀ ਸਹੀਆਂ ਦੀ ਕਿਉਂਕਿ ਜਿਹੜਾ ਹਾਥੀ ਚਲਾਉਣ ਵਾਲਾ ਹੁੰਦਾ ਬਾਦਸ਼ਾਹ ਹਾਥੀ ਉੱਤੇ ਬਹਿੰਦਾ ਮਹਾਵਤ ਮੂਹਰੇ ਬਹਿੰਦਾ ਇਹਨਾਂ ਦਾ ਮਤ ਸੀ ਵੀ ਬਾਦਸ਼ਾਹ ਵੱਲ ਕੋਈ ਪਿੱਠ ਨਹੀਂ ਕਰ ਸਕਦਾ ਇਹਨਾਂ ਨੂੰ ਫਾਤਿਮਾ ਦਾ ਔਲਾਦ ਹੋਣ ਕਰਕੇ ਜਾਂ ਇਹ ਜਿਹੜਾ ਸੀ ਹਜ਼ਰਤ ਅਲੀ ਦੀ ਔਲਾਦ ਹੋਣ ਕਰਕੇ ਸਤਿਕਾਰ ਕਰਕੇ ਇਹ ਪਿੱਠ ਕਰਕੇ ਬਹਿ ਸਕਦੇ ਸੀ ਤਦ ਇਹਨਾਂ ਨੂੰ ਹਾਥੀ ਚਲਾਉਣ ਦੀ ਇਹ ਜਿਹੜੇ ਇਹੀ ਚਲਾਉਂਦੇ ਨੇ ਬਾਦਸ਼ਾਹ ਦੇ ਹਾਥੀਆਂ ਨੂੰ ਜਿਹੜੇ ਸੱਯਦ ਉਹਨਾਂ ਨੂੰ ਸੱਯਦ ਕਿਹਾ ਜਾਂਦਾ ਹੈ ਕਿਤੜੇ ਸੱਯਦ ਆਖੀਆਂ ਹੋਰ ਕਿਤੜੇ ਕਿਤੜੇ ਜਿਹੜੇ ਨੇ ਤੁਰਕ ਨੇ ਜਿਹੜੇ ਕਿ ਦੁਨਿਆਈ ਦੇ ਵਿੱਚ ਹਾਂ ਤੁਰਕ ਇਹ ਕਈ ਫਿਰ ਕਹਿੰਦੇ ਨਾ ਉਹਦੇ ਮੁਗਲ ਵੱਖਰੇ ਨੇ ਤੁਰਕ ਵੱਖਰੇ ਨੇ ਪਠਾਨ ਵੱਖਰੇ ਨੇ ਸੱਯਦ ਆ ਹੀ ਗਿਆ ਹੁਣ ਮੁਗਲਾਂ ਬਾਰੇ ਅੱਗੇ ਆਵੇਗਾ ਮੁਗਲ ਕਿਵੇਂ ਪੈਦਾ ਹੋਏ ਨੇ ਪਠਾਨ ਕਿੱਦਾਂ ਬਣੇ ਨੇ ਹੁਣ ਤੁਸੀਂ ਤੁਰਕ ਬਾਰੇ ਸਮਝ ਲਓ ਕਿਤੜੇ ਤੁਰਕ ਮਾਨ ਦੁਨੀਆ ਆਈ ਹਾਂ ਜਿਹੜੇ ਅਸੀਂ ਤੁਰਕ ਜਾਤੀ ਦੇ ਮਨੁੱਖ ਨੂੰ ਭਾਈ ਤੁਰਕਿਸਤਾਨ ਦੇ ਰਹਿਣ ਵਾਲੇ ਨੂੰ ਤੁਰਕ ਕਿਹਾ ਜਾਂਦਾ ਬਾਅਦ ਵਿੱਚ ਜਿਹੜਾ ਸੀ ਗੁਰੂ ਖਾਲਸੇ ਨੇ ਆਮ ਸਾਰੇ ਮੁਸਲਮਾਨਾਂ ਨੂੰ ਤੁਰਕੜੀ ਕਿਹਾ ਹੈ ਹਾਂਜੀ ਪਰ ਆਮ ਤੁਰਕ ਜਿਹੜੇ ਨੇ ਤੁਰਕਮਾਨ ਜਿਹੜੇ ਲੋਕ ਜਿਹੜੇ ਇਹ ਇੱਕ ਜਾਤੀ ਦੇ ਲੋਕ ਜਿਹੜੇ ਸੀ ਤੁਰਕਿਸਤਾਨ ਦੇ ਰਹਿਣ ਵਾਲੇ ਅੱਗੇ ਜੀ
ਕਿਤੜੇ ਮੁਗਲ ਪਠਾਨ
ਆ ਗਿਆ ਨਾ ਦੇਖੋ ਹਾਂ ਚਲੋ ਸ਼ਾਬਾਸ਼
ਕਿਤੜੇ ਮੁਗਲ ਪਠਾਨ ਹਨ ਹਬਸੀ ਤੇ ਕਿਲਮਾਕ ਅਵਾਈ
ਪੜੋ ਸਾਰੇ ਜੀ ਇਹ ਮੁਗਲਵਾਨ ਕਿਸੇ ਮੁਗਲ ਜਿਹੜੇ ਸੀ ਕਿਸੇ ਹੋਰ ਜਾਤੀ ਦੇ ਵਿੱਚੋਂ ਬਦਲ ਕੇ ਮੁਗਲ ਬਣੇ ਨੇ ਪਹਿਲਾਂ ਮੁਸਲਮਾਨ ਨਹੀਂ ਸੀ ਇਹ ਤਾਤਾਰ ਦੇਸ਼ ਹੈ ਇੱਕ ਤਾਤਾਰ ਦੇਸ਼ ਤਾਤਾਰ ਕਿੱਥੇ ਹਿੰਦੁਸਤਾਨ ਦੇ ਨਾਲ ਜਿਹੜਾ ਸੀ ਅਤੇ ਜਿਹੜਾ ਇਲਾਕਾ ਹਿੰਦੁਸਤਾਨ ਦੇ ਨਾਲ ਨਾਲ ਚੀਨ ਦਾ ਉੱਤਰ ਵਾਲਾ ਪਾਸੇ ਵਾਲਾ ਸਮੁੰਦਰ ਦੇ ਉੱਤਰ ਵਾਲਾ ਪਾਸਾ ਕੰਢਾ ਜਿਹੜਾ ਉੱਧਰ ਦਾ ਸਮੁੰਦਰ ਦਾ ਉੱਥੇ ਦੇ ਰਹਿਣ ਵਾਲੇ ਉੱਥੇ ਤਾਤਾਰ ਦੇਸ਼ ਸੀ ਹਿੰਦੁਸਤਾਨ ਤੋਂ ਲੈ ਕੇ ਨਾ ਇਹਦੇ ਪ੍ਰਸਿੱਧ ਸ਼ਹਿਰ ਨੇ ਜਿਹੜਾ ਸ਼ਕਰਗੰਧ ਅਤੇ ਤੁਰਕ ਇਹ ਤਾਤਾਰ ਦੇ ਇਹ ਪ੍ਰਸਿੱਧ ਸ਼ਹਿਰ ਹੈ ਇੱਥੋਂ ਦਾ ਸ਼ਕਰਗੰਧ ਜਾਂ ਬੁਖਾਰਾ ਇਹਦੇ ਪ੍ਰਸਿੱਧ ਸ਼ਹਿਰ ਨੇ ਤਾਤਾਰ ਦੇ ਉੱਥੇ ਦੀ ਇੱਕ ਸੂਰਵੀਰ ਜਾਤੀ ਸੀ ਤਾਤਾਰ ਦੇਸ਼ ਦੀ ਬੜੇ ਬਹਾਦਰ ਜਾਤ ਸੀ ਤਾਤਾਰ ਦੇ ਉਹ ਨਾ ਜਦੋਂ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਇਸਲਾਮ ਮਤ ਦਾ ਰਾਜ ਹੋਇਆ ਅਤੇ ਇਹ ਜਿਹੜੇ ਸੀ ਤਾਤਾਰ ਵਾਲੇ ਇਹਨਾਂ ਦੇ ਬਾਦਸ਼ਾਹ ਦੇ ਅੱਗੇ ਨੌਕਰੀ ਕਰਨ ਲੱਗ ਪਏ ਮੁਸਲਮਾਨ ਬਾਦਸ਼ਾਹਾਂ ਦੇ ਨੌਕਰੀ ਕਰਦੇ ਕਰਦੇ ਫਿਰ ਕੀ ਹੋਇਆ ਇਹਨਾਂ ਵਿੱਚ ਜਿਹੜਾ ਸੀ ਜਲਾਲੋਦੀਨ ਫਿਰੋਜ਼ ਖਿਲਜੀ ਜਲਾਲੋਦੀਨ ਫਿਰੋਜ਼ ਖਿਲਜੀ ਹੋਇਆ ਇੱਕ ਉਹਨਾਂ ਉਸਨੇ ਇਹਨਾਂ ਨੂੰ ਜਿਹੜਾ ਸੀ ਉਹ ਧਰਮ ਬਦਲਾ ਦਿੱਤਾ ਇਹਨਾਂ ਦਾ ਵੀ ਜੇ ਸਾਡੇ ਨੌਕਰੀ ਕਰਨੀ ਹੈ ਤੁਸੀਂ ਤੁਹਾਨੂੰ ਮੁਸਲਮਾਨ ਬਣਨਾ ਪਊਗਾ ਇਉਂ ਇਹਨਾਂ ਨੇ ਫਿਰ ਜਿਹੜਾ ਸੀ ਧਰਮ ਬਦਲਣੇ ਕਰਕੇ ਇਹ ਮੁਗਲ ਬਣੇ ਉਸ ਵੇਲੇ ਦੇ ਦਿੱਲੀ ਦੇ ਵਿੱਚ ਤੁਸੀਂ ਕਿਤੇ ਗਏ ਹੋਵੋਗੇ ਇੱਕ ਮੁਗਲਪੁਰਾ ਵਾ ਉਹ ਇਹ ਜਿਹੜਾ ਸੀ ਜਲਾਲੋਦੀਨ ਖਿਲਜੀ ਜਲਾਲੋਦੀਨ ਫਿਰੋਜ਼ ਖਿਲਜੀ ਸੀ ਉਹਨੇ ਮੁਗਲਪੁਰਾ ਉਦੋਂ ਬਣਾਇਆ ਸੀ ਇਹਨਾਂ ਨੂੰ ਉਸ ਜਿਹੜਾ ਸੀ ਬਦਲ ਕੇ ਤਾਤਾਰ ਜਾਤੀ ਵਾਲਿਆਂ ਨੂੰ ਤਾਤਾਰ ਜਾਤੀ ਤੋਂ ਬਦਲ ਕੇ ਜਿਹੜੇ ਨੇ ਬਣੇ ਮੁਸਲਮਾਨ ਉਹਨਾਂ ਨੂੰ ਕਹਿੰਦੇ ਨੇ ਮੁਗਲ ਇੱਦਾਂ ਹੀ ਮੁਗਲ ਬਣੇ ਨੇ ਇਹਨਾਂ ਦੇ ਬਹਾਦਰ ਹੈਗੀ ਸੀ ਬਹੁਤ, ਇਹ ਯੋਧੇ ਬੜੇ ਤਕੜੇ ਸੀ। ਸਮਾਂ ਪੈ ਕੇ ਇਹਨਾਂ ਦੇ ਵਿੱਚ ਫਿਰ ਤੈਮੂਰ ਸ਼ਾਹ ਹੋਇਆ ਇੱਕ, ਤੈਮੂਰ ਸ਼ਾਹ ਨੇ ਫਿਰ ਜਿਹੜਾ ਸੀ ਉਹਨੇ ਹਿੰਦੁਸਤਾਨ 'ਤੇ ਰਾਜ ਕੀਤਾ, ਸਾਰੇ ਹਿੰਦੁਸਤਾਨ ਨੂੰ ਜਿੱਤਿਆ। ਹਾਂ ਉਹੀ ਤੈਮੂਰ ਸ਼ਾਹ ਵੀ ਕਹਿੰਦੇ, ਤੈਮੂਰ ਕਹਿ ਦਿੰਦੇ ਨੇ। ਇਹਦੀ ਕੁਲ ਵਿੱਚ ਅੱਗੇ ਬਾਬਰ ਹੋਇਆ ਫਿਰ, ਅਤੇ ਇਉਂ 14 ਬਾਦਸ਼ਾਹ ਤੈਮੂਰ ਤੋਂ ਬਾਅਦ ਮੁਗਲਾਂ ਦੇ ਬਣੇ ਨੇ ਹਿੰਦੁਸਤਾਨ 'ਚ। ਅਸਲ ਮੁਸਲਮਾਨੀ ਤਾਂ ਇਹ ਕਿਸੇ ਦੂਜੀ ਜਾਤੀ 'ਚੋਂ, ਤਤਾਰ ਜਾਤੀ ਵਿੱਚੋਂ ਆ ਕਰਕੇ ਮੁਗਲ ਬਣੇ, ਜਿਨ੍ਹਾਂ ਨੇ ਅੱਗੇ ਹਿੰਦੁਸਤਾਨ 'ਤੇ ਇੰਨੇ ਬੜੇ ਰਾਜ ਫਿਰ ਕੀਤਾ, ਬਾਬਰ ਤੋਂ ਲੈ ਕਰਕੇ 14 ਬਾਦਸ਼ਾਹ ਇਹਨਾਂ ਦੇ ਅੱਗੇ ਹੋਏ। ਮੁਗਲ ਪਠਾਣਾ ਭਾਈ ਲੜਾਈ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਇਉਂ ਇਹ ਮੁਗਲ ਹੋਏ। ਉਹ ਬਾਅਦ ਮੁੜ ਕੇ ਇਹਨਾਂ 'ਤੇ ਕਬਜ਼ਾ ਹੋ ਗਿਆ, ਕੁਛ ਕੁ ਹਿੱਸਾ ਉਹਦਾ ਚੀਨ ਦਾ, ਕਿ ਚੀਨ ਨੇ ਦੱਬ ਲਿਆ, ਕੁਛ ਕੁ ਰਸ਼ੀਆ ਨੇ ਦੱਬ ਲਿਆ, ਉੱਤਲੀ ਹਿੱਸਾ ਜਿਹੜਾ ਸੀ। ਹਾਂਜੀ ਇਉਂ ਉਹਨਾਂ ਦੇ ਕਬਜ਼ੇ ਵਿੱਚ ਆਇਆ ਹੋਇਆ ਕੁਝ ਇਸ ਤਰ੍ਹਾਂ। ਹਾਂਜੀ ਅੱਗੇ ਫਿਰ ਪਠਾਣ, ਪਠਾਣ ਕੌਣ ਨੇ? ਪਠਾਣ ਜਿਹੜੇ ਨੇ ਨਾ, ਬੜੀ ਗਰਜਵੀਂ ਆਵਾਜ਼ ਬੋਲਣ ਵਾਲਿਆਂ ਨੂੰ ਪਠਾਣ ਕਿਹਾ ਜਾਂਦਾ, ਜਿਹੜੇ ਬੜੇ ਖੜਾਕੇਦਾਰ ਬੋਲਦੇ ਆ ਨਾ, ਉਹਨਾਂ ਨੂੰ ਪਠਾਣ ਅਸਲ ਕਹਿੰਦੇ ਨੇ। ਪਰ ਹੈ ਇਹਨਾਂ ਦੇਸ਼ ਕਿਹੜਾ ਇਹਨਾਂ ਦਾ? ਇਹ ਅਫਗਾਨਿਸਤਾਨ ਦੇ ਵਾਸੀ ਜਿਹੜੇ ਲੋਕ ਨੇ ਉਹਨਾਂ ਨੂੰ ਪਠਾਣ ਕਿਹਾ ਜਾਂਦਾ। ਪੱਛਮੀ ਜਿਹੜੇ ਇਲਾਕਾ ਹੈ ਅਫਗਾਨਿਸਤਾਨ ਦਾ, ਉੱਥੋਂ ਦੇ ਨਿਵਾਸੀ ਜਿਹੜੇ। ਸੋ ਇਹ ਵੀ ਬਹੁਤ, ਕਿਤਨੇ ਮੁਗਲ ਪਠਾਣ ਹਨ। ਹੁਣ ਮੁਗਲ ਅਸਲ ਮੁਸਲਮਾਨ ਹੀ ਪਤਾ ਲੱਗ ਗਿਆ ਨਾ, ਮੁਗਲ ਕਿੱਥੋਂ ਬਣੇ ਨੇ। ਹਾਂਜੀ ਕਿਹੜਾ ਬਾਦਸ਼ਾਹ ਜੀ ਭਲਾ? ਜਲਾਲੋਦੀਨ ਫਿਰੋਜ਼ ਖਿਲਜੀ। ਹਾਂ ਜਲਾਲੋਦੀਨ ਫਿਰੋਜ਼ ਸ਼ਾਹ ਖਿਲਜੀ ਜਾਂ ਫਿਰੋਜ਼ ਖਿਲਜੀ। ਹਾਂ ਇਸ ਤਰ੍ਹਾਂ। ਹੁਣ ਉਹ ਪਠਾਣ ਇੱਦਾਂ ਜੀ ਕਿਤਨੇ ਫਿਰ ਜਿਹੜੇ ਨੇ, ਹਫਸੀ ਅਫਰੀਕਾ ਦੇ ਦੇਸ਼ ਦੇ ਰਹਿਣ ਵਾਲੇ, ਹਫਸ ਦੇ ਦੇਸ਼ ਦੇ ਰਹਿਣ ਵਾਲੇ ਹਫਸੀ, ਉਹ ਵੀ ਭਾਈ ਸਾਹਿਬ ਕਹਿੰਦੇ ਕਿੰਨੇ ਹੀ ਨੇ। ਹਾਂਜੀ ਹਾਂਜੀ
ਕੇਤੜੀਆਂ,
ਇੱਕ ਮਾਤ ਰਹਿ ਗਿਆ, ਇੱਕ ਮਿੰਟ ਮੇਰਾ। ਹਾਂਜੀ ਅੱਗੇ ਕਲਮਾਕ ਪੜ੍ਹੋ ਸਾਰੇ, ਸਾਰੀ ਲਾਈਨ ਨੂੰ। ਕਲਮਾਕ ਜਿਹੜੇ ਨੇ ਇਹ ਸੁਲੇਮਾਨ, ਇੱਕਦਾਂ ਸੁਲੇਮਾਨ ਮੁਸਲਮਾਨ ਦਾ ਇੱਕ ਫਿਰਕਾ ਹੈ, ਉਹਨੂੰ ਕਲਮਾਕ ਕਹਿੰਦੇ ਨੇ, ਸੁਲੇਮਾਨੀ ਜਾਂ ਫਿਰ ਇਹ ਤਾਤਾਰ ਦੇ ਵਿੱਚ ਰਹਿਣ ਵਾਲਿਆਂ ਨੂੰ ਕੁਝ ਕੁ ਨੂੰ ਕਲਮਾਕ ਕਹਿ ਦਿੰਦੇ ਨੇ। ਕਲਗੀਧਰ ਨੇ ਲਿਖਿਆ ਵੀ ਲਿਖਿਆ ਹੈ। ਹਾਂਜੀ ਰੂਮੀ ਜੰਗੀ ਇਰਮਨੀ ਹਫਸੀ ਕਲਮਾਕ ਇਉਂ ਆਉਂਦੇ ਨੇ ਪਾਠ। ਹਾਂਜੀ ਤਾਤੇ ਤਾਤਾਰ ਦੇਸ਼ ਦੇ ਵਾਸੀਆਂ ਨੂੰ ਵੀ ਕਲਮਾਕ ਕਹਿ ਦਿੰਦੇ ਨੇ, ਜਿਹਦੀ ਆਪਾਂ ਗੱਲ ਪਹਿਲਾਂ ਕਰਕੇ ਹਟੇ। ਹਾਂਜੀ ਇਉਂ ਕਿਤਨੇ ਇਹ ਹੋਏ ਨੇ ਜੀ ਅੱਗੇ।
ਕਿਤੜਿਆਂ ਈਮਾਨ ਵਿੱਚ ਕਿਤੜੇ ਬੇਈਮਾਨ ਬੁਲਾਈ।
ਹਾਂ ਕਿਤਨੇ ਹੀ ਜਿਹੜੇ ਨੇ ਜੀ ਫਿਰ ਹੁਣ ਈਮਾਨ ਧਰਮ ਨੂੰ ਕਮਾਉਣ ਵਾਲੇ ਧਰਮੀ ਲੋਕ ਕਿਤਨੇ ਹੋਏ ਨੇ ਇਹਨਾਂ ਉੱਪਰੋਂ ਉੱਪਰਲਿਆਂ ਵਿੱਚ ਇਹਨੇ ਦੱਸੇ ਨੇ। ਕੁਝ ਧਰਮੀ ਨੇ, ਕੁਝ ਬੇਈਮਾਨ, ਆਮ ਆਪਾਂ ਕਹਿੰਦੇ ਬੇਈਮਾਨ ਕਹਿ ਦਿੰਦੇ ਹਾਂ, ਅਸਲ 'ਚ ਕਹਿੰਦੇ ਬੇਈਮਾਨ, ਇਹਨੂੰ ਪੜ੍ਹਨਾ ਵੀ ਇੱਦਾਂ ਹੀ ਆ, ਬੇਈਮਾਨ ਨਹੀਂ ਪੜ੍ਹਨਾ। ਕਿਤੜਿਆ ਈਮਾਨ ਵਿੱਚ ਕਿਤੜੇ ਬੇਈਮਾਨ ਬੁਲਾਈ। ਬਾਬੇ ਤੇਰੀ ਵਿਚਾਲੇ ਡੈਸ ਲਾ ਕੇ ਪੜ੍ਹੋ ਬੇਈਮਾਨ। ਹੂੰ ਆਪਾਂ ਕਹਿੰਦੇ ਬੇਈਮਾਨ ਹੈ ਜੀ ਫਲਾਣਾ, ਪਾਸਲ 'ਚੋਂ ਉਹ ਬੇਈਮਾਨ ਜਿਹੜਾ ਧਰਮ ਤਿਆਗ ਕਰਤੇ, ਜਿਹਨਾਂ ਨੇ ਧਰਮ ਦਾ, ਬੇਧਰਮੇ ਅਧਰਮੀ ਲੋਕ। ਹਾਂਜੀ ਇਹ ਕਈ ਤਰ੍ਹਾਂ ਦੇ ਇੱਦਾਂ ਦੇ ਬੁਲਾਵਾਂ ਪੈਦਾ ਹੋਈਆਂ ਨੇ, ਬੁਲਾਈ ਮੈਨੇ ਇੱਦਾਂ ਦੀਆਂ ਬੁਲਾਵਾਂ ਨੇ।
ਨੇਕੀ ਬਦੀ ਦਾ ਲੁਕੇ ਲੁਕਾਈ।
ਹਾਂ ਪੜ੍ਹੋ ਸਾਰੇ, ਨੇਕੀ ਬਦੀ ਨਾ ਲੁਕਾਏ ਲੁਕਾਏ, ਬਦੀ ਤੇ ਵਿਸਰਾਮ, ਨੇਕੀ ਬਦੀ ਨਾ ਲੁਕਾਏ ਲੁਕਾਏ, ਨਾ ਨੇਕੀ ਲੁਕਦੀ ਹੈ ਨਾ ਬਦੀ ਲੁਕਦੀ ਹੈ। ਜੇ ਕੋਈ ਨੇਕੀ ਲੁਕਾਉਣਾ ਚਾਹੇ ਪਲਟ ਰਹਿੰਦੀ ਹੈ, ਬਦੀ ਵੀ ਨਹੀਂ ਪਾਈ, ਉਹ ਵੀ ਕੋਈ ਬਦੀ ਕਰਦਾ ਭਾਵੇਂ ਸੱਤਵੇਂ ਪਤਾਲ 'ਚ ਜਾ ਕੇ ਪਾਪ ਕਰ ਲਓ, ਉਹਗਾ ਹੋ ਹੀ ਜਾਂਦਾ। ਸੋ ਇਹ ਦੋਵੇਂ ਨਹੀਂ ਛੁਪਦੇ, ਨਾ ਨੇਕੀ ਕੀਤੀ ਵੀ ਨਾ ਬਦੀ ਲੁਕਾਈ ਲੁਕਦੀ ਨਹੀਂ, ਭਾਵੇਂ ਕਿਸੇ ਨੇ ਵੀ ਕਰ ਲਈ ਉੱਪਰ ਵਾਲਿਆਂ ਨੇ ਜਿੰਨੇ ਦੱਸੇ ਨੇ ਆ ਸਾਰੇ, ਜੇ ਨੇਕੀ ਵਾਲੇ ਨੇਕੀ ਬਣ ਗਏ, ਬਦੀ ਵਾਲੇ ਬਦੀ ਹੀ ਨਹੀਂ ਗਏ।
ਕਿਤੜੇ ਦਾਤੇ ਮੰਗਤੇ ਕਿਤੜੇ ਬੈਦ ਕਿਤੜੇ ਰੋਗੀ।
ਕਿਤੜੇ ਰੋਗੀ
ਕਿਤੜੇ,
ਹਾਂ ਕਿਤੜੇ ਦਾਤੇ ਮੰਗਤੇ,
ਕਿਤੜੇ ਦਾਤੇ ਮੰਗਤੇ,
ਕਿਤੜੇ ਵੈਦ ਕੇਤੜੇ ਰੋਗੀ,
ਕਿਤੜੇ ਵੈਦ ਕੇਤੜੇ ਰੋਗੀ।
ਕੇਤੜਾ ਪਾਠ ਵੀ ਹੈ ਕਿਸੇ ਕੋਲ? ਬੁਲਾਵਾਂ ਨੇ
ਕੇਤੜਾ।
ਚਲੋ ਦੁਆਂ ਨੂੰ ਰਹਿਣ ਦਿਓ, ਠੀਕ ਹੈ ਠੀਕ। ਪਰ ਕੇਤੜੇ ਹੋਣਾ ਚਾਹੀਦਾ ਕਿ ਉਹ ਬਹੁ ਵਚਨ ਹੈ। ਕੇਤੜਾ ਤਾਂ ਇੱਕ ਵਚਨ 'ਚ ਆ ਜਾਂਦਾ, ਇੱਕ ਇੱਕ ਕੇਤੜੇ ਇੱਕ ਵਾਲੀ ਵੀ ਠੀਕ। ਕਿਤੜੇ ਆ ਗਏ ਨਾ, ਪਹਿਲਾਂ ਵੀ ਕਿਤੜੇ ਹੀ ਆਇਆ।
ਹਾਂਜੀ,
ਇਹ ਬਹੁ ਵਚਨ ਹੋ ਜਾਂਦਾ, ਦਲਾਮਾਜ ਨੂੰ ਇੱਕ ਵਚਨ ਹੋ ਜਾਂਦਾ ਹੈ। ਕਿਤੜੇ ਦਾਤੇ ਮੰਗਤੇ,
ਕਿਤੜੇ ਦਾਤੇ ਮੰਗਤੇ,
ਉੱਥੇ ਵੀ ਮੰਗਤਾ ਹੀ ਨਹੀਂ ਨਾ ਪਾਠ। ਦੇਖੋ ਮੰਗਤੇ ਕਲਾਂ ਨਾਲ ਬਹੁਤ ਬਹੁ ਵਚਨ ਹੈ, ਇੱਥੇ ਵੀ ਫਿਰ ਕਿਤੜੀ ਆਉਣਾ ਚਾਹੀਦਾ। ਹਾਂਜੀ, ਕਿਤਨੇ ਦਾਤੇ ਨੇ ਸੰਸਾਰ ਵਿੱਚ, ਦਾਤਾਂ ਦਿੰਦੇ ਨੇ, ਕਿਤਨੇ ਜਿਹੜੇ ਨੇ ਭਾਈ ਮੰਗਤੇ ਨੇ, ਅਤੇ ਕਿਤੜੇ ਜਿਹੜੇ ਨੇ ਵੈਦ ਨੇ, ਦਵਾਈ ਬੂਟੀ ਕਰਨ ਵਾਲੇ, ਜਿਹੜੇ ਆਯੁਰਵੈਦਿਕ ਨੂੰ ਜਾਣਦੇ ਨੇ ਉਹਨੂੰ ਵੈਦ ਕਹਿੰਦੇ ਨੇ। ਇਵੇਂ ਕਿਤਨੇ ਉਹਨਾਂ ਦਵਾਈ ਲੈਣ ਵਾਲੇ ਰੋਗੀ ਕਿੰਨੇ ਨੇ। ਹਾਂਜੀ, ਇਹ ਸੰਸਾਰ ਵਿੱਚ ਚੱਲਦਾ ਹੁੰਦਾ। ਦਾਤੇ ਕਈ ਪ੍ਰਕਾਰ ਦੇ ਮੰਨੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਚਾਰ ਪ੍ਰਕਾਰ ਦੇ ਦਾਤੇ ਮੰਨੇ ਨੇ। ਆਸ਼ਾ ਦੀ ਆਵਾਜ਼ 'ਚ ਆਉਂਦਾ। ਸੋ ਇੱਕ ਹੈਗਾ ਜੀ ਸਤੀ ਦਾਤੇ, ਸਤੀਆਂ ਮਨ ਸੰਤੋਖ ਉਪਜਾ, ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸੋ ਕਰੇ ਸੰਸਾਰ। ਚਾਰੇ ਕਿਸਮ ਦੇ ਦਾਤੇ ਆ ਗਏ ਇੱਥੇ। ਪਹਿਲੇ ਨੇ ਜੀ ਸਤੀ ਦਾਤੇ, ਦਾਨ ਦੇਣ ਲੱਗਾ ਕਹਿਣਾ ਜੀ ਮੈਂ ਕੀ ਦਿੱਤਾ, ਸੰਤੋਖ ਸਹਿਤ ਰਹਿਣਾ, ਮੇਰਾ ਕੀ ਜਿਹੜਾ ਕੁਝ ਮੈਂ ਦੇਣਾ ਸੀ। ਕਬੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗਾ ਹੈ ਮੇਰਾ। ਉਹ ਸਤੀ ਦਾਤੇ ਨੇ, ਨਹੀਂ ਜਣਾਉਣਾ ਦਾਨ ਦੇ ਕੇ ਆਪਣੇ ਆਪ ਨੂੰ, ਮੈਂ ਕੀ ਦਿੱਤਾ ਸੀ, ਮੇਰੇ ਕੋਲ ਕੀ ਸੀ, ਤੇਰੀਆਂ ਹੀ ਦਾਤਾਂ ਸੀ, ਮੈਂ ਤਾਂ ਦੇਣ ਵਾਲਾ ਕੌਣ ਹੋਇਆ। ਸਤੀ ਦਾਤ। ਅਤੇ ਇੱਕ ਉਹ ਦਾਤ ਨੇ ਦੇਣਾ ਕਿ ਵਿਚਾਰ, ਦਾਨ ਦੇਣ ਦੀ ਵਿਚਾਰ 'ਚ ਲੱਗੇ ਰਹਿਣਾ। ਉਹ ਆਪਾਂ ਤੈਨੂੰ ਬਹੁਤ ਹੀ ਆ ਜਾਂਦੇ ਹਾਂ, ਜਦੋਂ ਵੀ ਆਪਾਂ ਦਰਬਾਰ ਸਾਹਿਬ ਬਣਨ ਲੱਗਦੇ ਹਾਂ, ਪਹਿਲਾਂ ਮਨ ਨਾਲ ਵਿਚਾਰ ਹੁੰਦੀ ਹੈ ਕਿ ਡਾਲਾ ਮੱਥਾ ਟੇਕੀਏ, ਦੋ ਟੇਕੀਏ, ਪੰਜ ਟੇਕੀਏ, ਕਿੰਨੇ ਕਰਾਗੀਆਂ ਨੂੰ ਕਿੰਨੇ ਦੇਣੇ ਕਿ ਨਹੀਂ ਦੇਣੇ। ਸੋ ਉਹ ਜੀ ਵਿਚਾਰ ਪਹਿਲਾਂ ਹੁੰਦੀ ਆ। ਜੇ ਕਿਤੇ ਹੱਥ ਪਾਇਆ, 10 ਡਾਲੇ ਨਿਕਲਿਆ, ਫਿਰ ਵਾਪਸ ਜਾਂਦਾ ਹੱਥ, ਅਤੇ ਵਿਚਾਰ ਤਾਂ ਇੱਕ ਦੀ ਹੋਈ ਆ, ਅਤੇ 10 ਵਾਲੇ ਫਿਰ ਕਿਵੇਂ ਟਿੱਕੇ ਜਾਊ। ਇਉਂ ਵਿਚਾਰ ਕਰਕੇ ਦਾਨ ਕਰਨਾ, ਵਿਚਾਰ ਸਹਿਤ ਦਾਨ ਹੋਣਾ, ਇਹ ਕਿਸਮ ਦੇ ਦਾਤੇ। ਅਤੇ ਤੀਜੀ ਕਿਸਮ ਦੇ, ਦੇ ਦੇ ਮੰਗਾ ਸੈਸਾ ਗੁਣਾ, ਦਾਨ ਥੋੜ੍ਹਾ ਦੇਣਾ, ਮੰਗ ਬਹੁਤਾ ਲੈਣਾ, ਢੇਲੀ ਦੇ ਕੇ ਹਵੇਲੀ ਮੰਗ ਲੈਣੀ, ਗੰਢਾ ਦੇ ਕੇ ਸੰਡਾ ਮੰਗ ਲੈਣਾ। ਉਹ ਕੋਈ ਮਾਈ ਸੀ, ਕਹਿੰਦੇ ਲੋਹਾਰਾਂ ਦੀ ਆੜ੍ਹ ਚੱਕ ਲਿਆ ਜੀ, ਇੱਥੇ ਵੀ ਕਮਾਈ ਕਰ ਲੈਂਦੀ ਹੈ, ਮਾਰਾ ਵਖਾਰਾ ਕਰ ਲੈਂਦੀ ਹੈ, ਕਈ ਵਾਰੀ ਬੈਗ ਜਿਹਾ ਹੁੰਦਾ ਪਾ ਕੇ ਲੈ ਜਾਂਦੀਆਂ ਚੀਜ਼ਾਂ, ਅਤੇ ਉਹ ਆੜ੍ਹ ਚੱਕ ਲਈ ਲੋਹਾਰਾਂ ਦੀ ਆੜ੍ਹ ਚੱਕ ਕੇ, ਕਹਿੰਦੀ ਸਿਆਣੇ ਪੁਰਸ਼ਾਂ ਨੇ ਕਿਹਾ ਸੀ ਵੀ ਦਸਵੰਧ ਵੀ ਕੱਢਣਾ ਚਾਹੀਦਾ ਹੈ, ਅਤੇ ਦਸਵੰਧ ਕੀ ਸੀ, ਸੂਈ, ਕਿਉਂਕਿ ਲੋਹੇ ਦੀ ਆੜ੍ਹ ਵੱਡਾ ਪੀਸ ਹੈ, 10 ਮਹਿਸਾ ਕਹਿੰਦੀ ਸੂਈ ਕੇ ਬਣੂਗਾ, ਸੂਈ ਦਾਨ ਕਰ ਦਿੱਤੀ, ਕਿਸੇ ਨੂੰ ਸੂਈ ਦੇ ਦਿੱਤੀ। ਕੋਠੇ ਚੜ੍ਹ ਗਈ, ਕੋਠੇ ਚੜ੍ਹ ਕੇ ਵੇਖਦੀ ਹੈ ਬਈ ਸ਼ਾਇਦ ਮੈਨੂੰ ਕੋਈ ਬਵਾਲ ਨਹੀਂ ਲੈਣ ਆਉਂਦੀ ਸੱਚਖੰਡ ਵਾਸਤੇ, ਮੈਂ ਦਾਨ ਕੀਤਾ ਸੀ, ਸੂਈ ਦਾਨ ਕੀਤੀ ਚੋਰੀ ਨਾਲ ਕਰਕੇ। ਆਇਰਨ ਦੀ ਸੋਹਣਾ ਲਿਖਿਆ ਉੱਥੇ ਕਿਸੇ ਨੇ, ਕਹਿੰਦੇ ਆਇਰਨ ਦੀ ਚੋਰੀ ਕਰੇ, ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਦੇਖਦੀ ਕਿੱਧਰੋਂ ਆਏ ਬਵਾਨ। ਕੁਝ ਇਸ ਕਿਸਮ ਦੇ ਦਾਤ, ਦਾਨ ਥੋੜ੍ਹਾ ਦੇਣਾ, ਮੰਗ ਬਹੁਤਾ ਲੈਣਾ। ਹਾਂ, ਸੋ ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲਾਂ ਪਾਵੈ ਕਹਿ ਤੋਂ ਬਹੁਤਾ। ਇਹ ਕਿਸਮ ਦੇ ਦਾਤੇ ਨੇ, ਤੀਜੀ ਕਿਸਮ ਦੇ। ਅਤੇ ਚੌਥੇ ਨੇ ਜੀ, ਅਤੇ ਦੇ ਮੰਗਾ ਸੈਸਾ ਗੁਣਾ, ਚੌਥੀ ਕਿਸਮ ਦੇ ਨੇ ਆਪਣੀ ਵਡਿਆਈ ਵਾਸਤੇ ਦਾਨ ਕਰਾਉਣਾ। ਹਾਂ, ਜੇ ਅੱਜ ਦੇ ਕਰਾਈਆ ਨਾ, ਨਾਲ ਕਿਤੇ ਦਿੱਤੇ ਨੇ 5-10 ਡਾਲੇ, ਗ੍ਰੰਥੀ ਸਾਹਿਬ ਨੂੰ ਕਹਿਣਾ ਨੌ ਲਈ ਮੇਰਾ ਜ਼ਰੂਰ, ਜੇ ਕਿਤੇ ਵਿਚਾਰਾ ਭੁੱਲ ਗਿਆ ਫਿਰ ਖੈਰ ਨਹੀਂ ਉਹਦੀ, ਤੈਨੂੰ ਕਿਹਾ ਸੀ ਮੇਰਾ ਨੌ ਲੈਣਾ ਹੈ, ਤੂੰ ਕਿਹਾ ਹੀ ਨਹੀਂ। ਉੱਥੇ ਤੁਸੀਂ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਵੜੇ ਹੋਵੋਗੇ ਨਾ ਸਾਰੇ, ਉੱਥੇ ਇੱਟ ਦੇ ਉੱਤੇ ਇੱਕ ਇੱਕ ਨਾਂ ਲਿਖੇ ਹੋਏ ਨੇ, ਆ ਫਲਾਣੇ ਸਮੇਂ ਇਹਨੇ ਫਲਾਣੇ ਨੇ ਇੰਨਾ ਦਾਨ ਦਿੱਤਾ, ਆਜ ਇੰਨਾ ਦਾਨ ਦਿੱਤਾ ਲਿਖੇ ਪਏ ਨੇ, ਅਤੇ ਗੁਰਮੁਖੀ ਭਾਸ਼ਾ ਪਹਿਲਾਂ ਥੱਲੇ ਵੀ ਆਉਂਦੀ ਆ, ਕੋਈ ਪਰਵਾਹ ਨਹੀਂ ਉਸ ਗੱਲ ਦੀ ਵੀ, ਪਰ ਸਾਡਾ ਨਾਂ ਹੋਵੇ ਜੀ ਜ਼ਰੂਰ। ਅੱਜ ਲੰਗਰ ਲਾਇਆ, ਪਤਾ ਲੱਗੇ ਫਲਾਣੇ ਦਾ ਲੰਗਰ ਲੱਗਿਆ ਅੱਜ, ਇਉਂ ਆਪਣੀ ਸੋਭਾ ਵਾਸਤੇ ਦਾਨ ਕਰਨਾ, ਵਡਿਆਈ ਵਾਸਤੇ ਦਾਨ ਕਰਨਾ। ਸੋ ਇਉਂ ਇਹ ਚਾਰ ਕਿਸਮ ਦੇ ਦਾਤੇ ਮੰਨੇ ਨੇ, ਪਰ ਵਾਹਿਗੁਰੂ ਇੱਦਾਂ ਦਾ ਦਾਤਾ ਨਹੀਂ ਭਾਈ, ਉਹ ਤਾਂ ਦੇਦਾ ਦੇ ਲੈਂਦੇ ਥੱਕ ਪਾਏ। ਦਹੀਂ ਜਾਂਦਾ ਹੈ, ਦਹੀਂ ਜਾਂਦਾ ਹੈ, ਲੈਣ ਵਾਲੇ ਥੱਕ ਰਹੇ ਨੇ। ਇੱਦਾਂ ਦਾ ਉਦਾਤਾ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਕਾਹੇ ਕੋ ਡੋਲਤਾ ਤੁਬਰੀ ਸ਼ੁੱਧ ਸੁੰਦਰ ਸ੍ਰੀ ਪਦਮਾ ਪਤਲਾ ਹੈ। ਦਸਮ ਗ੍ਰੰਥ ਵਿੱਚ ਮਹਾਰਾਜ ਨੇ ਕਿਹਾ ਉਹ ਇੱਦਾਂ ਦਾ ਦਾਤ ਹੈ। ਰੋਜੀ ਹੀ ਰਾਜ ਬਲੋਕਤ ਰਾਜਕ, ਰੋਗ ਰਹਾਨ ਕੀ ਰੋਜੀ ਨਾ ਠਾਰਾ ਹੈ। ਗੁੱਸੇ ਹੋ ਕੇ ਕਿਸੇ ਦੀ ਰੋਜੀ ਨਹੀਂ ਢਾਲਦਾ, ਇੱਦਾਂ ਦਾ ਦਾਤ। ਹਾਂ ਚਲੋ, ਸੋ ਇੱਦਾਂ ਦੇ ਭਾਈ ਕਿਤੜੇ ਦਾਤ ਨੇ ਜਿੱਦਾਂ ਦੇ ਆਪਾਂ ਨੇ ਲਿਖੇ ਨੇ, ਕਈ ਪ੍ਰਕਾਰ ਦੇ। ਕਿੰਨੇ ਹੀ ਮੰਗਤੇ ਨੇ, ਕਿੰਨੇ ਪ੍ਰਕਾਰ ਦੇ ਮੰਗਤੇ ਨੇ। ਇੱਕ ਮੰਗਤਾ ਹੁੰਦਾ ਹੈ, ਮੰਗ ਇੱਕ ਵਾਰੀ ਮੰਗਣਾ ਜੇ ਨਹੀਂ ਤਾਂ ਅੱਗੇ ਤੁਰ ਜਾਣਾ, ਮੁੜ ਕੇ ਅੜ ਕੇ ਨਹੀਂ ਖੜਨਾ, ਉੱਥੋਂ ਨਹੀਂ ਮਿਲਿਆ ਹੋਰ ਅੱਗੇ ਚੱਲ ਜਾਣਾ, ਤੁਰੇ ਰਹਿਣਾ। ਉਹਨਾਂ ਨੇ ਕੋਈ ਬੁਲਾ ਕੇ ਦੇ ਦੇਵੇ ਤਾਂ ਵੱਖਰੀ ਗੱਲ ਹੈ। ਇੱਕ ਉਹ ਨੇ ਜਿਹੜੇ ਢੀਠ ਨੇ, ਹਾਂ, ਜਿੰਨਾ ਚਿਰ ਪਾਉਂਦਾ ਨਹੀਂ ਕੋਈ ਦੇ ਨਹੀਂ ਦਿੰਦੇ, ਹਿੱਲ ਕੇ ਨਹੀਂ ਜਾਣਾ। ਹਾਂਜੀ, ਅਤੇ ਅਕਸਰ ਨੂੰ ਕਹਿੰਦਾ ਯਾਰ ਇਹਨੇ ਜਾਣਾ, ਇਹਨੂੰ ਦੇ ਹੀ ਦਿਓ, ਇਹਨੂੰ ਕੁਝ ਨਾ ਕੁਛ ਲੈ ਕੇ ਹੀ ਜਾਂਦਾ ਹੈ। ਇਉਂ ਮੰਗਤੇ ਸੇ, ਪਰ ਮੰਗਾਂ ਕਈ ਪ੍ਰਕਾਰ ਦੇ। ਇੱਕ ਤਾਂ ਹੁੰਦਾ ਨਹੀਂ, ਦਰ ਦਰ ਦੇ ਮੰਗਦੇ ਨੇ। ਇੱਕ ਮੰਗਤੇ ਹਾਂ, ਸਾਡੀਆਂ ਛਾਵਾਂ ਬਹੁਤ ਨੇ, ਉੱਦਾਂ ਦਿਨ ਬ ਦਿਨ ਜਿਹੜੀਆਂ, ਅਸੀਂ ਵੀ ਇੱਕ ਤਰ੍ਹਾਂ ਦੇ ਮੰਗਤੇ ਹੀ ਹਾਂ। ਹਮ ਭਿੱਖ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਇੱਦਾਂ ਦੇ ਭਿਖਾਰੀ ਮੰਗਤੇ ਕਿਤਨੇ ਹੀ ਨੇ, ਵੈਦ ਕਿਤਨੇ ਨੇ, ਰੋਗੀ ਕਿਤਨੇ ਨੇ। ਚਲੋ, ਜਿੰਨੇ ਵੈਦ ਉਨੇ ਰੋਗੀ, ਜਿੰਨੇ ਰੋਗੀ ਉਹਨੇ ਵੈਦ। ਚਲੋ ਪੜ੍ਹਨਾ ਹੀ ਪਊ।
ਕਿਤੜੇ ਸਹਿਜ ਸੰਯੋਗ ਵਿੱਚ ਕਿਤੜੇ ਵਿਛੜ ਹੋਏ ਵਿਜੋਗੀ।
ਹਾਂ, ਕਿਤੜੇ ਤਾਂ ਭਾਈ ਸਹਿਜ ਵਿੱਚ ਸੰਯੋਗ ਨਾਲ ਮਿਲ ਕੇ ਰਹਿੰਦੇ ਨੇ, ਸਹਿਜ ਸੁੱਤੇ ਹੀ, ਸਹਿਜ ਸ਼ਾਂਤੀ 'ਚ ਵੀ ਰਹਿੰਦੇ ਨੇ, ਸੁੱਤੇ ਆਪਣੇ ਸੰਯੋਗ ਪਰਿਵਾਰ ਦੇ ਵਿੱਚ ਰਹਿੰਦੇ ਹੀ ਰਹਿੰਦੇ ਨੇ। ਕਿਤੜੇ ਵਿਛੜ ਹੋਏ ਵਿਜੋਗੀ, ਕੁਝ ਕੁ ਵਿਛੜ ਕੇ ਪਰਿਵਾਰਾਂ ਨਾਲੋਂ, ਕੋਈ ਕਨੇਡਾ ਆ ਗਿਆ, ਕੋਈ ਅਮਰੀਕਾ ਆ ਗਿਆ, ਸੋ ਸਾਰੀ ਉਮਰ ਨਹੀਂ ਵਿਚਾਰੇ ਮਿਲਦੇ, ਫਿਰ ਕੋਈ ਬਖਸ਼ਿਸ਼ 'ਚ ਪਾ ਕੇ ਭੇਜ ਦਿੰਦੇ ਨੇ ਅਖੀਰ ਨੂੰ, ਉਹਦੇ ਕਿਤੇ ਮਿਲਾਪ ਹੁੰਦਾ ਕਿਤੇ ਜਾ ਕੇ। ਇਉਂ ਵਿਜੋਗ ਕੇ ਵਿਛੜ ਕੇ ਕਿਤੇ ਨੂੰ ਤੁਰੇ ਫਿਰਦੇ ਹਾਂ ਆਪਾਂ। ਹਾਂਜੀ ਚਲੋ, ਅੱਗੇ ਵਿਜੋਗੀ ਹੋ ਗਏ। ਅੱਗੇ ਜੀ,
ਕੇਤੜਿਆਂ ਭੁੱਖੇ ਮਰਨ, ਕੇਤੜਿਆਂ ਰਾਜੇ ਰਸ ਭੋਗੀ।
ਹਾਂ, ਇਉਂ ਸੰਸਾਰ ਵਿੱਚ ਕਿਜੇ ਕਿਤਨੇ ਵਿਚਾਰੇ ਨੇ, ਸਵੇਰ ਦੀ ਮਿਲ ਗਈ ਸ਼ਾਮ ਦੀ ਦਾ ਫਿਕਰ ਹੈ, ਸ਼ਾਮ ਮਿਲ ਗਈ ਸਵੇਰੇ ਨਹੀਂ ਮਿਲਦੇ, ਤਾਂ ਇਹਦੇ ਨਾਲ ਵੀ ਭੁੱਖਮਾਰੀ ਵੀ ਬਹੁਤ ਹੈ। ਭੁੱਖੇ ਹੀ ਕਿਤਨੇ ਨੇ, ਜਾਂ ਕੁਝ ਉਈਂ ਨਹੀਂ ਰੱਜਦੇ, ਸੰਤੋਖੀ ਦੀਆਂ ਕਿ ਬਹੁਤੇ ਹੀ ਨੇ, ਭੁੱਖੇ ਹੀ ਨੇ। ਹਾਂਜੀ, ਰੱਜਣ ਵਾਲੇ ਹੈ ਹੀ ਨਹੀਂ, ਜਿੰਨਾ ਮਰਜ਼ੀ ਆ ਜੇ ਭੁੱਖੇ ਦੇ ਭੁੱਖੇ, ਤਸਨਾਲੂ ਬੜੇ ਨੇ, ਅਤੇ ਕੁਝ ਉਹ ਤਸਨਾ ਵਿੱਚ ਮਰੀ ਜਾਂਦੇ ਨੇ। ਕਿਤੜਿਆਂ ਰਾਜੇ ਰਸ ਭੋਗੀ, ਕਿਤਨੇ ਜਿਹੜੇ ਰਾ, ਕਈਆਂ ਨੂੰ ਭੁੱਖੇ ਹੀ ਮਾਰਿਆ ਨੇ, ਕਈ ਵਿਚਾਰਿਆਂ ਨੇ ਕਈਆਂ ਨੂੰ ਰਾਜ ਬਖਸ਼ ਦਿੱਤੇ, ਪਰ ਉਹ ਵੀ ਰਾਜੇ ਜਿਹੜੇ ਨੇ, ਫਿਰ ਰਸਾਂ ਵਿੱਚ ਹੋ ਕੇ, ਰਸ ਖੋ ਕੇ, ਰਸੀਏ ਹੋ ਕੇ, ਪਦਾਰਥਾਂ ਦੇ ਭੋਗਾਂ ਦੇ ਭੋਗੀ ਹੋਏ ਹੋਏ ਨੇ। ਹਾਂਜੀ,
ਕੇਤੜਿਆਂ ਦੇ ਸੋਹਲੇ, ਕੇਤੜਿਆਂ
ਸੋਹਲੇ, ਸੋਹਲੇ ਨਹੀਂ ਕਹਿਣਾ, ਸੋਹਲੇ
ਸੋਹਲੇ,
ਹਾਂ ਹੈ ਨਾ ਵਿਚਾਲੇ,
ਹਾਂਜੀ
ਉਹ ਲਾ ਦਿਓ।
ਕੇਤੜਿਆਂ ਦੇ ਸੋਹਲੇ, ਕੇਤੜਿਆਂ ਦੁੱਖ ਰੋਵਨ ਸੋਗੀ।
ਹਾਂ, ਸੋਹਲੇ ਤੇ ਵਿਸਰਾਮ ਕਰੋ। ਕੇਤੜਿਆਂ ਦੇ ਸੋਹਲੇ,
ਕੇਤੜਿਆਂ ਦੇ ਸੋਹਲੇ,
ਕੇਤੜਿਆਂ
ਕੇਤੜਿਆਂ
ਦੁੱਖ ਰੋਵਨ ਸੋਗੀ। ਕੇਤੜਿਆਂ ਦੇ ਤਾਂ ਸੋਹਲੇ ਹੀ ਗਾਏ ਜਾਂਦੇ ਨੇ ਰੋਜ਼। ਹਾਂਜੀ, ਕੋਈ ਖੁਸ਼ੀ ਦੀ ਗੱਲ ਹੋ ਗਈ ਤੇ ਖੁਸ਼ੀ ਦੇ ਗੀਤ ਗਾਏ, ਜਨਮੇ ਕੇ ਬਾਜੇ ਬਜਾਏ, ਜੰਮਿਆ ਕੋਈ ਬਾਜੇ ਵੱਜਦੇ ਨੇ, ਸੋਹਲੜੇ ਅਗਿਆਨੀ ਗਾਏ, ਇਉਂ ਸੋਹਲੇ ਗਾਈ ਜਾਂਦੇ ਨੇ। ਪਰ ਕੇਤੜਿਆਂ ਦੇ ਜਦੋਂ ਕੋਈ ਜਾਂਦਾ ਹੈ, ਫਿਰ ਦੁੱਖ ਹੈ ਉਹਦਾ, ਆਏ ਦਾ ਖੁਸ਼ੀ ਹੈ, ਗਏ ਦੀ ਫਿਰ ਗਮੀ ਹੈ, ਦੁੱਖ ਹੈ ਉੱਥੇ, ਅਤੇ ਰੋਵਣ ਸੋਗੀ, ਸੋਗ ਵਿੱਚ ਰੋਂਦੇ ਨੇ ਵਿਚਾਰੇ। ਹਾਂਜੀ,
ਦੁਨੀਆਂ ਆਵਣ ਜਾਵਣੀ, ਕਿਤੜੀ ਹੋਈ ਕਿਤੜੀ ਹੋਗੀ।
ਹਾਂ, ਇਉਂ ਦੁਨੀਆਂ ਜਿਹੜੀ ਆ ਪ੍ਰਜਨੀ ਕਹੀ ਹੈ ਨਾ, ਆਵਣ ਜਾਵਣੀ, ਜੰਮ ਕੇ ਆਉਣ ਵਾਲੀ ਹੈ, ਮਰ ਕੇ ਜਾਣ ਵਾਲੀ ਹੈ, ਜੰਮੀ ਕੇ ਆਈ ਜਾਂਦੀ ਹੈ, ਮਰ ਮਰ ਕੇ ਜਾਈ ਜਾਂਦੀ ਹੈ। ਕਿਤੜੀ ਹੋਈ, ਕਿਤੜੀ ਦੁਨੀਆਂ ਪਿੱਛੇ ਹੋ ਲਈ, ਕਿਤੜੀ ਹੈਗੀ ਹੈ ਹੁਣ ਅਜੇ, ਕਿਤੜੀ ਹੋ ਗਈ, ਕਿਤਨੀ ਕੁ ਹੋਰ ਹੋਵੇਗੀ ਅੱਗੇ ਨੂੰ। ਹਾਂਜੀ, ਚੱਲ ਰਿਹਾ ਸਿਲਸਿਲਾ, ਕਿਤੇ ਨੂੰ ਕੋਈ ਸਮਾਂ ਆਵੇਗਾ, ਕੁਝ ਵੀ ਨਹੀਂ ਹੋਵੇਗਾ, ਹੋਗੀ ਕੁਝ ਹੀ ਹੋਏਗਾ ਹੀ ਨਹੀਂ ਕੁਛ ਇੱਥੇ। ਹਾਂਜੀ, ਇਕੱਲਾ ਹੀ ਰਹਿ ਜਾਊਗਾ। ਦੁਨੀਆਂ ਦੇ ਕੀ ਅਰਥ ਨੇ, ਦੁਨੀਆਂ ਕਿਹਨੂੰ ਕਹਿੰਦੇ ਬਾਈ, ਦੁਨੀਆਂ ਦੋ ਤਿੰਨ, ਹਾਂ ਠੀਕ ਠੀਕ ਦੱਸਿਆ ਸੀ ਇੱਕ ਵਾਰੀ, ਹਾਂ ਜਿਹਦੀਆਂ ਦੋ ਭੈਣ ਜੀ ਨੂੰ ਯਾਦ ਹੈ, ਚੇਤੇ ਰਹਿ ਗਿਆ, ਜਿਹਦੀਆਂ ਦੋ ਨੀਹਾਂ, ਜਿਹਦੀਆਂ ਦੋ ਨੀਹਾਂ ਹੋਣ, ਟੂ ਫਾਊਂਡੇਸ਼ਨਸ, ਦੋ ਨੀਹਾਂ, ਦੋ ਨੀਹਾਂ ਕਿਹੜੀਆਂ ਨੇ? ਪਹਿਲੀ ਕਿਹੜੀ ਹੈ? ਜਨਮ ਦੀ ਨੀਂਹ, ਪਹਿਲਾਂ ਮੌਤ ਦੀ, ਪਹਿਲਾਂ ਮੌਤ ਦੀ ਨੀਂਹ ਰੱਖੀ ਹੈ, ਮੌਤ ਦਾ ਦਿਨ ਪਹਿਲਾਂ ਲਿਖਿਆ, ਜਨਮ ਬਾਅਦ ਵਿੱਚ ਲਿਖਿਆ। ਜਿੱਦਣ ਭੇਜਿਆ ਨਾ ਬਣਾ ਕੇ ਤਾਂ ਦਿਨ ਮੌਤ ਵਾਲਾ ਪਹਿਲਾਂ ਅਤੇ ਜਨਮ ਬਾਅਦ ਵਿੱਚ ਦਿੱਤਾ। ਸੋ ਇਸ ਲਈ ਜਿਹਦੀਆਂ ਦੋ ਨੀਹਾਂ ਉਹਨੂੰ ਕਹਿੰਦੇ ਨੇ ਦੁਨੀਆ। ਇਹ ਤਿੰਨ ਅੱਖਰਾਂ ਤੋਂ ਬਣਿਆ, ਦੋ ਨੀਹਾਂ ਉਹ ਸਾਰੇ ਇਹਦੇ ਤਿੰਨ ਤਿੰਨ ਅੱਖਰਾਂ ਦੇ ਬਣੇ ਆ। ਜਗਤ ਕਹਿ ਲਓ ਵੀ ਤਿੰਨ ਅੱਖਰਾਂ ਤੋਂ ਹੀ ਬਣਿਆ, ਜ ਅਤੇ ਗਤ, ਜ ਦਾ ਤੋਂ ਜੰਮਿਆ ਗਤ ਜਿਹੜਾ ਨਾਸ ਹੋ ਜਾਏ। ਤੀਜਾ ਦਾ ਨਾਂ ਹੈ ਜਹਾਨ, ਇਹ ਵੀ ਤਿੰਨ ਅੱਖਰਾਂ ਤੋਂ ਹੀ ਬਣਿਆ। ਜ ਹਾਨ, ਜਿਹੜਾ ਜਨਮਿਆ ਹਾਨ ਜਿਹੜਾ ਮਰ ਜਾਵੇ ਉਹਨੂੰ ਕੀ ਕਹਿੰਦੇ ਨੇ? ਜਹਾਨ, ਫਾਰਸੀਆਂ ਨੇ ਇਹ ਨਾਂ ਰੱਖ ਲਿਆ। ਚੌਥਾ ਕਹਿੰਦਾ ਹੋਰ ਵੀ ਨਾਂ ਹੈ ਸੰਸਾਰ, ਸੰਸਾਰ ਸੰਗ ਮੈਨੇ ਭਲੀ ਪ੍ਰਕਾਰ, ਸਾਰ ਮੈਨੇ ਸੜ ਜਾਵੇ, ਜਿਹੜਾ ਭਲੀ ਪ੍ਰਕਾਰ ਸੜ ਜਾਵੇ ਨਹੀਂ ਰਹਿਣ ਵਾਲਾ ਉਹਨੂੰ ਕਹਿੰਦੇ ਨੇ। ਸੋ ਇਹ ਨਵਾਂ ਤੋਂ ਹੀ ਗੱਲ ਜਿਹੜੀ ਹੈ ਵਿਦਿਤ ਹੈ ਵੀ ਇਹ ਰਹਿਣ ਵਾਲੇ ਨੇ ਸਾਰਾ ਕੁਛ। ਸੋ ਚਲੋ ਜੀ, ਦੁਨੀਆ ਆਵਣ ਜਾਵਣੀ ਆਉਣ ਵਾਲੀ ਹੈ, ਜੰਮ ਕੇ ਮਰ ਕੇ ਜਾਣ ਵਾਲੀ ਹੈ। ਕਿੰਨੇ ਆਪਣੇ ਜਿਹੜੇ ਜੰਮ ਕੇ ਆਏ ਸੀ ਚਲੇ ਗਏ, ਅਤੇ ਕਿਤੇ ਜਿਹੜੇ ਨੇ ਜੰਮ ਗਏ ਨੇ, ਹੈਗੇ ਨੇ ਹੁਣ, ਪਰ ਇਹ ਵੀ ਚਲੇ ਜਾਣਗੇ। ਹਾਂਜੀ, ਜੋ ਜਨਮ ਹੈ ਸੋ ਜਾਨੋ ਮੂਆ, ਜਿਹੜਾ ਜੰਮਿਆ ਹੈ ਉਹਨੇ ਬਸ ਮਰਨਾ, ਆਵਣੀ ਜਾਣੀ ਹੈ ਬਾਈ। ਚਲੋ ਜੀ, ਤਾਂ ਵੀ ਇਹਦਾ ਨਾਂ ਰੱਖਿਆ ਆਵਾਗਮਨ। ਗਮਨ ਹੁੰਦਾ ਜਾਣਾ, ਆਵਾ ਹੁੰਦਾ ਆਉਣਾ, ਆਵਾਗਮਨ ਆਉਣਾ ਅਤੇ ਗਮਨ ਜਾਣਾ, ਤਾਂ ਇਹਦਾ ਨਾਂ ਪਿਆ ਆਵਾਗਮਨ। ਅਗਲੀ ਲੈਨ,
ਕੇਤੜਿਆਂ ਹੀ ਸੁਚਿਆਰ, ਕੇਤੜਿਆਂ ਦਗਾਬਾਜ਼ ਦਰੋਗੀ।
ਠੀਕ ਹੈ, ਦਗਾਬਾਜ਼ ਵੀ ਹੈ ਕਿ ਹੋਰ ਕੁਛ ਹੈ? ਕੁਛ ਦਗਾਬਾਜ਼ ਨਹੀਂ, ਦਗਾਬਾਜ਼ ਕਰ ਲਿਆ। ਕਈਆਂ ਕੋਲ ਦਗਾਬਾਜ਼ ਹੈ, ਤੁਹਾਡੇ ਕੋਲ ਦਗਾਬਾਜ਼ ਹੈ? ਕੀ ਹੈ? ਦਗਾਬਾਜ਼ ਹੈ, ਦਗਾਬਾਜ਼ ਕਰ ਲਓ। ਹਾਂਜੀ, ਕਿਤਨੇ ਹੀ ਤਾਂ ਸੱਚਿਆਰ ਨੇ ਬਾਈ, ਨਹੀਂ ਬੋਲਣਾ ਝੂਠ ਜ਼ਿੰਦਗੀ 'ਚ, ਸੱਚੇ ਕੰਮ ਕਰਨੇ ਨੇ, ਝੂਠਾ ਝੂਠ ਦੀ ਪਕੜ ਤੋਂ ਪਰੇ ਨੇ, ਉਹ ਸੱਚਿਆਰ ਨੇ। ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸਤਿਗੁਰ ਦੇ ਅੰਗ ਮਾਰਸੇ ਪਾਤਸ਼ਾਹ ਜੀ ਨੂੰ ਆਪਣਾ ਅੰਗ ਸੰਗ ਜਾਣਦੇ ਨੇ, ਕੋਈ ਸੱਚਿਆਰ ਨੇ। ਅਤੇ ਕੋਈ ਕੇਤੜੇ ਕਿੰਨੇ ਕੁ ਨੇ ਬਾਈ? ਦਗਾਬਾਜ਼, ਬੜੀ ਜੁਗਤੀ ਆ ਠੱਗੀ ਲਾਉਣ ਦੀ ਉਹਨਾਂ ਕੋਲ, ਧੋਖਾ ਕਰ ਜਾਣ ਦੀ, ਧੋਖਾ ਕਰੇ ਤੋਂ ਹੀ ਪਤਾ ਲੱਗਦਾ ਵੀ ਕਰ ਲਿਆ। ਅਜੇ ਦਗਾਬਾਜ਼ ਵੀ ਬਹੁਤ ਨੇ। ਅਤੇ ਦਰੋਗੀ, ਦਰੋਗੀ ਫਾਰਸੀ ਦਾ ਸ਼ਬਦ ਹੈ ਦਰੋਗ ਤੋਂ, ਦਰੋਗੀ ਝੂਠ ਬੋਲਣ ਵਾਲੇ, ਦਰੋਗ, ਦਰੋਗ ਨਾਮ ਝੂਠ ਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਆਇਆ ਦਰੋਗ, ਦਰੋਗ ਪੜ ਪੜ ਆਉਂਦਾ ਨਾ, ਦਰੋਗ ਦਰੋਗੀ ਝੂਠ ਪੜ੍ਹਨ ਕਰਨ ਵਾਲੇ, ਝੂਠੇ ਕਹਿ ਲਓ, ਝੂਠ ਨੂੰ ਜਿਹੜਾ ਹੈ ਨਾ ਸੱਚ ਬਣਾ ਕੇ ਵਿਖਾ ਦਿੰਦੇ ਨੇ। ਇਹ ਬੋਲਣ ਦਾ ਤਰੀਕਾ ਉਹਨਾਂ ਦਾ ਇਹੋ ਜਿਹਾ ਝੂਠ ਤਰੀਕਾ ਜਿਹੜਾ ਨਾ, ਉਹ ਦਰੋਗਾ ਹੁੰਦਾ, ਪੰਜਾਬੀ ਸ਼ਬਦ ਵਿੱਚ ਆਉਂਦਾ ਦਰੋਗਾ, ਅਤੇ ਇਹ ਫਾਰਸੀ ਦਾ ਹੋਣ ਕਰਕੇ ਨਾ ਦਰੋਗੀ ਝੂਠ ਬੋਲਣਾ, ਦਰੋਗ ਸੱਚ ਨੂੰ, ਝੂਠ ਨੂੰ ਕਿਵੇਂ ਸੱਚ ਮਨਾਉਂਦੇ ਨੇ ਕਈ, ਕਹਿੰਦੇ ਬਈ ਰਾਜੇ ਨੂੰ ਜਿਹੜਾ ਸੀ ਸਵਾਲ ਹੋਇਆ, ਪੁੱਛਿਆ ਜੀ, ਕਹਿੰਦੇ ਬਈ ਵਜ਼ੀਰ ਨੇ ਵਜ਼ੀਰ ਨੂੰ ਪੁੱਛਿਆ ਰਾਜੇ ਨੇ, ਕਹਿੰਦਾ ਬਈ ਵਜ਼ੀਰ ਸਾਹਿਬ ਦੱਸੋ ਹੱਥ ਦੀਆਂ ਤਲੀਆਂ ਦੇ ਉੱਤੇ ਵਾਲ ਕਿਉਂ ਨਹੀਂ ਆਉਂਦੇ, ਹੱਥ ਦੀਆਂ ਥੇੜੀਆਂ ਦੇ ਵਾਲ ਕਿਉਂ ਨਹੀਂ ਆਉਂਦੇ? ਉਹ ਕਹਿੰਦੇ ਬਈ ਲੋਕ ਤੁਹਾਤੋਂ ਜਿਹੜੇ ਨੇ ਜੀ ਐਂ ਹੱਥ ਅੱਡ ਕੇ ਮੰਗਦੇ ਰਹਿੰਦੇ ਨੇ, ਸੋ ਤਾਂ ਨਹੀਂ ਆਉਂਦੇ ਮੰਗਦੇ ਨੇ। ਅਤੇ ਕੀ ਕਹਿੰਦੇ ਬਈ ਦੂਜਾ ਕਹਿੰਦਾ ਵੀ ਹਾਂ ਮੰਗਣ ਵੇਲੇ ਜਿਹੜਾ ਹੈ ਹੱਥ ਮਲਦੇ ਰਹਿੰਦੇ ਨੇ ਅਤੇ ਤਾਂ ਨਹੀਂ ਆਏ, ਉਹ ਝੂਠ ਨੂੰ ਕਿਵੇਂ ਹੋਰ ਤਰ੍ਹਾਂ ਸੱਚ ਬਣਾ ਕੇ ਦੱਸ ਦਿੱਤਾ? ਅਤੇ ਕਹਿਣਾ ਤਾਂ ਇਹ ਵੀ ਬਣਦਾ ਸੀ ਵੀ ਰੱਬ ਦੀ ਦਾ ਜਿਵੇਂ ਉਹਨੇ ਬਣਾਇਆ ਉੱਦਾਂ ਇਹ ਕੀਤਾ, ਜੋ ਕੀਤਾ ਉਹਨੂੰ ਠੀਕ ਕੀਤਾ ਹੈ, ਉਹਦੀ ਰਚਨਾ ਵਾ ਇਸ ਤਰ੍ਹਾਂ ਦੀ। ਪਰ ਆਪਣੇ ਵੱਲੋਂ ਆਪਣੀ ਜਿਹੜੀ ਸੀ ਅਕਲ ਵਰਤੀ ਵਜ਼ੀਰ ਨੇ ਵੀ ਇੱਦਾਂ ਕਰਕੇ ਤਾਂ ਨਹੀਂ ਆਉਂਦੇ, ਅਤੇ ਉਹ ਇੱਦਾਂ ਸੱਚ ਨੂੰ ਝੂਠ ਬਣਾ ਦੇਣਾ, ਝੂਠ ਨੂੰ ਸੱਚ ਬਣਾ ਦੇਣਾ, ਸੱਚ ਨੂੰ ਝੂਠ ਬਣਾ ਕੇ ਦੱਸਣ ਵਾਲੇ ਨੇ। ਹਾਂਜੀ, ਚਲੋ ਜੀ, ਦਰੋਗੀ ਝੂਠ ਦਗੇਬਾਜ਼ ਨੇ, ਦਰੋਗੀ ਝੂਠ ਬੋਲਣ ਵਾਲੇ ਨੇ।
ਗੁਰਮੁਖ ਕੋ ਜੋਗੀ ਸਰ ਜੋਗੀ,
ਗੁਰਮੁਖ ਕੋ
ਗੁਰਮੁਖ ਕੋ
ਜੋਗੀ ਸਰ ਜੋਗੀ
ਜੋਗੀ ਸਰ ਜੋਗੀ।
ਪਰ ਇਹ ਉੱਪਰ ਇੰਨੇ ਦਗੇਬਾਜ਼ ਬਥੇਰੇ ਨੇ, ਕੁੜਿਆਰ ਬਥੇਰੇ ਨੇ, ਦਾਤ ਮੰਗਤੇ ਬਥੇਰੇ ਨੇ, ਪਰ ਗੁਰਮੁਖ ਕੋ ਕੋਈ ਕੋਈ ਹੈ। ਗੁਰਮੁਖ ਕੋ ਦਾ ਅਰਥ ਕੋਈ ਕੋਈ, ਗੁਰਮੁਖ ਕੋਈ ਕੋਈ ਹੈ, ਜਗੋਈਸ਼ਰਾਂ ਦੇ ਵਿੱਚੋਂ, ਜੋਗੀਆਂ ਵਿੱਚੋਂ ਕੋਈ ਕੋਈ ਗੁਰਮੁਖ ਹੈ ਭਾਈ, ਕਿਉਂਕਿ ਜਗ ਮੈਂ ਤੁਮ ਕਾਢੀਆ ਹੈ ਵਿਰਲੇ ਕਹੀ ਕੇ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਕਲੇ ਵਿਵਹਾਰੀ। ਇਉਂ ਭਾਈ ਸਾਹਿਬ ਜੀ ਨੇ ਦੱਸਿਆ, ਜਾਂ ਇਉਂ ਵੀ ਆ ਜਾਂਦਾ ਤੇਰਾ ਜਨ ਏਕ ਆਧ ਕੋਈ, ਇੱਕ ਅੱਧਾ ਹੀ ਹੈ ਕੋਈ। ਸਾਈਨ ਬੋਰਡ 'ਤੇ ਬਹੁਤਿਆਂ ਨੇ ਲਾਏ ਹੋਏ ਨੇ, ਸ੍ਰੀ ਸ੍ਰੀ 108 ਬਹੁਤ ਲੋਕਾਂ ਨੇ ਲਾਏ ਨੇ, ਪਰ ਬਹੁਤੇ 420 ਨੇ। ਚਲੋ ਹਾਂ, ਜਿਹੜੇ ਹੈਗੇ ਨੇ ਉਹ ਲਿਖਦੇ ਨਹੀਂ ਆਪਣੇ ਆਪ ਨੂੰ। ਅੱਗੇ ਜੀ,
ਕੀਤੜੇ ਅੰਨੇ ਆਖੀਆ ਨ,
ਹਾਂਜੀ
ਕੀਤੜਿਆਂ ਹੀ ਦਿਸਣ ਕਾਣੇ।
ਕਿੰਨੇ ਸੰਸਾਰ ਵਿੱਚ ਭਾਈ ਅੰਨੇ ਨੇ ਵਿਚਾਰੇ, ਅੰਨੇ ਹੋ ਕੇ ਵੀ ਰੱਬ ਦੇ ਦਰ 'ਤੇ ਆ ਜਾਂਦੇ ਨੇ, ਸ਼ੁਕਰਾਨਾ ਕਰਨ ਆਉਂਦੇ ਨੇ, ਰਾਗੀ ਬਣ ਜਾਂਦੇ ਨੇ, ਕੀਰਤਨ ਕਰਦੇ ਨੇ, ਜਸ ਕਰਦੇ ਨੇ, ਪਰ ਜਿਨ੍ਹਾਂ ਨੂੰ ਅੱਖਾਂ ਦਿੱਤੀਆਂ ਨੇ ਇੰਨੇ ਬੇਸ਼ੁਕਰੇ, ਅੱਖਾਂ ਲੈ ਕੇ ਵੀ ਸ਼ੁਕਰ ਨਹੀਂ ਕਰਦੇ। ਰੱਬਾ ਤੇਰਾ ਸ਼ੁਕਰ ਹੈ, ਤੂੰ ਸਾਨੂੰ ਅੱਜ ਸੰਸਾਰ ਵੇਖਣ ਨੂੰ ਦੇ ਦਿੱਤਾ, ਕਿ ਜਨਮ ਤਾਂ ਵਿਚਾਰੇ ਅੰਨੇ ਨੇ ਪਰ ਫਿਰ ਵੀ ਸ਼ੁਕਰਤਾ ਕਰਦੇ ਨੇ, ਪਰ ਅੱਖਾਂ ਵਾਲੇ ਬੇਸ਼ੁਕਰੇ ਨਹੀਂ। ਸ਼ੁਕਰਾਨਾ ਕਰਿਆ ਕਰੋ ਭਾਈ, ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਅੱਜ ਹੀ ਦੇ ਦਿੱਤੇ ਨੇ ਤੇਰੇ ਦੀਦਾਰ ਦੇਖਣ ਨੂੰ। ਹਾਂ, ਕਿਤਨੇ ਇਹ ਆਖੀਂਦੇ ਨੇ, ਕਿਤੜਿਆਂ ਹੀ ਦਿਸਣ ਕਾਣੇ, ਜਿਹਨੇ ਦੋਵੇਂ ਅੱਖਾਂ ਨਾ ਹੋਣ ਅੰਨੇ, ਜਿਹਦੀ ਇੱਕ ਨਾ ਹੋਵੇ ਉਹ ਵਿਚਾਰਾ ਕਾਣਾ। ਸੋ ਉਹ ਵੀ ਕਿਤਨੇ ਹੀ ਨੇ। ਹਾਂ ਅੱਗੇ ਜੀ,
ਕੇਤੜਿਆਂ ਚੁੰਨੇ ਫਿਰਨ,
ਹਾਂ ਕਈ ਚੁੰਨੇ ਹੀ ਨੇ,
ਕਿਤੜੇ ਰਤੀਆਂ ਨਾ,
ਚੁੰਨੇ ਕਿਹਨੂੰ ਕਹਿੰਦੇ ਪਤਾ, ਅੱਖਾਂ ਜਿਹਦੀਆਂ ਬਹੁਤੀਆਂ ਛੋਟੀਆਂ ਚੁੰਨਾ ਜਿਹਾ ਹੁੰਦਾ ਹੈ, ਇੱਕ ਤੁਹਾਨੂੰ ਕਹਿ ਦਿੰਦੇ ਨੇ ਜਾਂ ਹਾਂ ਕੀ ਕਹਿੰਦੇ, ਮੈਂ ਚੁੰਨਾ ਮੱਥੇ ਮਾਰਿਆ ਮੇਰੇ ਕੀ ਕਰਾਂ, ਚੁੰਨਾ ਜਿਹਾ ਹੀ ਮਿਲ ਗਿਆ। ਉਹ ਚੁੰਨੇ ਜਾਂ ਹੁੰਦੇ ਨੇ ਜੀ ਜਿਹੜੇ ਥੋੜ੍ਹੇ ਟੀਰ ਜਿਹਾ ਵੀ ਕੱਢਦੇ ਨੇ, ਟੀਰ ਕੱਢ ਕੇ ਦੇਦੇ ਨੇ। ਹਾਂ ਚੁੰਨੇ ਪਾਠ ਕਰ ਲਓ। ਭੈਣ ਜੀ ਕੀ ਕਹਿਣ ਲੱਗੇ ਸੀ, ਆ ਛੋਟੀਆਂ ਅੱਖਾਂ ਔਰ ਚੁੰਨੇ ਅੱਖਾਂ। ਹਾਂ ਚਲੋ ਜੀ, ਪਰ ਟੀਰ ਕੱਢ ਕੇ ਵੇਖਣ ਵਾਲਿਆਂ ਨੂੰ ਚੁੰਨਾ ਕਹਿੰਦੇ। ਚਲੋ ਜੀ,
ਕੀਤੜੇ ਰਤੀਆਂ ਤਾਣੇ,
ਹਾਂਜੀ ਕੀ ਗੜਬੜੋਗੀ ਚੁੰਨਿਆਂ ਤੋਂ, ਚੁੱਗੇ ਚੁੰਨੇ ਕੱਢ, ਉਹਨੇ ਚੁੱਗੇ ਦਾ ਅਰਥ ਕੀ ਦਿੱਤਾ ਫਿਰ, ਟੀਰੇ ਉਹ ਵੀ ਫਿਰ ਹੋ ਗਏ ਨਾ, ਅਤੇ ਮੈਂ ਪਹਿਲਾਂ ਮੈਂ ਟੀਰ ਕੱਢ ਕੇ। ਹਾਂ ਚਲੋ ਕੱਟਿਓ ਨਾ ਤਾਂ ਲਿਖ ਲਿਓ ਉੱਥੇ ਨਾਲ ਬਰਾਬਰ ਚੁੰਨੇ। ਹਾਂ ਕਿਤੜਿਆਂ ਚੁੰਨੇ ਫਿਰਨ,
ਕਿਤੜਿਆਂ ਚੁੰਨੇ ਫਿਰਨ,
ਕਿਤੜੇ ਰਤੀਆਨੇ ਉਕਤਾਣੇ,
ਕਿਤੜੇ ਰਤੀਆਨੇ ਉਕਤਾਣੇ,
ਰਤੀਆਨੇ ਹੈ ਨਾ ਜਿਹਨਾਂ ਨੂੰ ਰਾਤ ਨੂੰ ਨਹੀਂ ਦੀਂਦਾ ਅੰਧਰਾਤੇ, ਇਹ ਬਿਮਾਰੀ ਹੈ ਇੱਕ, ਦਿਨ ਨੂੰ ਕਈਆਂ ਨੂੰ ਅੰਧਰਾਤੇ ਰਾਤ ਨੂੰ ਦੀਂਦਾ ਨਹੀਂ। ਹਾਂ ਉਹਨਾਂ ਬਚ ਕੇ ਕੋਈ ਟੱਕਰ ਮਾਰਦੇ, ਕਦੇ ਕੰਧ 'ਚ ਕਿਤੇ ਹੋਰ ਪਤਾ, ਹੱਥ ਦਿਨ ਨੂੰ ਪੂਰਾ ਦੀਂਦਾ ਪਰ ਰਾਤ ਦੇ ਅੰਧਰਾਤੇ ਨੇ, ਇਹ ਬਿਮਾਰੀ ਹੈ। ਉੱਲੂ ਨੂੰ ਤਾਂ ਜ਼ਿਆਦਾ ਦਿੰਦਾ ਰਾਤ ਨੂੰ, ਉਹਨਾਂ ਨੂੰ ਦਿਨ ਨੂੰ ਨਹੀਂ ਦਿੰਦਾ। ਇਹ ਬੰਦੇ ਜਿਹੜੇ ਨੇ ਇਹਨਾਂ ਨੂੰ ਅੰਧਰਾਤੇ ਉਕਤਾਣੇ, ਹਾਂਜੀ ਉਕਤਾਣੇ ਜਿਹੜੇ ਨੇ ਕਹਿ ਲਓ ਵੀ ਜਿਹਨਾਂ ਨੂੰ ਘੱਟ ਦਿੰਦਾ, ਇਹਦੇ ਨਾਲ ਲੱਗੂਗਾ ਰਤਿਆਨੇ ਉਕਤਾਣੇ, ਰਾਤ ਦੇ ਅੰਧਰਾਤੇ ਵਾਲੇ ਜਿਹਨਾਂ ਨੂੰ ਘੱਟ ਦਿੰਦਾ, ਉਕਤਾਣੇ ਦਾ ਅਰਥ ਇਹ ਹੈ ਉਕਤਾਣੇ ਘੱਟ ਦਿੰਦਾ ਜਿਹਨਾਂ ਨੂੰ। ਹਾਂਜੀ ਚਲੋ ਅੱਗੇ,
ਹੋਰ ਕਿਤੜੇ ਨਕਟੇ ਗੁਣਗਣੇ, ਕਿਤੜੇ ਬੋਲੇ ਬੁੱਚੇ ਲਾਣੇ।
ਹਾਂ ਦੇਖੋ ਭਾਈ ਸਾਹਿਬ ਛੱਡਿਆ ਨਹੀਂ ਕੋਈ, ਭਾਈ ਸਾਹਿਬ ਕਿੰਨੇ ਨਕਟੇ ਨੇ, ਨੱਕ ਕੱਟੇ ਗਏ ਨੇ, ਹਾਂ ਨੱਕ ਵੱਡੇ ਵਾਲੇ। ਹਾਂ ਊਂ ਕਦੇ ਜਿੰਨਾ ਮਰਜ਼ੀ ਸੋਹਣਾ ਹੋਵੇ, ਕਿਤੇ ਇਹ ਕੱਟਿਆ ਹੋਵੇ ਨਾ ਸਾਰੀ ਸੁੰਦਰਤਾ ਦਾ ਭੱਠਾ ਪੈ ਜਾਂਦਾ, ਬਾਕੀ ਕਿੰਨਾ ਹੀ ਕੋਈ ਸੋਹਣਾ ਹੋਵੇ ਨਾ, ਕਿੰਨਾ ਹੀ ਗੋਰਾ ਹੋਵੇ, ਕਿੰਨੀਆਂ ਮੋਟੀਆਂ ਅੱਖਾਂ ਹੋਣ, ਚਲੋ 32 ਲੱਖਣਾ ਹੋਵੇ, 32 ਸਲੱਖਣੀ ਹੋਵੇ, ਕਿਤੇ ਨੱਕ ਕੱਟਿਆ ਹੋਵੇ ਨਾ ਗਿਆ ਕੰਮ, ਸੁੰਦਰਤਾ ਹੀ ਗਈ। ਸੋ ਇਸ ਲਈ ਭਾਈ ਸਾਹਿਬ ਕਿੰਨੇ ਹੀ ਨਕਟੇ ਨੇ, ਨੱਕ ਕੱਟਿਆਂ ਵਾਲੇ ਨੇ, ਅਤੇ ਕਈਆਂ ਦਾ ਉਨੀ ਨੱਕ ਰਹਿੰਦਾ, ਹਾਂ ਦਿੱਤਾ ਨਹੀਂ ਜੇ ਫਲਾਣਾ ਕੁਛ ਕਰਦੇ, ਆ ਜਿਹੜੀ ਸੀ ਬਹਿ ਕੇ ਲਿਆਂਦੀ ਆ ਉਹਨੂੰ ਨੱਕੇ ਨਹੀਂ ਰਹਿ ਗਿਆ ਕੋਈ, ਦਿੱਤਾ ਹੀ ਨਹੀਂ ਕੁਛ, ਦਾਜ ਨਹੀਂ ਦਿੱਤਾ, ਜਾਂ ਦਿੱਤੇ ਬਿਨਾਂ ਨੱਕ ਰਹਿਣਾ ਹੀ ਨਹੀਂ, ਕੁਛ ਉਹੋ ਜਿਹੇ ਨੱਕ ਟੇ ਵੀ ਹੈਗੇ ਨੇ। ਹਾਂ ਗੁਣਗਣੇ ਨੱਕ ਹੈਗਾ ਪਰ ਨੱਕ 'ਚ ਬੋਲਦੇ ਨੇ, ਨੱਕ 'ਚ ਬੋਲੀ ਜਾਣੇ, ਇਉਂ ਇਉਂ ਕਰੀ ਜਾਣਾ ਜਾਣਾ ਨੱਕ 'ਚ ਬੋਲਣਾ, ਉਹ ਗੁਣਗਣੇ ਨੇ ਕਿਤਨੇ ਕਿਤੜੇ ਬੋਲੇ, ਕਈਆਂ ਵਿਚਾਰਿਆਂ ਨੂੰ ਸੁਣਦਾ ਹੀ ਨਹੀਂ, ਕਿਤੜੇ ਬੁੱਚੇ ਕਈਆਂ ਦੇ ਕੰਨੇ ਹੈ, ਕੰਨ ਵੱਡੇ ਵਾਲੇ ਉਹਨੂੰ ਬੁੱਚੇ ਕਹਿੰਦੇ ਨੇ, ਨੱਕ ਵੱਡੇ ਵਾਲੇ ਨਕਟੇ, ਕੰਨ ਵੱਡੇ ਵਾਲੇ ਬੁੱਚੇ, ਹਾਂਜੀ ਅਤੇ ਲਾਣੇ, ਲਾਣੇ ਕਿਹੜੇ ਹੋ ਗਏ ਫਿਰ, ਜਿਨ੍ਹਾਂ ਦੀ ਬਾਂਹ ਵੱਡੀ ਹੋਵੇ ਉਹ ਲਾਣੇ, ਬਾਂਹ ਵੱਡੀ ਵਾਲਿਆਂ ਨੂੰ ਵੀ ਕਹਿੰਦੇ ਨੇ ਲਾਣੇ, ਹਾਂ ਬੁੱਲ ਕੱਟੇ ਵਾਲਿਆਂ ਨੂੰ ਵੀ ਕਹਿੰਦੇ ਨੇ, ਉਹ ਵੀ ਲਿਖ ਲਿਓ, ਬੁੱਲ ਕੱਟਿਆ ਹੋਵੇ ਅਤੇ ਕਈਆਂ ਦਾ ਜਾਮ ਨੂੰ ਕੱਟਿਆ ਹੁੰਦਾ ਬੁੱਲ, ਖੰਡੇ ਵੀ ਕਹਿੰਦੇ ਉਹਨਾਂ ਨੂੰ, ਅਤੇ ਇੱਥੇ ਭਾਈ ਸਾਹਿਬ ਨੇ ਲਾਣੇ ਸ਼ਬਦ ਵੀ ਵਰਤੇ, ਲਾਣੇ ਬੁੱਲ ਕੱਟੇ ਵਾਲੇ, ਅੱਗੇ ਜੀ
ਕੇਤੜਿਆਂ ਗਿੱਲੜ ਗਲੀ
ਗਲੀਰ, ਕੇਤੜਿਆਂ ਗਿੱਲੜ ਗਲੀਰ,
ਕੇਤੜਿਆਂ ਗਿੱਲੜ ਗਲੀਰ,
ਗਲੀ ਗਲੀ ਤਾਂ ਨਹੀਂ ਪਾਠ ਕਿਸੇ ਕੋਲ,
ਗਲੀ
ਗਲੀ ਹੈਗਾ ਪਰ ਗਲੀਰ ਵੀ ਕਰ ਲਿਓ, ਗਲੀਰ ਕਰ ਲਿਓ ਨਾਲ, ਉੱਥੇ ਗਲੀ ਦੇ ਨਾਲ ਗਲੀਰ, ਹਾਂ ਇਹ ਦੋ ਬਿਮਾਰੀਆਂ ਨੇ ਗਲ ਦੀਆਂ,
ਗਲੀ
ਕੇਤੜਿਆਂ ਗਿੱਲੜ ਗਲੀਰ,
ਕੇਤੜਿਆਂ ਗਿੱਲੜ ਗਲੀ,
ਅੰਗਰ ਸੌਲੀ ਵੇਹਣ ਵਿਹਾਣੇ,
ਅੰਗਰ ਸੌਲੀ ਵੇਹਣ ਵਿਹਾਣੇ,
ਕੇਤੜਿਆਂ ਦੇ ਵਿਚਾਰਿਆਂ ਦੇ ਜਿਹੜੇ ਨਾ ਗਲ ਵਿੱਚ ਗਿੱਲੜ ਵਿਕਣੇ ਆਉਂਦੀ ਆ, ਗਿੱਲੜ ਕਿਤੇ ਵੱਡੀ ਆ ਗਲ ਫੁੱਲਣ ਲੱਗ ਜਾਂਦਾ, ਫੁੱਲਦਾ ਫੁੱਲਦਾ ਐਡੀ ਵੱਡੀ ਰਸੋਲੀ ਜੀ ਬਣ ਜਾਂਦੀ ਹੈ, ਐਂ ਲਮਕਣ ਲੱਗ ਜਾਂਦਾ ਗਲ ਦੇ ਮੂਹਰੇ ਮਾਸ, ਉਹਨੂੰ ਗਿੱਲੜ ਕਹਿੰਦੇ ਨੇ, ਇਹ ਜਿੱਥੇ ਜਿਹੜੇ ਜਿਹੜੇ ਪਾਣੀ ਵਿੱਚ ਚੂਨਾ ਚੂਨਾ ਜ਼ਿਆਦੇ ਆ ਨਾ, ਪਾਣੀ ਚੂਨਾ ਮਿਕਸ ਜਿਹੜਾ ਹੋਇਆ ਜਿਹੜਾ ਉਹ ਪਾਣੀ ਪੀਂਦੇ ਨੇ ਉੱਥੇ ਬਿਮਾਰੀ ਜ਼ਿਆਦਾ ਹੁੰਦੀ ਹੈ, ਉਹ ਛੱਡ ਦੇਣਾ ਚਾਹੀਦਾ ਇਲਾਕਾ ਜਿੱਥੇ ਚੂਨੇ ਵਾਲਾ ਪਾਣੀ ਹੋਵੇ, ਅਤੇ ਇਸ ਲਈ ਉੱਥੇ ਇਹ ਗਿੱਲੜ ਦੀ ਬਿਮਾਰੀ ਬਣਦੀ ਹੈ, ਗਲੀਰ ਗਲਹੀਰਾਂ ਨਿਕਲਣਾ ਗਲੇ 'ਤੇ ਗੱਠਾਂ ਜਿਹੀਆਂ ਹੋ ਜਾਂਦੀਆਂ ਨੇ, ਆ ਗਲੇ ਨਾਲ ਨਾ ਇੱਥੋਂ ਗਰਦਨ ਦੇ ਉੱਤੇ ਗੱਠਾਂ ਬਣ ਜਾਣੀਆਂ, ਉਹਨੂੰ ਗਲੀਰਾਂ ਗਲਹੀਰਾਂ ਕਹਿੰਦੇ ਹੁੰਦੇ ਨੇ, ਸੋ ਉਹ ਬਿਮਾਰੀ ਗਲੇ ਦੀ, ਅਤੇ ਉਹ ਰਸੌਲੀਆਂ ਇੱਦਾਂ ਨਿਕਲ ਆਉਣੀਆਂ ਆਉਂਦੀਆਂ ਜੀ ਅੰਗਾਂ ਦੇ ਉੱਤੇ, ਦਬੇ ਹੋਏ ਅੰਗ ਨੇ, ਨਹੀਂ ਇਹ ਆ ਜਿੰਨਾ ਗਲੇ ਦਾ ਆਪਣਾ ਦਾਇਰਾ ਨਾ, ਆਹ ਜਵਾੜੇ ਦੇ ਹੇਠਲੇ ਪਾਸੇ ਦਾਇਰਾ, ਇਹਦੇ ਹੇਠਾਂ ਗੱਠਾਂ ਬਣ ਜਾਂਦੀਆਂ ਲੈਣ, ਜਿਵੇਂ ਨਾ ਮਾਲਾ ਨਹੀਂ ਪਰੋਈ ਹੁੰਦੀ, ਐਂ ਗੱਠਾਂ ਦੀ ਮਾਲਾ ਪਰੋਈ ਜਾਂਦੀ ਹੈ, ਉਹ ਗਲਹੀਰਾ ਹੁੰਦੀਆਂ ਗਲੇ 'ਤੇ ਗਲੇ ਦੇ ਹੇਠਾਂ, ਗਿੱਲੜ ਜਿਹੜਾ ਵੱਡੀ ਰਸੋਲੀ ਗਲੇ 'ਤੇ ਲਮਕਦੇ ਆ, ਕਿਤੇ ਦੇਖਣਗੇ ਲੋਕ ਐਂ ਐਡਾ ਖਰਬੂਜਾ ਜਾਂ ਵਾਂਗੂ ਮਾਸ ਗਲੇ ਦੇ ਲੜਕਦਾ ਹੁੰਦਾ ਇੱਥੇ ਗਲੇ 'ਤੇ, ਉਹਨੂੰ ਗਿੱਲੜ ਕਹਿੰਦੇ ਨੇ, ਮਾਸ ਫੁੱਲ ਜਾਂਦਾ ਹੈ, ਇਹ ਜਿਹੜੇ ਗੁੱਤਰ ਪਹਾੜ ਦੇ ਲੋਕ ਰਹਿਣ ਵਾਲੇ ਨਾ, ਉੱਥੇ ਚੂਨੇ ਵਾਲਾ ਪਾਣੀ ਆ, ਉੱਥੇ ਬਿਮਾਰੀ ਜ਼ਿਆਦਾ ਹੁੰਦੀ ਹੈ, ਹਾਂ ਗੁੱਤਰ ਪਹਾੜ ਪਹਾੜ ਦੇ ਉੱਥੇ ਚੂਨੇ ਵਾਲਾ ਪਾਣੀ ਨਾ, ਗਲ ਫੁੱਲ ਜਾਂਦਾ ਹੈ, ਸੋ ਹੇਠਾਂ ਲੜਕਣ ਲੱਗ ਜਾਂਦਾ, ਇਹਦਾ ਇਲਾਜ ਵੀ ਹੈ ਕਹਿੰਦੇ, ਜੇ ਕਿਸੇ ਨੂੰ ਹੋ ਜਾਵੇ ਨਾ, ਆਪਣੇ ਸਣ ਨਹੀਂ ਹੁੰਦਾ, ਸਣ ਪਿੰਡਾਂ 'ਚ ਇੱਕ ਤਾਂ ਸੁਨੋਕੜਾ ਹੁੰਦਾ, ਇੱਕ ਸਣ ਹੁੰਦਾ, ਸਣ ਦੇ ਬੀਜ ਜਿਹੜੇ ਨਾ ਪੀ ਕੇ ਉਹ ਪੀਤੇ ਜਾਣ, ਜਾਂ ਗਿੱਲੜ 'ਤੇ ਬੰਨ ਲਵੇ ਕੋਸੇ ਪਾਣੀ 'ਚ ਨਾ, ਜਿੱਥੇ ਗਿੱਲੜ ਬਣੀ ਹੈ ਉਹ ਠੀਕ ਹੋ ਜਾਂਦਾ ਹੈ, ਜਾਂ ਚੌਲਾਂ ਦੀ ਜਿਹੜੀ ਪਿਸ ਹੁੰਦੀ ਹੈ ਉਹ ਵੀ ਰਗੜ ਕੇ ਲੇਪ ਕਰ ਲਵੇ ਉੱਥੇ, ਉਹਨਾਂ ਵੀ ਠੀਕ ਹੋ ਜਾਂਦਾ, ਜਾਂ ਜਿਹੜਾ ਇੱਕ ਹਲਦੀ ਹਲਦੀ ਦੇ ਨਾਲ ਨਾਲ ਸੁਹਾਗਾ ਇਹ ਬਰੀਕ ਪੀ ਕੇ ਇਹ ਵੀ ਉੱਥੇ ਬੰਨ ਲਵੇ, ਉਹਨਾਂ ਠੀਕ ਹੋ ਜਾਂਦਾ, ਹਲਦੀ ਬਹੁਤ ਅਖੜਾ ਐਂਟੀਬਾਇਟਿਕ ਦੇ ਵਾਸਤੇ, ਸੁਹਾਗਾ ਜਿਹੜਾ ਹੁੰਦਾ ਨਾ ਕੈਲਸ਼ੀਅਮ ਜਾਂ ਜਿਹੜੇ ਸੋਨੇ ਨੂੰ ਪਘਲਾਉਣ ਵਾਸਤੇ ਪਾਉਂਦੇ ਨੇ ਉਹ ਸੁਹਾਗਾ ਹੁੰਦਾ, ਸੋਨਾ ਸੁਨਿਆਰਾਂ ਕੋਲ ਹੁੰਦਾ ਹੈ, ਸੋਨਾ ਉਹਦੇ ਬਿਨਾਂ ਨਹੀਂ ਪਿਘਲਦਾ, ਹਾਂਜੀ ਪਾਊਡਰ ਜਿਹਾ ਹੁੰਦਾ ਕਿਥੋਂ ਦਾ, ਜਾਂ ਕਾਲੀਆਂ ਮਿਰਚਾਂ ਦਾ ਚੂਰਨ ਇੱਕ ਮਾਸਾ ਸਵੇਰੇ ਖਾ ਲਵੇ ਇੱਕ ਮਾਸਾ ਸ਼ਾਮ ਨੂੰ ਖਾ ਲਵੇ ਉਹ ਵੀ ਠੀਕ ਹੋ ਜਾਂਦਾ, ਚਲੋ ਇਹ ਕਿਤੇ ਵੈਦ ਨਾ ਬਣ ਜਾਓ, ਹਾਂ ਇੱਦਾਂ ਦੇ ਭਾਈ ਗੁਰੂ ਸਾਹਿਬ ਵਾਰਾਂ 'ਚ ਆਊਗਾ, ਅੱਗੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ, ਉਹ ਕਿਸੇ ਦੇ ਊਠੜੀ ਨੇ ਨਾ, ਊਠ ਭੁੱਖਾ ਸੀ, ਊਠ ਊਠਣੀ ਕਹਿ ਲਓ, ਉਹ ਭੁੱਖੀ ਸੀ, ਲਾਗੇ ਖਰਬੂਜਿਆਂ ਦਾ ਖੇਤ ਸੀ, ਬਾੜਾ ਸੀ, ਊਠ ਦਾ ਮਾਲਕ ਜਿਹੜਾ ਊਠਣੀ ਦਾ ਮਾਲਕ ਸੌਂ ਗਿਆ, ਊਠਣੀ ਨੇ ਖਾ ਲਿਆ ਜਿਹੜਾ ਸੀ ਖਰਬੂਜਾ ਸਾਫ ਟਾਈਮ, ਉਹ ਗਲ 'ਚ ਫਸ ਗਿਆ, ਗਲ 'ਚ ਫਸਿਆ ਹੋਇਆ, ਅਤੇ ਊਠ ਸਾਹ ਨਾ ਫਿਰ ਆਵੇ ਤੜਫੇ, ਉੱਠਿਆ ਤਾਂ ਵੇਖਿਆ ਵੀ ਨਹੀਂ ਬਿਮਾਰੀ ਕੀ ਆ, ਸਿਆਣਾ ਸੀ ਊਠ ਵਾਲਾ ਬਾਲਕ, ਉਹਨੇ ਵੇਖਿਆ ਵੀ ਖਰਬੂਜਿਆਂ ਦੇ ਬਾੜਾ ਸੀ ਇੱਥੇ, ਇਹ ਊਠ ਨੇ ਖਰਬੂਜਾ ਖਾ ਲਿਆ ਸਾਬਤ ਹੈ, ਅਤੇ ਇਹਦੇ ਕਰਕੇ ਸਾਹ ਰੁਕਿਆ ਹੋਇਆ, ਸਿਆਣਾ ਸੀ ਚੱਕਿਆ ਪੱਥਰ ਇੱਕ ਗਰਦਨ ਦੇ ਹੇਠਾਂ ਲਾ ਲਿਆ, ਦੂਜਾ ਪੱਥਰ ਲਿਖਿਆ ਗਰਦਨ 'ਤੇ ਮਾਰਿਆ ਖਰਬੂਜਾ ਫੁੱਟ ਗਿਆ ਅਤੇ ਉਸ ਨੂੰ ਸਾਹ ਆ ਗਿਆ। ਮੇਰੇ ਵਰਗਾ ਉੱਥੇ ਕੋਲ ਲਾਗੇ ਵੇਖਦਾ ਸੀ ਅਤੇ ਉਹ ਵੇਖਦੇ ਨੇ ਨੁਕਸਾਨ ਨੋਟ ਕਰ ਲਿਆ ਵੀ ਜਿਹਦੇ ਗਲ 'ਤੇ ਗਲਹੀਰਾ ਨਿਕਲਿਆ ਹੋਵੇ ਨਾ ਵੀ ਉਹਦੇ ਵਾਸਤੇ ਇਲਾਜ ਵਧੀਆ ਹੈ ਅਤੇ ਧਨੰਤਰ ਵੈਦ ਬਣ ਗਿਆ। ਦੇ ਤਾਂ ਹੋਕਾ ਜਾ ਕੇ ਕਿਸੇ ਪਿੰਡ ਵਿੱਚ ਕੋਈ ਪਿੰਡ ਜਿਹੜਾ ਇੱਥੇ ਜੀ ਕਿਸੇ ਨੂੰ ਗਲੀੜਾ ਤਾਂ ਨਹੀਂ ਨਿਕਲਿਆ, ਉਹ ਕਿਸੇ ਮਾਈ ਦੇ ਵਿਚਾਰੇ ਸੀ ਇਹ ਬਿਮਾਰੀ ਆ ਗਲੀ ਗਿੱਲੜ ਦੀ ਨਿਕਲੀ ਸੀ। ਕਹਿੰਦਾ ਮੈਂ ਇਲਾਜ ਜਿਹੜਾ ਫਰੀ ਕਰੂੰਗਾ ਇਹ ਵੀ ਨਾਲ ਹੋਕਾ ਦੇ ਤਾ, ਪੈਸਾ ਨਹੀਂ ਕੋਈ ਲੈਣਾ, ਇਲਾਜ ਵੀ ਫਰੀ। ਉਹ ਮੁੰਡੇ ਕੰਜੂਸ ਤੇ ਮਾਈ ਦੇ, ਉਹਨੇ ਦੇਖਿਆ ਵੀ ਡਾਕਟਰ ਫਰੀ ਆ ਗਿਆ ਕੁਦਰਤੀ, ਕਰਾਓ ਇਲਾਜ। ਅਤੇ ਕਹਿੰਦੇ ਜੀ ਸਾਡੇ ਘਰ ਹੈਗਾ ਮਰੀਜ਼, ਵੈਜ ਕਹਿੰਦੇ ਠੀਕ ਆ ਲਿਆਓ ਜੀ। ਪਹਿਲਾਂ ਕਹਿੰਦਾ ਵੀ ਦੋ ਪੱਥਰ ਲਿਆਓ, ਚਲੋ ਲੈ ਆਉਂਦੇ ਅਗਲਿਆਂ ਨੇ, ਸ਼ਾਇਦ ਸਰਜਰੀ ਕਰੂਗਾ ਕਿਸੇ ਢੰਗ ਨਾਲ ਠੀਕ ਤਰੀਕੇ ਨਾਲ। ਇੱਕ ਪੱਥਰ ਮਾਈ ਦੇ ਹੇਠਲੀ ਗਰਦਨ 'ਤੇ ਰੱਖ ਲਿਆ, ਦੂਜਾ ਫਾੜ ਕਰਦਾ ਮਾਰਿਆ ਕੰਢੀ ਭੰਨਤੀ ਅਤੇ ਮਾਈ ਸੱਤ ਆਰਾਮ ਸੱਤ ਕਰ ਗਈ ਕਿ ਪੜਿਆ ਗਿਆ। ਉਹ ਮੁੰਡੇ ਕਹਿੰਦਾ ਸਹੁਰਿਆ ਤੂੰ ਤਾਂ ਸਾਡੀ ਮਾਈ ਮਾਰ ਦਿੱਤੀ, ਹੈਂਜੀ ਤੂੰ ਕਿੱਦਾਂ ਦਾ ਵੈਦ ਹੈ ਤੂੰ। ਉਹ ਕਹਿੰਦਾ ਇੰਨੇ ਕੁ ਦਾ ਇੰਨਾ ਕੁਛ ਆਉਂਦਾ, ਤੁਸੀਂ ਕਿਹੜਾ ਕੁਛ ਮੈਨੂੰ ਦਿੱਤਾ ਹੈ, ਜਿਹੜਾ ਦਿੱਤਾ ਵਾਪਸ ਕਰ ਦਿੰਦਾ। ਕਹਿੰਦਾ ਮਾੜੀ ਕਿਸਮ ਮੇਰੀ ਤੁਹਾਡੀ, ਮੇਰਾ ਪਹਿਲਾ ਹੀ ਮਰੀਜ਼ ਸੀ ਇਹ, ਪਹਿਲੀ ਦਾ ਆਪਰੇਸ਼ਨ ਮੇਰਾ ਖਰਾਬ ਹੈ, ਐਡੀ ਮਨਹੂਸ ਮਾਈ ਤੁਹਾਡੀ, ਉਲਟਾ ਗਲ ਪੈ ਗਿਆ। ਸੋ ਕਈ ਇੱਦਾਂ ਦੇ ਵੀ ਵੈਦ ਵੀ ਬਣ ਜਾਂਦੇ ਨੇ। ਇਹ ਆਊਗਾ 12 ਵਿੱਚ ਅੱਗੇ, ਵੈਦ ਚੰਗੇਰੀ ਉਠੜੀ ਲੈ ਸਲਵੱਟਾ ਕਚਰਾ ਭੰਨਾ, 12 ਵਿੱਚ ਅੱਗੇ ਪੜ੍ਹਾਂਗੇ ਆਪਾਂ, ਉੱਥੇ ਆਊਗਾ। ਚਲੋ ਜੀ ਇੱਦਾਂ ਦੇ ਵੈਦ ਨਾ ਬਣ ਜਾਓਗੇ ਤਾਂ ਨੁਸਖਾ ਲੈ ਕੇ ਇੱਥੇ। ਚਲੋ ਕਰੋ ਕਿਰਪਾ।
ਟੁੰਡੇ ਵਾਂਡੇ ਕੇਤੜੇ,
ਆ ਕੁਛ ਇੱਦਾਂ ਦੇ ਨੇ ਵਿਚਾਰੇ ਟੁੰਡੇ ਨੇ ਜਿਹਨਾਂ ਦੇ ਹੱਥ ਹੈ ਨਹੀਂ, ਬਾਂਡੇ ਵਿੰਗੇ ਟੇਢੇ 'ਚ ਤੁਰਦੇ ਨੇ ਕਈ, ਬਾਂਡਾ ਜਿਹਾ ਕਿੱਧਰੋਂ ਬਾਂਡਾ ਜਿਹਾ ਬਾਂਡਿਆ ਜਿਹਾ ਤੁਰਿਆ ਫਿਰਦਾ, ਵਿੰਗਾ ਟੇਢਾ ਜਿਹਾ ਹੋ ਕੇ ਤੁਰਨਾ।
ਗੰਜੇ ਲੁੰਜੇ ਕੋੜੀ ਜਾਣੇ,
ਆ ਕਈ ਗੰਜੇ ਨੇ ਵਿਚਾਰੇ ਮੁੜ ਤੋਂ ਨਹੀਂ ਬਾਲ ਆਏ। ਹਾਂਜੀ ਕਈ ਜਿਹੜੇ ਨੇ ਗੰਜੇ ਲੁੰਜੇ, ਹਾਂ ਅਤੇ ਕੋੜੀ ਜਾਣੇ, ਹਾਂ ਲੁੰਜੇ ਜਿਹਨਾਂ ਦੀ ਇੱਕ ਬਾਂਹ ਇੱਕੋ ਹੀ ਬਾਂਹ ਆ ਉਹ ਲੁੰਜੇ, ਹਾਂਜੀ ਬਾਂਹ ਰਹਿਤ ਕੋਈ ਕੋੜੀ ਨੇ ਵਿਚਾਰੇ।
ਹਾਂਜੀ
ਬਾਣੀ 'ਚ ਲੁੰਜਤ ਸ਼ਬਦ ਆਉਂਦਾ ਹੈ ਉੱਥੇ ਸਰੇ ਸਰੇਵਣਿਆਂ ਦੇ ਉਹਦੇ 'ਚ ਆਉਂਦਾ ਇਹ ਨਾਂ 'ਤੇ, ਉੱਥੇ ਲੁੰਜਤ ਮੁੰਜਤ ਆਉਂਦਾ ਨਾ। ਇੱਥੇ ਆਪਾਂ ਇਹਦਾ ਅਰਥ ਲੈ ਲਓ ਵੀ ਜਿਹਨਾਂ ਦੀ ਬਾਂਹ ਹੈ ਨਹੀਂ, ਬਾਂਹ ਰਹਿਤ ਪੂਜਾ ਰਹਿਤ ਕਰ ਲਓ, ਬਾਂਹ ਰਹਿਤ ਕਰ ਲਓ। ਅੱਗੇ ਜੀ ਕਹਿੰਦੇ ਕੋੜੀ ਜਾਣੇ ਜਾਂਦੇ ਨੇ, ਕੋੜ ਹੋ ਗਏ ਕਈਆਂ ਨੂੰ। ਅੱਗੇ ਜੀ ਕਿਤੜੇ,
ਕਿਤੜੇ ਲੂਲੇ ਪਿੰਗਲੇ,
ਹਾਂ
ਕਿਤੜੇ ਕੁੱਬੇ ਹੋਏ ਕੁੜਾਣੇ।
ਕਿਤੜੇ ਵਿਚਾਰੇ ਜਿਹੜੇ ਨੇ ਲੂਲੇ, ਜਿਨ੍ਹਾਂ ਦੀਆਂ ਲੱਤਾਂ ਹੈ ਨਹੀਂ, ਬਚਪਨ ਤੋਂ ਲੱਤਾਂ ਸੁੱਕੀਆਂ ਵਾਲੇ ਨੇ ਕਈ, ਕਈ ਲੱਤਾਂ ਹੈ ਨਹੀਂ, ਜੋ ਉਹ ਲੂਲੇ ਪਿੰਗਲੇ, ਕਈਆਂ ਦੇ ਪੈਰ ਹੈ ਨਹੀਂ ਵਿਚਾਰਿਆਂ ਦੇ ਪੈਰ ਰਹਿਤ। ਲੂਲੇ ਪਿੰਗਲੇ ਕਿਤੜੇ ਕਿਤਨੇ ਕੁੱਬੇ, ਕਿੰਨਾ ਦਾ ਟੂਹੀ 'ਚ ਕੁੱਬਜਾ ਨਿਕਲਿਆ ਹੁੰਦਾ ਹੈ, ਪਿੱਛੇ ਨੂੰ ਮੈਂ ਥੋੜ੍ਹੀ ਜਿਹੀ ਘੁਆਂਟ ਜੀ ਊਠ ਮੰਗੂ, ਟੂਹੀ 'ਚ ਟੂਹੀ ਦਾ ਕੁੱਬਜਾ ਹੁੰਦਾ। ਕਈ ਕੁੜਾਣੇ ਕੁੱਬ ਇੰਨਾ ਪਿਆ ਹੁੰਦਾ ਵੀ 90 ਡਿਗਰੀ ਦੇ ਕੋਣ 'ਤੇ ਮੁੜ ਜਾਂਦੇ ਨੇ, ਆ ਬਜ਼ੁਰਗ ਇੱਥੇ ਆਉਂਦਾ ਵਿਚਾਰਾ ਇੱਕ, ਪਰ ਧੰਨ ਹੈ ਉਹ ਬਿਲਕੁਲ ਉਹ ਕੁੱਬੜ ਕੁੜਾ ਕੁੜਾ ਕੁੜਿਆ ਹੋਇਆ ਹੈ, ਸਨੋਅ ਪੈਂਦੀ ਹੋਵੇ ਕਿੰਨੀ ਠੰਡ ਹੋਵੇ, ਤੁਰ ਕੇ ਗੁਰੂ ਘਰ ਆਉਂਦਾ ਅਤੇ ਦੇਗ ਵਰਤਾਉਂਦਾ, ਹਾਂਜੀ ਕਿੰਨੀ ਸੇਵਾ ਕਰਦਾ ਲੰਗਰ 'ਚ ਖੜ ਕੇ। ਅਤੇ ਅਸੀਂ ਜਿਹੜੀਆਂ ਚੰਗੇ ਆਪਣੇ ਲੱਤਾਂ ਵਾਲੀ ਦਿੱਤੀਆਂ ਨੇ ਕੁੱਬੇ ਵੀ ਕੋਈ ਨਹੀਂ, ਫਿਰ ਵੀ ਜਿਹੜਾ ਹੈ ਉਨੀ ਉਹ ਇਹੋ ਜਿਹੀ ਹਾਲਤ ਵੀ ਤੋਂ ਸੇਵਾ ਕਰਦੇ। ਅੱਛਾ ਸ਼ੁਕਰ ਕਰੀਏ ਆਪਾਂ, ਸਿੱਧੇ ਸਾਦੇ ਰੱਖੇ ਆਪਾਂ ਨੂੰ। ਚਲੋ ਹੋਰ ਜੀ,
ਕਿਤੜੇ ਖੁਸਰੇ ਹੀ ਜਿਹੜੇ,
ਹਾਂਜੀ
ਕਿਤੜਿਆਂ ਗੁੰਗੇ ਤੁਤਲਾਣੇ।
ਹਾਂਜੀ ਇੱਕ ਮਿੰਟ ਮੇਰਾ ਪੜਿਓ ਦੁਬਾਰੇ,
ਕਿਤੜੇ ਖੁਸਰੇ ਹੀ ਜਿਹੜੇ,
ਹਾਂਜੀ
ਕਿਤੜਿਆਂ ਗੁੰਗੇ ਤੁਤਲਾਣੇ।
ਉੱਥੇ ਸਗੋਂ ਵੀ ਖੁਸਰਿਆ ਵੀ ਉਹੀ ਹੁੰਦਾ ਅਤੇ ਹੀਲਾ ਵੀ ਹੁੰਦਾ, ਦੋ ਕਿਉਂ ਆ ਗਏ, ਪਰ ਫਰਕ ਹੈ, ਖੁਸਰੇ ਹੋਰ ਨੇ ਹੀਜੜੇ ਹੋਰ ਨੇ, ਅੱਜ ਪਹਿਲੀ ਵਾਰੀ ਤੈਨੂੰ ਪਤਾ ਲੱਗੂ, ਹਰੇਕ ਨੂੰ ਕਹੀ ਜਾਂਦੇ ਖੁਸਰੇ ਅਤੇ ਹੀਜੜੇ। ਇੱਕ ਤਾਂ ਹੁੰਦੇ ਜਿਹੜੇ ਕੁਦਰਤੀ ਹੁੰਦੇ ਹੈ ਰੱਬ ਵੱਲੋਂ, ਜਿਨ੍ਹਾਂ ਦੇ ਉਹ ਇਸਤਰੀ ਨਾ ਜਾਂ ਪੁਰਖ ਵਾਲੇ ਅੰਗ ਹੈ ਨਹੀਂ, ਉਹ ਨੇ ਹੀਜੜੇ, ਜਿਹੜੇ ਕੁਦਰਤੀ ਰੱਬ ਵੱਲੋਂ ਹੀ ਨੇ ਉਹ ਹੀਜੜੇ ਨੇ। ਖੁਸਰੇ ਜਿਹੜੇ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਮੁਸਲਮਾਨ ਬਾਦਸ਼ਾਹ ਹੁੰਦੇ ਸੀ ਨਾ, ਜਿਹੜਾ ਉਹਨਾਂ ਦਾ ਜਨਾਨਾ ਖਾਨਾ ਹੁੰਦਾ ਸੀ, ਇਸਤਰੀਆਂ ਦਾ ਮਹਿਲ ਹੁੰਦੇ ਸੀ, ਉੱਥੇ ਜਿਹੜਾ ਦਰੋਗਾ ਹੁੰਦਾ ਸੀ ਪਹਿਰੇਦਾਰ, ਉਹਦੇ ਵਿੱਚ ਜਾਂਦੇ ਫੋਤੇ ਕੱਢ ਕੇ ਜਿਹੜਾ ਸੀ ਉਹਨੇ ਅੰਗ ਖਤਮ ਕਰਕੇ ਉਹਨੂੰ ਇੱਦਾਂ ਬਣਾਇਆ ਜਾਂਦਾ ਸੀ, ਜਨਾਨਾ ਇੱਦਾਂ ਬਣਾਇਆ ਜਾਂਦਾ, ਉਹਦੀ ਡਿਊਟੀ ਉੱਥੇ ਲਾਉਂਦੇ ਸੀ ਜਨਾਨੇ ਖਾਨੇ ਦੇ ਉੱਤੇ। ਉਹਦੇ ਇਹ ਅੰਗ ਜਿਹੜੇ ਸੀ ਫੋਤੇ ਕੱਢ ਕੇ ਉਹਨਾਂ ਨੂੰ ਫਿਰ ਜਿਹੜਾ ਸੀ ਖੁਸਰਿਆ ਉਹਨਾਂ ਨੂੰ ਕਿਹਾ ਜਾਂਦਾ ਸੀ, ਖੁਸਰੇ ਉਹਨਾਂ ਦੀ ਸੰਗੀ ਹੈ ਜਿਹੜੇ ਬਣਾਏ ਜਾਂਦੇ ਹੋਣ, ਹਾਂਜੀ ਬਣਾ ਕੇ ਕੁਦਰਤੀ ਨਾ ਹੋਣ, ਅੰਡਕੋਸ਼ ਕੱਢ ਕੇ ਉਹਨਾਂ ਦੇ ਇਉਂ ਕਰਕੇ ਉਹਨਾਂ ਨੂੰ ਇਉਂ ਥਾਪ ਦਿੰਦੇ ਸੀ, ਲੈ ਵੀ ਇਹ ਜਨਾਨੇ ਖਾਨੇ ਦੇ ਨਿਗਰਾਨੀ ਕਰਨ ਵਾਲੇ ਦਰੋਗੇ ਨੇ, ਉਹ ਖੁਸਰੇ ਹੁੰਦੇ ਸੀ। ਜਿਹੜੇ ਹੀਜੜੇ ਨੇ ਉਹ ਫਿਰ ਜਿਹੜੇ ਕੁਦਰਤ ਤੋਂ ਹੀ ਰੱਬ ਵੱਲੋਂ ਹੀ, ਤੀਜੀ ਅੰਸ਼ ਹੈ, ਇੱਕ ਇਸਤਰੀ ਲਿੰਗ ਹੈ, ਇੱਕ ਪੁਲਿੰਗ ਹੈ, ਇੱਕ ਨਪੁੰਸਕ ਹੈ। ਹਾਂਜੀ ਇਉਂ ਕਿਤਨੇ ਹੀ ਭਾਈ ਸਾਹਿਬ ਕਹਿੰਦੇ ਖੁਸਰੇ ਨੇ, ਕਿਤਨੇ ਹੀ ਹੀਜੜੇ ਨੇ, ਕਿਤਨੇ ਹੀ ਗੁੰਗੇ ਨੇ, ਕਿਤਨੇ ਹੀ ਤੁਤਲਾਣੇ, ਜਿਹੜੇ ਤੋਤਲੇ ਬੋਲਦੇ ਨੇ, ਠੀਕ ਤਰ੍ਹਾਂ ਨਹੀਂ ਬੋਲਿਆ ਜਾਂਦਾ, ਤੂਤੀ ਦੀ ਤੂਤੀ ਤਾਂ ਇੱਦਾਂ ਹੈ, ਤੂਤੀ ਕਰਨ ਗਿਆ ਤੀ ਉਹ ਉੱਦਾਂ ਜਿਵੇਂ ਤੁਤਲਾ ਕੇ ਬੋਲਦੇ ਵਿਚਾਰੇ ਤੋਤਲੇ ਲਾਗੇ ਜੀ।
ਗੁਰ ਪੂਰੇ ਬਿਨ ਆਵਣ ਜਾਣੇ,
ਹਾਂ ਇਹ ਉੱਪਰਲੀਆਂ ਗੱਲਾਂ ਕਿਉਂ ਹੋਈਆਂ ਸਾਰੀਆਂ, ਲੰਗੜੇ ਕਿਉਂ ਬਣੇ, ਲੁੰਝੇ ਕਿਉਂ ਬਣੇ, ਕਾਣੇ ਕਿਉਂ ਬਣੇ, ਕੋੜ ਕਿਉਂ ਹੋਇਆ, ਆ ਜਾਤੀਆਂ ਕਿਉਂ ਮਿਲੀਆਂ, ਹੀਜੜੇ ਵਾਲੀਆਂ ਸਾਰੀਆਂ ਸੀ। ਭਾਈ ਸਾਹਿਬ ਨੇ ਗੁਰ ਪੂਰੇ ਬਿਨ ਆਵਣ ਜਾਣੇ,
ਆਵਣ ਜਾਣੇ,
ਪੂਰੇ ਗੁਰੂ ਵਾਲੇ ਨਹੀਂ ਸੀ ਬਣੇ, ਪੂਰੇ ਗੁਰੂ ਦੇ ਭਰੋਸਾ ਨਹੀਂ ਰੱਖਿਆ, ਤਾਂ ਕਰਕੇ ਆਹ ਸਾਰਾ ਕੁਛ ਬਣਿਆ ਜਿਹੜਾ ਉੱਪਰ ਹੋਇਆ। ਲੱਤਾਂ ਕਿਸੇ ਦੀਆਂ ਨਹੀਂ, ਬਾਹਾਂ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਕਿਸੇ ਦੇ ਨੱਕ ਨਹੀਂ, ਕੋਈ ਕੰਨ ਨਹੀਂ, ਇਹ ਸਾਰਾ ਕੁਝ ਗੁਰਪੂਰੇ ਦੀ ਤੋਂ ਬਿਨਾਂ ਇਹ ਸਾਰੀਆਂ ਜੂਨਾਂ ਇੱਦਾਂ ਦੀਆਂ ਪ੍ਰਾਪਤ ਹੋਈਆਂ, ਇੱਦਾਂ ਦੇ ਅੰਗ ਜਿਹੜੇ ਸੀ ਭੰਗ ਹੋਏ। ਹਾਂਜੀ ਇਸ ਕਰਕੇ ਬਣ ਜਾਈਏ ਪੂਰੇ ਗੁਰੂ ਵਾਲੇ, ਤਾਂ ਜੋ ਅਗਲੇ ਜਨਮ ਕਿਤੇ ਲੰਗੜੇ ਲੁੰਝੇ ਨਾ ਹੋ ਕੇ ਆਉਣਾ ਪਵੇ, ਅੰਨੇ ਕਾਣੇ ਹੋ ਕੇ ਲਾਉਣਾ ਪਵੇ, ਬਣੀਏ ਬਣੀਏ ਗੁਰੂ ਵਾਲੇ। ਹਾਂਜੀ ਚਲੋ ਜੀ ਓਕੇ।
ਕੇਤੜਿਆਂ ਪਾਤਸ਼ਾਹ ਜੱਗ ਕਿਤੜੇ ਮਸਲਤ ਕਰਨ ਵਜ਼ੀਰਾ,
ਹਾਂ ਕਿਤਨੇ ਸੰਸਾਰ ਵਿੱਚ ਭਾਈ ਪਾਤਸ਼ਾਹ ਨੇ, ਜੱਗ ਦੇ ਗੱਗੇ ਨੂੰ ਸਿਹਾਰੀ ਆ ਨਾ, ਵਿੱਚ ਦਰਥ ਦੇ ਗਈ, ਸਿਹਾਰੀ ਐਵੇਂ ਨਹੀਂ ਲਾਈ, ਸੱਤਵੇਂ ਭਗਤੀਆਂ ਨੇ ਗ੍ਰਹਿਮਰ ਦੀਆਂ ਜਿਹਨਾਂ ਵਿੱਚ ਇੱਥੇ ਵਿੱਚ ਦਰਥ ਦੇ ਗਈ, ਸੱਤਵੀਂ ਲੱਗੀ ਹੈ ਇੱਥੇ। ਜੱਗ ਦੇ ਵਿੱਚ ਕਿੰਨੇ ਪਾਤਸ਼ਾਹ ਨੇ, ਕਿਤਨੇ ਬਾਦਸ਼ਾਹ ਨੂੰ ਮਸਲਤ ਸਲਾਹ ਦੇਣ ਵਾਲੇ, ਮਸਲਾਵਾਂ ਸਲਾਹ, ਹਾਂ ਸਲਾਹ ਦੇਣ ਵਾਲੇ ਕੌਣ ਨੇ, ਵਜ਼ੀਰ ਆਦਿਕ।
ਕੇਤੜਿਆਂ ਅਮਰਾਉ ਲੱਖ ਮਨ ਸਬਦਾਰ ਹਜ਼ਾਰ ਵਡੀਰਾ,
ਹਾਂ ਕਿਤਨੇ ਜਿਹੜੇ ਨੇ ਉਮਰਾਓ ਬੜੇ ਬੜੇ ਸਰਦਾਰ ਨੇ ਭਾਈ, ਅਤੇ ਕਈ ਲੱਖ ਜਿਹੜੇ ਨੇ ਮਨਸਬਦਾਰ ਨੇ, ਮਨਸਬਦਾਰ ਨੇ ਬੜੇ ਅਹੁਦੇ ਵਾਲੇ, ਚੰਗੇ ਅਹੁਦਿਆਂ ਵਾਲੇ, ਮਨਸਬਦਾਰ ਉਹਨੂੰ ਕਹਿੰਦੇ ਨੇ, ਫਾਰਸੀ ਦਾ ਸ਼ਬਦ ਹੈ, ਵੱਡੇ ਅਹੁਦੇ ਵਾਲਾ, ਚੰਗੇ ਅਹੁਦੇ ਦਾ ਮਾਲਕ, ਮਨਸਬਦਾਰ, ਕਿਧਰੋਂ ਤੂੰ ਮਨਸਬਦਾਰ ਹੈ ਕਹਿੰਦੇ ਨੇ ਆਪਾਂ ਨੂੰ, ਹਾਂ ਕਈਆਂ ਨੂੰ ਪੜ੍ਹ ਜਾਂਦੇ ਮਨਸਬਦਾਰ, ਇਹ ਉਹਨਾਂ ਦਾ ਉਚਾਰਨ ਕਰਿਓ, ਮਨਸਬਦਾਰ,
ਮਨਸਬਦਾਰ,
ਇਹ ਦਾਰ ਸ਼ਬਦ ਗ੍ਰੈਮਰ ਮੁਤਾਬਕ ਵਿਆਕਰਨ ਮੁਤਾਬਕ ਕਿਸੇ ਸ਼ਬਦ ਦੇ ਪਿੱਛੇ ਲੱਗ ਜਾਂਦਾ ਨਾ, ਬਾਲਾ ਅਰਥ ਦੇ ਜਾਂਦਾ, ਜੈਲਦਾਰ, ਨੰਬਰਦਾਰ, ਨੰਬਰਦਾਰੀ ਵਾਲਾ ਹੌਲਦਾਰ, ਦਾਰ ਸ਼ਬਦ ਵਿਆਕਰਨ ਮੁਤਾਬਕ ਪਿੱਛੇ ਲੱਗ ਕੇ ਸੋ ਬਾਲਾ ਸ਼ਬਦ ਦਿੰਦਾ ਹੈ, ਮਨ ਸ਼ਬਦਾਰ, ਚੰਗੇ ਅਹੁਦੇ ਵਾਲਾ। ਹਾਂਜੀ ਹਜ਼ਾਰਾਂ ਹੀ ਇਹ ਨੇ, ਵਡੀਰਾ ਵਡਿਆਈਆਂ ਵਾਲੇ, ਜਿਹਨੇ ਵਡਿਆਈ ਹੋ ਰਹੀ ਆ ਜੀ, ਵੱਡੀਆਂ ਵੱਡੀਆਂ ਵਡਿਆਈਆਂ ਹੋ ਰਹੀਆਂ ਨੇ, ਉਹ ਵਡੀਰਾ ਨੇ ਵਡਿਆਈਆਂ ਵਾਲੇ। ਹੋਰ ਜੀ ਹਿਕਮਤ ਵਿੱਚ,
ਹਿਕਮਤ ਵਿੱਚ ਹਕੀਮ ਲੱਖ,
ਕਈ ਹਿਕਮਤ ਵਿੱਚ, ਹਿਕਮਤ ਦੇ ਦੋ ਅਰਥ ਨੇ, ਇੱਕ ਤਾਂ ਜਿਹੜਾ ਬਹੁਤ ਵਿਦਵਾਨ ਹੋਵੇ, ਪੜ੍ਹਿਆ ਲਿਖਿਆ ਆਲਮ ਫਾਜ਼ਲ, ਉਹਨੂੰ ਵੀ ਦਾਨਸ਼ਵੰਦ, ਉਹਨੂੰ ਹਿਕਮਤੀ ਕਹਿ ਦਿੰਦੇ ਨੇ, ਅਤੇ ਉਹ ਹਕੀਮ ਹੁੰਦੇ ਨੇ ਫਿਰ, ਜਿਹੜੇ ਹਿਕਮਤ ਕਰਨ ਵਾਲੇ, ਦਾਨ ਸੰਬੰਧੀ ਕਰਨ ਵਾਲੇ, ਵਿੱਦਿਆ ਵਿੱਚ ਆਲਮ ਫਾਜ਼ਲ ਲੋਕ, ਉਹ ਨੇ। ਇੱਕ ਹਕੀਮ ਹੁੰਦੇ ਨੇ ਜਿਹੜੇ ਚੰਗੀ ਵੈਦਗੀ ਕਰਨ ਜਾਣਦੇ ਨੇ, ਹਾਂਜੀ ਦਵਾਈ ਬੂਟੀ ਵੀ ਕਰਨ ਜਾਂਦੇ ਨੇ, ਅਤੇ ਜਰਾਹ ਦਾ ਕੰਮ ਵੀ ਕਰ ਲੈਣਾ, ਚੀਰ ਫਾੜ ਦਾ ਕੰਮ ਵੀ ਕਰ ਲੈਣਾ, ਹਕੀਮ ਚੰਗੇ ਜੜੀਆਂ ਬੂਟੀਆਂ ਦੀ ਜਾਣਕਾਰੀ ਜਿਹਨਾਂ ਲੋਕਾਂ ਨੂੰ, ਉਹ ਵੀ ਅਰਥ ਲੱਗ ਜਾਂਦਾ, ਉਹ ਹਕੀਮ ਨੇ। ਕਿਤੜੇ ਜੀ ਹੋਰ,
ਕਿਤੜੇ ਤਰਕਸ਼ ਬੰਦ ਅਮੀਰਾ,
ਠੀਕ ਹੈ ਕਿਤੜੇ ਤਰਕਸ਼ ਬੰਦ, ਇਕੱਠਾ ਪਾਠ ਹੋਣਾ ਚਾਹੀਦਾ, ਇਕੱਠਾ ਕਿਸੇ ਕੋਲ
ਤਰਕਸ਼,
ਇਹ ਇਕੱਠਾ ਪਾਠ ਹੈ, ਤਰਕ ਸੰਬੰਧ ਇਕੱਠਾ ਹੋਣਾ ਚਾਹੀਦਾ, ਬੰਦ ਪਾਠ ਵੱਖਰਾ ਹੱਥ ਨਹੀਂ ਬਣਨਾ, ਤਰਕ ਸੰਬੰਧ, ਹਾਂ ਧੁਨਖਧਾਰੀ, ਤਰਕਸ਼ ਨਾਮ ਪੱਥੇ ਦਾ ਹੁੰਦਾ ਨਾ, ਤਰਕਸ਼ ਨਾਮ ਤੀਰ ਦਾ ਵੀ ਹੈ, ਤਰਕਸ਼ ਨਾਮ ਪੱਥਾ ਜਿਹਦੇ ਤੀਰ ਪਾਏ ਜਾਂਦੇ ਨੇ, ਇਉਂ ਕਿਤਨੇ ਜਿਹੜੇ ਨੇ, ਹਾਂ ਧੁਨਖਧਾਰੀ ਨੇ ਬਾਈ, ਕਿਤਨੇ ਇੱਦਾਂ ਜਿਹੜੇ ਨੇ ਅਮੀਰ ਨੇ, ਆਪਣੇ ਅਮੀਰੀਅਤ ਵਿੱਚ ਨੇ, ਬਾਦਸ਼ਾਹੀ ਵਿੱਚ ਨੇ। ਕਿਤੜੇ
ਕਿਤੜੇ ਚਾਕਰ ਚਾਕਰੀ,
ਕਿੰਨੇ ਹੀ ਭਾਈ ਚਾਕਰੀ ਕਰਨ ਵਾਲੇ ਨੇ, ਨੌਕਰ ਚਾਕਰੀ ਕਰਨ ਵਾਲੇ, ਜਿਵੇਂ ਆਪਾਂ ਜੋਬਾਂ ਕਰਨ ਵਾਲੇ ਹਾਂ ਸਾਰੇ, ਉਹ ਲਾਣਾ ਇਕੱਠਾ ਹੋ ਗਿਆ ਆਪਣਾ ਚਾਕਰ ਚਾਕਰੀ। ਕਿਤਨੇ ਹੀ ਇਹ ਨੇ, ਕਿਤਨੇ ਜੀ ਭੋਈ
ਭੋਈ ਮੇਠ ਮਹਾਵਤ ਮੀਰਾ,
ਦੁਬਾਰੇ ਪੜ੍ਹਿਓ ਸਾਰੇ।
ਕਿਤੜੇ ਚਾਕਰ ਚਾਕਰੀ ਭੋਏ ਮੇਠ ਮਹਾਵਤ ਮੀਰਾ।
ਹਾਂਜੀ, ਸੋ ਭੋਈ ਕਹਿੰਦੇ ਨੇ ਬਾਦਸ਼ਾਹ ਦੀ ਪਾਲਕੀ ਚੁੱਕਣ ਵਾਲੇ, ਪਾਲਕੀ ਨੂੰ ਕੁਹਾਰ ਬਣ ਕੇ ਚੱਕਦੇ ਨਾ ਪਾਲਕੀਆਂ, ਕਿਤਨੀ ਭੋਈ। ਹਾਂਜੀ, ਸੋ ਇਵੇਂ ਹੀ ਕਿਤਨੇ ਮੇਠ, ਹਾਂਜੀ ਮੇਠ ਕੀ ਨੂੰ ਕਹੋਗੇ ਫਿਰ, ਮੋਠਾਂ ਦੀ ਦਾਲ ਬਣਾਉਣ ਵਾਲੇ ਮੇਠ ਹੁੰਦੇ ਨੇ, ਜਿਹੜੇ ਹਾਥੀ ਦਾ ਚਰਕਟਾ ਲਿਆਉਣ ਵਾਲੇ, ਚਾਰਾ ਲਿਆਉਣ ਵਾਲੇ, ਹਾਥੀ ਦੇ ਚਰਕਟੇ, ਹਾਥੀ ਵਾਸਤੇ ਪੱਠੇ ਲੈ ਕੇ ਆਉਣ ਵਾਲੇ, ਹਾਥੀ ਮਾਸ ਥੋੜ੍ਹਾ ਖਾਂਦਾ, ਹਾਂ ਉਹਦੇ ਵਾਸਤੇ ਚਾਰਾ ਲੈ ਕੇ ਆਉਣ ਵਾਲਿਆਂ ਨੂੰ ਮੇਠ ਕਹਿੰਦੇ ਨੇ। ਫਿਰ ਨਾਲੇ ਆ ਗਿਆ ਇੱਕ ਮੇਠ ਹੁੰਦੇ ਨੇ ਹਾਥੀ ਦੀ ਖੁਰਾਕ ਲੈ ਕੇ ਆਉਣ ਵਾਲੇ, ਮਹਾਵਤ ਹਾਥੀ ਨੂੰ ਚਲਾਉਣ ਵਾਲੇ, ਅੱਡ ਅੱਡ ਹੁੰਦੇ ਨੇ ਰਾਜਿਆਂ ਦੇ ਰੱਖੇ ਵੇ। ਅਤੇ ਕਿਤਨੇ ਮੀਰਾ, ਕਿਤਨੇ ਮੀਰ ਮੀਰ ਮੁਨਸ਼ੀ ਨੇ, ਮੀਰਾ ਪਾਤਸ਼ਾਹ ਨੇ ਕਹਿ ਲਓ, ਜਿਹੜੇ ਹਾਥੀਆਂ ਦੇ ਮਾਲਕ ਨੇ। ਅੱਗੇ ਜੀ,
ਲੱਖ ਫਰਾਸ਼ ਲੱਖ ਸਾਰਵਾਨ,
ਠੀਕ
ਮੀਰਾਂ ਖੋਰ ਸਈਸ ਵਹੀਰਾ,
ਸਈਸ ਠੀਕ ਹੈ ਵਹੀਰਾ, ਪੜ੍ਹੋ ਸਾਰੇ। ਲੱਖ ਫਰਾਸ਼
ਲੱਖ ਫਰਾਸ਼ ਲੱਖ ਸਾਰਵਾਨ ਮੀਰਾਂ ਖੋਰ ਸਈਸ ਵਹੀਰਾ।
ਹਾਂ, ਫਰਾਸ਼ ਕੌਣ ਹੈ, ਜਿਹੜੇ ਬਾਦਸ਼ਾਹ ਨੇ ਆਉਣਾ ਜੀ, ਆਉਣ ਤੋਂ ਪਹਿਲਾਂ ਵਧੀਆ ਵਿਛਾਈ ਕਰੀਏ, ਫਰਸ਼ ਤਲਾਈਆਂ ਆਦਿ ਚੰਗੀ ਤਰ੍ਹਾਂ ਵੱਟ ਕੱਢ ਕੇ ਵਿਛਾ ਦੇਣੇ, ਹਾਂਜੀ ਵਿਛਾਈਆਂ ਕਰ ਦੇਣੀਆਂ, ਅਤੇ ਬੜੇ ਬੜੇ ਗਲੀਚੇ ਸੋਹਣੇ ਕੀਮਤੀ ਵਿਛਾ ਦੇਣੇ। ਉਹਨਾਂ ਨੂੰ ਕਹਿੰਦੇ ਫਰਾਸ਼, ਬਾਦਸ਼ਾਹ ਦੇ ਦਰਬਾਰ ਵਿੱਚ ਇੱਦਾਂ ਦੇ ਗਲੀਚੇ ਆਦਿਕ ਵਿਛਾਉਣ ਵਾਲੇ ਸੋਹਣੇ ਸੁੰਦਰ। ਅਤੇ ਲੱਖ ਸਾਰਵਾਨ, ਸਾਰਵਾਨ ਨਾਮ ਸੁੱਤਰ ਦੇ ਮਾਲਕ, ਸੁੱਤਰ ਕੋਈ ਹੁੰਦਾ ਊਠ, ਹਾਂਜੀ ਊਠਾਂ ਦੀ ਸੰਭਾਲ ਕਰਨ ਵਾਲੇ, ਊਠਾਂ ਦੇ ਚਾਰਾ ਲਿਆਉਣ ਵਾਲੇ, ਉਹਨੂੰ ਸਾਰਵਾਨ ਕਹਿੰਦੇ ਨੇ। ਕਿਤਨੇ ਜਿਹੜੇ ਨੇ ਭਾਈ ਮੀਰਾਂ ਖੋਰ, ਹਾਂ ਮੀਰਾਂ ਖੋਰ ਕੌਣ ਹੁੰਦੇ ਨੇ, ਘੋੜਿਆਂ ਦੀ ਦੇਖ ਰੇਖ ਕਰਨ ਵਾਲੇ, ਤਬੇਲਿਆਂ ਦੇ ਮਾਲਕ, ਘੋੜਿਆਂ ਦੇ ਤਬੇਲਿਆਂ ਦੇ ਜਿੱਥੇ ਘੋੜੇ ਬੰਨੇ ਜਾਂਦੇ ਨਾ, ਉਹ ਤਬੇਲੇ ਦੇ ਜਿਹੜੇ ਮਾਲਕ ਨੇ। ਅਤੇ ਫਿਰ ਕਈ ਸਈਸ, ਘੋੜਿਆਂ ਦੀ ਦੇਖ ਰੇਖ ਕਰਨ ਵਾਲੇ, ਇੱਕ ਤਾਂ ਨਾ ਤਬੇਲੇ ਦੀ ਦੇਖ ਰੇਖ ਕਰਨ ਵਾਲੇ, ਉੱਥੇ ਘੋੜਿਆਂ ਦੀ ਲਿੱਦ ਤਾਂ ਨਹੀਂ ਪਈ, ਕਿਤੇ ਚੋਂਦਾ ਤਾਂ ਨਹੀਂ, ਜਾਂ ਹੋਰ ਕਿੱਥੇ ਟੱਠਾ ਤਾਂ ਨਹੀਂ, ਤਬੇਲੇ ਦੇ ਮਾਲਕ। ਸਈਸ ਜਿਹੜੇ ਘੋੜਿਆਂ ਦੀ ਦੇਖ ਰੇਖ ਕਰਨ ਵਾਲੇ, ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਇਹ ਪੱਠੇ ਤਾਂ ਨਹੀਂ, ਪੱਠੇ ਕਿਉਂ ਨਹੀਂ ਖਾਂਦਾ, ਜਾਂ ਵਾਈ ਤਾਂ ਨਹੀਂ ਹੋਈ, ਜਾਂ ਹੋਰ ਉਹਦੀ ਹਰ ਤਰ੍ਹਾਂ ਦੇ ਖਰ ਖਰਾਕ ਵਗੈਰਾ ਕਰਨਾ, ਉਹਨਾਂ ਨੂੰ ਕਹਿੰਦੇ ਨੇ ਸਈਸ। ਹਾਂ ਅੱਗੇ ਜੀ, ਬਹੀਰਾ ਬਹੁਤੇ ਹੀ ਨੇ, ਇਹ ਥੋੜ੍ਹੇ ਨਹੀਂ। ਹਾਂ
ਕਿਤੜੇ ਲੱਖ ਜਲੇਬਦਾਰ ਗਾਡੀ ਵਾਨ ਚਲਾਏ ਗਡੀਰਾ।
ਜਲੇਬਦਾਰ ਕਿਸੇ ਨੇ ਜਲੇਬਾਂ ਬਣਾਉਣਾ ਨਾ, ਸਮਝ ਲਿਓ ਜਲੇਬ, ਜਲੇਬ ਬਣਾਉਣ ਵਾਲੇ ਕਿਤੇ ਮੰਨ ਲਓ, ਇਹ ਹੈ ਜਲਾਉਦਾਰ ਨੂੰ ਕਹਿੰਦੇ ਨੇ ਜਲੇਬਦਾਰ, ਫਾਰਸੀ ਦਾ ਸ਼ਬਦ ਜਲਾਉਦਾਰ ਤੋਂ ਨਾ ਜਲੇਬਦਾਰ ਬਣਿਆ, ਜਲਾਉਦਾਰ ਤੋਂ। ਉਹ ਕੀ ਹੁੰਦਾ, ਬਾਦਸ਼ਾਹ ਘੋੜੇ 'ਤੇ ਬੈਠਾ ਹੁੰਦਾ ਅਤੇ ਬਾਗ ਫੜ ਕੇ ਮੂਹਰੇ ਮੂਹਰੇ ਕੇ ਲੈ ਕੇ ਘੋੜੇ ਨੂੰ ਤੁਰਨ ਵਾਲੇ। ਹਾਂ ਕਈ ਅਮੀਰਾਂ ਦਾ ਵੀ ਹੁੰਦਾ ਨਾ, ਮੀਰ ਅਮੀਰ ਉੱਤੇ ਬੈਠੇ ਹੁੰਦੇ ਨੇ, ਨੌਕਰਾਂ ਨੂੰ ਮੂਹਰੇ ਬਾਗ ਫੜਾ ਕੇ ਘੋੜਾ ਲੈ ਕੇ ਚੁੱਲ ਤੂੰ ਅੱਗੇ ਅੱਗੇ। ਹਾਂ ਉਹਨੂੰ ਕਹਿੰਦੇ ਨੇ ਜਲੇਬਦਾਰ, ਜਲਾਉਦਾਰ ਤੋਂ ਜਲੇਬਦਾਰ ਬਣਿਆ, ਘੋੜੇ ਦੀ ਬਾਗ ਮੂਹਰੇ ਫੜਨ ਵਾਲਾ। ਕਈ ਹੋ ਨੇ ਬਾਈ, ਕਈ ਗਾਡੀ ਵਾਹਨ ਚਲਾਏ ਗੱਡੀਰਾ, ਗਾਡੀ ਵਾਹਨ ਬਾਦਸ਼ਾਹ ਦੀਆਂ ਮੂਹਰੇ ਗੱਡੀਆਂ ਚਲਾਉਣ ਵਾਲੇ, ਗੱਡੀਰਾ ਛੋਟੀਆਂ ਗੱਡੀਆਂ ਚਲਾਉਣ ਵਾਲੇ। ਇੱਕ ਆਪਾਂ ਨਿਆਣਿਆਂ ਨੂੰ ਦਿੰਦੇ ਗੱਡੀਰਾ, ਜਦੋਂ ਤੁਰਨ ਲੱਗਦਾ ਉਹ ਵੀ ਗੱਡੀਰਾ ਹੀ ਹੁੰਦਾ, ਇਉਂ ਬਾਦਸ਼ਾਹ ਦੀਆਂ ਛੋਟੀਆਂ ਗੱਡੀਆਂ ਨੂੰ ਚਲਾਉਣ ਵਾਲੇ ਹਾਂ ਉਹਨਾਂ ਨੂੰ ਡਰਾਈਵਰ ਕਹਿ ਲਓ ਅੰਗਰੇਜ਼ੀ ਵਾਲੇ। ਚਲੋ,
ਛੜੀਦਾਰ ਦਰਵਾਨ ਖਲੀਰਾ।
ਛੜੀਦਾਰ ਕੌਣ, ਜਿਹੜੇ ਸੋਹਣੀ ਚਾਂਦੀ ਦੀ ਸਟਿੱਕ ਫੜ ਕੇ ਜੋੜੀ ਦੇ ਵਿੱਚ ਮੂਹਰੇ ਖੜ੍ਹੇ ਹੁੰਦੇ ਨੇ, ਹਰਿਮੰਦਰ ਸਾਹਿਬ ਗਏ ਹੋਵੋਗੇ ਨਾ ਕਦੇ, ਹਾਂ ਸੁਨਹਿਰੀ ਰੰਗ ਦੀ ਪੁਸ਼ਾਕ ਪਾ ਕੇ ਚਾਂਦੀ ਦੀ ਛੋਟੀ ਫੜ ਕੇ ਖੜ੍ਹਾ ਹੁੰਦਾ ਨਾ, ਉਹਨੂੰ ਚੋਬਦਾਰ, ਉਹਨੂੰ ਛੜੀਦਾਰ ਇੱਥੇ ਪਾਵੇ, ਛੜੀ ਫੜ ਕੇ ਚੋਬਦਾਰ। ਅਤੇ ਦਰਵਾਨ, ਦਰਵਾਨਚੀ, ਹਾਂ ਇਵੇਂ ਖਲੀਰਾ, ਬਾਦਸ਼ਾਹ ਹੁੰਦਾ ਨਾ ਕਈ ਵਾਰੀ ਚਿੰਤਾ 'ਚ ਹੋਇਆ ਹੁੰਦਾ, ਬਾਦਸ਼ਾਹ ਨੇ ਆਪਣੀ ਚਿੰਤਾ ਦੂਰ ਕਰਨ ਵਾਲੇ ਕੋਈ ਕੋਈ ਫਿਕਰ ਪੈ ਕੇ ਕੋਈ ਗਿਆ, ਖੁਸ਼ ਰੱਖਣ ਵਾਸਤੇ ਮਖੌਲੀਏ ਰੱਖੇ ਹੁੰਦੇ ਨੇ, ਉਹਨੂੰ ਖਲੀਰਾ ਕਹਿੰਦੇ ਨੇ। ਚਿੰਤਾ 'ਚ ਦੇਖਿਆ ਬਾਦਸ਼ਾਹ ਕੋਈ ਖੁਸ਼ੀ ਵਾਲੀ ਗੱਲ ਕਰਕੇ ਦੱਸ ਦੇਣੀ, ਮਖੌਲ ਬਣਾ ਕੇ ਬਾਦਸ਼ਾਹ ਨੂੰ ਖੁਸ਼ ਕਰ ਦੇਣਾ ਮਖੌਲੀਏ, ਉਹ ਖਲੀਰਾ ਰੱਖੇ ਹੁੰਦੇ ਨੇ। ਅੱਗੇ ਜੀ,
ਕਿਤੜੇ ਲੱਖ ਨਗਾਰ ਜੀ,
ਕਿਤਨੇ ਭਾਈ ਬਾਦਸ਼ਾਹ ਦੇ ਦਰਾਂ ਦੇ ਵਿੱਚ ਨਗਾਰੇ ਵਜਾਉਣ ਵਾਲੇ ਉਹ ਨਗਾਰ 'ਚ ਹੀ ਹੁੰਦੇ ਨੇ।
ਕੇਤੜਿਆਂ ਢੋਲੀ ਸਹਿਨਾਈ,
ਬਾਬਾ ਗੁਰੂ ਕਲਗੀਧਰ ਮਹਾਰਾਜ ਦੀ ਨਗਾਰ 'ਚ ਸੀ ਬਾਬਾ ਜਪਾਲ ਸਿੰਘ, ਨਾਭੇ ਜਾਉਣ ਤੁਸੀਂ ਨਾਭੇ ਸ਼ਹਿਰ ਵਿੱਚ ਕਹਿੰਦੇ ਨੇ ਬਈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਗਮਨ ਹੋਏ ਨੇ ਨਾ, ਇਹਦਾ ਨਗਾਰ 'ਚ ਸੀ, ਨਗਾਰੇ ਲੈ ਕੇ ਨਾਭੇ ਇੱਥੇ ਇੱਕ ਜੰਗਲ ਦੇ ਵਿੱਚ ਝਿੜੀ ਸੀ ਉਸ ਵੇਲੇ, ਜੰਗਲ ਤਾਂ ਹੁਣ ਵੀ ਹੈਗਾ, ਅਤੇ ਉਹ ਇੱਥੇ ਜਿੱਥੇ ਹੁਣ ਸ਼ਹਿਰ ਵਸਿਆ ਪਹਿਲਾਂ ਸ਼ਹਿਰ ਨਹੀਂ ਸੀ, ਉੱਥੇ ਝਿੜੀ ਸੀ, ਉਹ ਲਿਆ ਕੇ ਨਗਾਰਿਆਂ ਸਮੇਤ ਆਪਣੇ ਨਗਾਰੇ ਇੱਥੇ ਝਿੜੀ 'ਚ ਰਹਿੰਦਾ ਰਿਹਾ ਬਹੁਤ ਚਿਰ, ਬੜੀ ਭਗਤੀ ਕੀਤੀ ਅਤੇ ਘੋੜੇ ਵੀ ਸੀ ਨਾਲ, ਅਤੇ ਹੁਣ ਉੱਥੇ ਜਿਹੜਾ ਗੁਰਦੁਆਰਾ ਬਣਿਆ ਹੈ ਉਹ ਘੋੜਿਆਂ ਵਾਲਾ ਗੁਰਦੁਆਰਾ ਬਣਦਾ ਨਾਭੇ, ਘੋੜਿਆਂ ਵਾਲਾ ਗੁਰਦੁਆਰਾ, ਉੱਥੇ ਨਗਾਰੇ ਉਸ ਵੇਲੇ ਦੇ ਪੁਰਾਣੇ ਉੱਥੇ ਪਏ ਨੇ। ਉਸ ਵੇਲੇ ਖਾਤਲਿਕ ਸਰੂਪ ਵੀ ਸੀ ਉਹ ਜਿਹੜਾ ਨਾਲ ਬਾਬਾ ਜਪਾਲ ਸਿੰਘ ਜੀ, ਉਹ ਵੀ ਨਾਲ ਲੈ ਕੇ ਆਏ, ਉਹ ਸਰੂਪ ਵੀ ਉੱਥੇ ਪਿਆ ਹੋਇਆ, ਉਹ ਗੁਰੂ ਗੋਬਿੰਦ ਸਿੰਘ ਦਾ ਨਗਾਰ 'ਚ ਹੀ ਮੰਨੇ ਨੇ। ਇਉਂ ਉਹ ਗੁਰਦੁਆਰਾ ਸਾਹਿਬ ਅੱਜ ਉਹਨਾਂ ਦੀ ਯਾਦ ਵਿੱਚ ਉੱਥੇ ਬਾਬਾ ਜਪਾਲ ਸਿੰਘ ਦੇ ਨਾਂ 'ਤੇ ਬਣਿਆ ਹੋਇਆ, ਅਤੇ ਕਾਂ ਭਾਈ ਕਾਹਨ ਸਿੰਘ ਨਾਭਾ ਵੀ ਉੱਥੇ ਇਹ ਉਸ ਬਹੁਤ ਸਮਾਂ ਉੱਥੇ ਕਥਾ ਕਰਦੇ ਰਹੇ ਨੇ। ਇਸ ਗੁਰਦੁਆਰੇ ਦਾ ਸਭ ਤੋਂ ਪਹਿਲਾ ਹੈੱਡ ਗ੍ਰੰਥੀ ਜਿਹੜਾ ਸੀ ਕਾਹਨ ਸਿੰਘ ਨਾਭਾ ਦਾ ਪਿਤਾ ਸੀ, ਨਾਰਾਇਣ ਸਿੰਘ ਦਾ ਨਾਂ ਸੀ, ਪੰਡਿਤ ਨਾਰਾਇਣ ਸਿੰਘ ਜੀ, ਉਹ ਤਾਂ ਮਜੰਗਾਂ ਦੇ ਹੋਏ ਨੇ ਲਾਹੌਰ ਦੇ, ਇਹ ਨਾਭੇ ਦੇ ਰਹਿਣ ਕਾਹਨ ਸਿੰਘ ਦਾ ਪਿਤਾ ਜਿਹਨੇ ਮਹਾਨ ਕੋਸ਼ ਲਿਖਿਆ ਨਾ ਕਾਹਨ ਸਿੰਘ ਨਾਭਾ ਨੇ, ਉਹਦੇ ਪਿਤਾ ਜੀ ਹੋ ਸੀ ਨਾਰਾਇਣ ਸਿੰਘ ਜੀ। ਇੱਕ ਚੌਂਕੜੇ ਬੈਠ ਕੇ ਅਖੰਡ ਪਾਠ ਸਾਹਿਬ ਕੀਤਾ ਨਾਰਾਇਣ ਸਿੰਘ ਨੇ, ਇੱਕੋ ਚੌਂਕੜੇ ਬੈਠ ਕੇ ਸਾਰਾ ਅਖੰਡ ਪਾਠ ਸਾਹਿਬ ਕੀਤਾ। ਮਹਾਰਾਜਾ ਹੀਰਾ ਸਿੰਘ ਨਾਭੇ ਨੇ ਇੱਕੋ ਚੌਂਕੜੇ ਬੈਠ ਕੇ ਸਾਰਾ ਅਖੰਡ ਪਾਠ ਸਾਹਿਬ ਸੁਣਿਆ। ਹੀਰਾ ਸਿੰਘ ਕਹਿਣ ਲੱਗਾ ਨਾਰਾਇਣ ਸਿੰਘ ਤੈਨੂੰ ਦਾ ਫਲ ਮੈਂ ਕੀ ਦੇ ਦਿਆਂ, ਲੈ ਉਹਦਾ ਜਵਾਬ ਸੀ ਕਹਿੰਦੇ ਹੀਰਾ ਸਿੰਘ ਜੀ ਅਖੰਡ ਪਾਠ ਸਾਹਿਬ ਦਾ ਫਲ ਤੇਰੇ ਕੋਲ, ਤੂੰ ਕੀ ਦੇ ਦੇਂਗਾ, ਮੈਨੂੰ ਜਾਇਦਾਦ ਦੇ ਦੇਂਗਾ, ਪੰਜ ਚਾਰ ਪਿੰਡ ਦੇ ਦੇਂਗਾ, ਹਾਥੀ ਘੋੜੇ ਦੇ ਦੇਂਗਾ, ਤੇਰੇ ਕੋਲ ਹੈ ਨਹੀਂ ਇਹਦਾ ਫਲ, ਇਹ ਫਲ ਮੈਨੂੰ ਕਲਗੀਧਰ ਨੇ ਦੇ ਦੇਣੇ ਦਾ, ਤੂੰ ਨਹੀਂ ਦੇਣ ਯੋਗ। ਫਿਰ ਉਦਣ ਕੁਹਾਰ ਜਿਹੜੇ ਸੀ ਨਾ ਰਾਜ ਦੀ ਪਾਲਕੀ ਚੱਕ ਕੇ ਲੈ ਕੇ ਜਾਂਦੇ ਸੀ, ਹੁਣ ਆਇਆ ਸੀ ਨਾ ਸਹੀ ਸਾਇਆ ਸੀ ਚੱਕਣ ਵਾਲੇ ਪਾਲਕੀ, ਉਦਣ ਫਿਰ ਮਹਾਰਾਜ ਹੀਰਾ ਸਿੰਘ ਕਹਿਣ ਲੱਗਿਆ ਨਾਰਾਇਣ ਸਿੰਘ ਆ ਪਾਲਕੀ 'ਚ ਬੈਠਾ, ਜੇ ਤੂੰ ਹੀਰਾ ਸਿੰਘ ਕੁਹਾਰ ਬਣੂਗਾ, ਮੋਢਾ ਲਾ ਕੇ ਤਾਂ ਮੈਂ ਲੈ ਕੇ ਜਾਊਂ ਤੈਨੂੰ। ਇਉਂ ਫਿਰ ਜਿਹੜਾ ਅਸੀਂ ਮਾਣ ਸਤਿਕਾਰ ਕੀਤਾ ਸੀ ਲੈਣ, ਅਤੇ ਸਾਰਾ ਗੁਰੂ ਗ੍ਰੰਥ ਸਾਹਿਬ ਕੰਡ ਸੀ ਨਾਰਾਇਣ ਸਿੰਘ ਜੀ ਨੂੰ, ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਵੀ ਯਾਦ ਸੀ ਉਸ ਸਮੇਂ ਵਿੱਚ, ਇਹੋ ਜਿਹਾ ਵੀ ਹੋ ਗਈਆਂ ਨੇ ਰੂਹਾਂ। ਫਿਰ ਪੁੱਤਰ ਕਿੱਡਾ ਵੱਡਾ ਵਿਦਵਾਨ ਹੋਇਆ ਉਸ ਤੋਂ, ਹਾਂਜੀ ਕਾਹਨ ਸਿੰਘ ਜੀ ਨੇ ਅੱਜ ਸਾਰੀ ਦੁਨੀਆ ਜਾਣਦੀ ਹੈ ਕਾਹਨ ਸਿੰਘ ਕੋਈ ਵਿਦਵਾਨ ਹੋਇਆ ਨਾਭੇ ਵਾਲਾ, ਉਹਨਾਂ ਦਾ ਪੁੱਤਰ ਸੀ। ਇਉਂ ਭਾਈ ਕਿਤਨੇ ਨਗਾਰ 'ਚ ਕਿਤੜੇ ਲੱਖ ਨਗਾਰ 'ਚ ਕਿਤੜਿਆਂ ਢੋਲੀ ਸਹਿਨਾਈ, ਢੋਲ ਵਜਾਉਣ ਵਾਲੇ ਰੱਖੇ ਨੇ, ਕਿਤੜੇ ਸਹਿਨਾਈਆਂ ਵਜਾਉਣ ਵਾਲੇ ਤੂਤੀਆਂ, ਸਹਿਨਾਈ ਵਾਜਾ ਨਾ ਜਦ ਫੂਕ ਮਾਰ ਕੇ ਵੱਜਦਾ ਉਹਨੂੰ ਸਹਿਨਾਈ, ਹਜ਼ੂਰ ਸਾਹਿਬ ਕਿਤੇ ਗਏ ਹੋਵੋਗੇ ਵੱਜਦਾ ਉੱਥੇ, ਇੱਕ ਛੋਟੀ ਨਗਾਰ ਹੀ ਵਜਾਉਂਦੇ ਨੇ ਸਵੇਰੇ ਮਤਲਬ ਉੱਠ ਕੇ ਡਿਊਟੀ ਦੇ ਮੂਹਰੇ, ਇੱਕ ਉਹਦੇ ਨਾਲ ਆਉਂਦਾ ਤੂਤੀ ਵਜਾਉਂਦਾ, ਛੋਟੀ ਜਿਹੀ ਪੀਪਣੀ ਜਿਹੀ ਹੁੰਦੀ ਆ, ਕਿਆ ਉਹਦਾ ਰਸ ਵੱਜਿਆ ਹੁੰਦਾ ਪਤਾ ਨਹੀਂ ਕਿਹੋ ਜਿਹੀ ਸੁਰਚ ਕਿਹੋ ਜਿਹਾ ਰਾਗ ਲਾਪਦੀ ਆ ਉਹ, ਅਤੇ ਨਾਲ ਨਗਾਰੀ ਵਜਾਉਂਦਾ ਉਹ। ਹਾਂਜੀ ਰੋਜ਼ ਆ ਕੇ ਉਹਨਾਂ ਨੇ ਇਹ ਕਰਨਾ, ਉਹਨਾਂ ਨੇ ਹਾਜ਼ਰੀ ਭਰਨੀ ਆ ਸਵੇਰੇ ਮਤਲਬ।
ਕੇਤੜਿਆਂ ਹੀ ਤਾਈ ਫੇਰ
ਦੇਖੇ ਕਦੇ ਉੱਥੇ ਗਿਆ ਨੇ, ਹਾਂ ਬੜੀ ਬੜੀ ਮਿੱਠੀ ਸੁਰ ਵੱਜਦੀ ਆ। ਚਲੋ ਕੇਤੜਿਆਂ ਹੀ ਤਾਈ ਫੇ,
ਕੇਤੜਿਆਂ ਹੀ ਤਾਈ ਫੇ,
ਕਈ ਬਾਦਸ਼ਾਹ ਦੇ ਮੋਹਰੇ ਭਾਈ ਨੱਚਲਵਾਲੀਆਂ ਨੱਚਦੀਆਂ ਜਾਂਦੀਆਂ ਹੁੰਦੀਆਂ ਨੇ ਮੂਹਰੇ ਮੂਹਰੇ, ਜਿਵੇਂ ਆਪਾਂ ਨਗਰ ਕੀਰਤਨ ਵੇਲੇ ਗੱਤਕੇ ਵਾਲੇ ਨਹੀਂ ਆਪਣੇ ਜਾਂਦੇ, ਇਹ ਜਿਹੜੇ ਸੰਸਾਰ 'ਚ ਬਾਦਸ਼ਾਹ ਨੇ ਇਹਨਾਂ ਨੇ ਮੋਹਰੇ ਆਪਣੇ ਨੱਚਣ ਵਾਲੀਆਂ ਲਾਈਆਂ ਹੁੰਦੀਆਂ, ਟੋਲਾ ਜਿਹਾ ਬਣਾਇਆ ਹੁੰਦਾ ਇੱਕ, ਸਾਲਾਂ ਜੀਆਂ ਮਾਰਦੀਆਂ ਮੋਹਰੇ ਫਿਰੀ ਜਾਂਦੀਆਂ ਨੇ, ਅਤੇ ਉਹ ਤਾਈਫੇ ਕੱਢਦੇ ਨੇ।
ਢਾਡੀ ਬੱਚੇ ਕਲਾਵਤ ਗਾਈ,
ਕਈ ਕਲਾਵਤ ਨਾਮ ਜਿਹੜਾ ਕਵਾਲੀਆਂ ਗਾਉਣ ਵਾਲੇ ਰੱਖੇ ਹੁੰਦੇ ਨੇ ਬਾਦਸ਼ਾਹ ਨੇ, ਢਾਡੀ ਉਹਨਾਂ ਦਾ ਜਸ ਕਰਨ ਵਾਲੇ ਰੱਖੇ ਹੁੰਦੇ ਨੇ। ਹਾਂਜੀ
ਕੇਤੜਿਆਂ ਬਹੁ ਰੂਪੀਏ,
ਕਈ ਬਾਦਸ਼ਾਹ ਨੇ ਬਹੁ ਰੂਪੀਏ ਸਾਂਗ ਉਤਾਰਨ ਵਾਲੇ ਰੱਖੇ ਹੁੰਦੇ ਨੇ, ਇੱਕ ਹੁਣ ਸਾਂਗ ਜਿਹਾ ਬਣਾ ਕੇ ਗਿਆ, ਘੰਟੇ ਬਾਅਦ ਕੋਈ ਹੋਰ ਬਸਰ ਜੇ ਪਾ ਕੇ ਪੁੱਠਾ ਸਿੱਧਾ ਜਿਹਾ ਪਾ ਕੇ ਆ ਗਏ, ਜਿਵੇਂ ਜੋਕਰ ਜੋਕਰ ਜਿਹੇ ਨਹੀਂ ਬਣ ਜਾਂਦੇ ਜੋਕਰ ਜੀ, ਉਹ 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 ਰੂਪ ਧਾਰ ਧਾਰ ਕੇ ਆਈ ਜਾਂਦੇ ਬਾਦਸ਼ਾਹ ਨੂੰ ਖੁਸ਼ ਕਰਨ ਵਾਲੇ।
ਬਾਜੀਗਰ ਲੱਖ ਭੰਡ ਅਤਾਈ।
ਕਿੰਨੇ ਬਾਜੀਗਰ ਤਮਾਸ਼ੇ ਕਰਨ ਵਾਲੇ ਰੱਖੇ ਹੁੰਦੇ ਨੇ, ਲੱਖਾਂ ਹੀ ਉਹ ਨੇ ਭੰਡ ਮਖੌਲੀਏ, ਨਕਲ ਕਰਨ ਵਾਲੇ, ਮਖੌਲ ਕਰਨ ਵਾਲੇ। ਹਾਂਜੀ, ਬਹੁਤੇ ਇਹ ਨੇ ਜੀ, ਜਾਂ ਅਤਾਈ ਨਾਮ ਹੈ ਜਿਹੜੇ ਬੜੇ ਸ਼ੌਕ ਦੇ ਨਾਲ ਗਾਉਣ ਵਜਾਉਣ ਕਰਨ ਵਾਲੇ, ਉਹਨਾਂ ਨੂੰ ਵੀ ਅਤਾਈ ਕਹਿ ਦਿੰਦੇ ਨੇ।
ਕਿੱਤੜੇ ਲੱਖ,
ਜਾਂ ਅਤਾਈ ਨਾਮ ਜ਼ਬਰਦਸਤ ਕਰਨ ਵਾਲੇ ਨੂੰ ਹੁੰਦਾ ਹੈ, ਅਰਬੀ ਬੋਲੀ ਦਾ ਸ਼ਬਦ ਹੈ ਅਤਾਈ, ਬਹੁਤ ਹੀ ਅੱਤ ਅਤਾਈ ਕਰਨ ਵਾਲਾ, ਪਰ ਇੱਥੇ ਉਹ ਅਰਥ ਨਹੀਂ ਲੱਗਦਾ। ਇੱਥੇ ਤਾਂ ਇਹ ਬਾਜੀਗਰ ਦੇ ਨਾਲ ਹੀ ਲੱਗੂਗਾ, ਕੀ ਲੱਗੂਗਾ, ਜਿਹੜਾ ਬਹੁਤਾ ਨਹੀਂ ਪੜ੍ਹਿਆ ਹੋਇਆ, ਥੋੜ੍ਹਾ ਹੀ ਪੜ੍ਹਿਆ ਹੋਇਆ ਜਿਹੜਾ, ਉਹਨੂੰ ਕਹਿੰਦੇ ਨੇ ਅਤਾਈ। ਉਹੀ ਜੇ ਫਿਰ ਬਾਜੀਗਰ ਲੱਭ ਲੈਂਦੇ, ਉਹ ਕਿਹੜਾ PhD ਹੁੰਦੇ ਨੇ ਬਾਜੀਗਰ, ਥੋੜ੍ਹੇ ਬਹੁਤ ਹੀ ਪੜ੍ਹੇ ਹੁੰਦੇ ਨੇ। ਸੋ ਘੱਟ ਪੜ੍ਹੇ ਹੋਏ ਜਿਹੜੇ ਅਨਪੜ੍ਹ, ਅੱਧੇ ਕੁ ਪੜ੍ਹੇ, ਅੱਧੇ ਕੁ ਨਹੀਂ ਪੜ੍ਹੇ। ਸਿੰਧੀ ਬੋਲੀ ਵਾਲੇ ਨੂੰ ਮੰਗਤਾ ਕਹਿੰਦੇ ਨੇ ਸਿੰਧੀ ਬੋਲੀ 'ਚ ਅਤਾਈ ਨੂੰ, ਸਿੰਧੀ ਬੋਲੀ 'ਚ ਮੰਗਤੇ ਨੂੰ ਵੀ ਅਤਾਈ ਕਹਿ ਦਿੰਦੇ ਨੇ। ਚਲੋ,
ਕਿੱਤੜੇ ਲੱਖ ਮਸਾਲ ਚੀ,
ਹਾਂ,
ਸ਼ਮਾ ਚਿਰਾਗ ਕਰਨ ਰੁਸਨਾਈ।
ਹਾਂ, ਕਿੰਨੇ ਬਾਦਸ਼ਾਹ ਦੇ ਮੂਹਰੇ ਮਸਾਲ ਚੀ, ਵੱਡਾ ਤੇਲ ਦੀ ਭਰੀ ਬੋਤਲ ਹੋਣੀ, ਵੱਡੀ ਸਾਰੀ ਵੱਡੀ ਬੱਤੀ ਹੋਣੀ, ਅੱਗ ਲਾ ਲੈਣੀ, ਰਾਤ ਨੂੰ ਮੂਹਰੀ ਚਾਲਣਾ ਕਰਦੇ ਕਰਦੇ ਜਾਣਾ, ਉਹ ਮਸਾਲ ਚੀ ਹੁੰਦੇ ਨੇ। ਹਾਂ, ਸ਼ਮਾ ਨਾਮ ਰੋਸ਼ਨੀ ਕਰਨ ਵਾਲੇ ਦਾ ਚਿਰਾਗ ਬਾਲ ਕੇ, ਦੀਵੇ ਬਾਲ ਕੇ ਰੁਸ਼ਨਾਈ ਕਰਦੇ ਨੇ, ਚਾਨਣਾ ਕਰਦੇ ਨੇ। ਹਾਂਜੀ,
ਕੇਤੜਿਆਂ ਹੀ ਕੋਰਚੀ।
ਹਾਂ, ਕੋਰਚੀ ਕੋਰਚੀ ਫੌਜ ਦਾ ਸਮਾਨ ਸਾਂਭਣ ਵਾਲੇ, ਹਥਿਆਰ ਥੂਰ ਸਾਂਭਣ ਵਾਲੇ।
ਆਮਲ ਪੋਸ਼ ਸਿਲਹਿ ਸੁਖਦਾਈ।
ਆਮਲ ਜਿਹੜੇ ਚੰਗੇ ਵਿਦਵਾਨ ਲੋਕ, ਆਮਲ ਫਾਜ਼ਲ ਆਲਮ ਵੀ ਹੋਣਾ ਲਿਖਿਆ ਹੋਣਾ, ਚਲੋ, ਪਰ ਆਮਲ ਫਾ ਜ਼ਿਆਦਾ ਢੁਕਦਾ। ਹਾਂਜੀ, ਅਹਿਲਕਾਰਾਂ ਨੂੰ ਕਹਿੰਦੇ ਨੇ ਇੱਥੇ ਆਮਲ, ਇੱਕ ਤਾਂ ਪੜ੍ਹੇ ਲਿਖੇ ਨੂੰ ਆਮਲ ਕਹਿੰਦੇ ਨੇ ਨਾ, ਵਿਦਵਾਨ ਨੂੰ, ਪਰ ਇੱਥੇ ਅਮਲ ਦਾ ਅਰਥ ਲੱਗੂਗਾ ਅਹਿਲਕਾਰ, ਬਾਦਸ਼ਾਹ ਦੇ ਕਰਮਚਾਰੀ। ਸੂਰਜ ਪ੍ਰਕਾਸ਼ ਵਿੱਚ ਵੀ ਆਉਂਦਾ ਇਹ, ਆਮਲ ਮੁਲਕਨ ਕੇ ਜਿਸ ਥਾਈਂ, ਸੂਰਜ ਪ੍ਰਕਾਸ਼ ਵਿੱਚ ਆਉਂਦੀ ਹੈ ਕਥਾ, ਉੱਥੇ ਇਹੀ ਭਾਵ ਹੈ। ਹਾਂ, ਮਾਲੀ ਪੁਰਾਣੇ ਸਮੇਂ ਵਿੱਚ ਜਿਹੜਾ ਚੰਗਾ ਵਧੀਆ ਮਾਲੀ ਹੁੰਦਾ ਸੀ ਨਾ, ਉਹਨੂੰ ਵੀ ਆਮਲ ਕਹਿ ਦਿੰਦੇ ਸੀ। ਸੋ ਇਹ ਅਰਥ ਰੱਖਦਾ ਅਮਲ। ਅਤੇ ਪੋਸ਼ ਛਿਲ ਹੈ, ਜਿਹੜੇ ਲੋਹੇ ਦੀਆਂ ਵਰਦੀਆਂ ਪਹਿਨਣ ਵਾਲੇ, ਪੁਸ਼ਾਕਾਂ ਲੋਹੇ ਦੀਆਂ ਪਹਿਨਣ ਵਾਲੇ। ਹਾਂਜੀ, ਛਿਲਾ, ਹਾਂਜੀ, ਛਿਲਾ ਨਾਮ ਸੈਨਾਪਤੀ ਨੂੰ ਵੀ, ਸਿੱਪਾ ਸਲਾਰ ਵੀ ਕਹਿ ਦਿੰਦੇ ਨੇ, ਛਿਲਾ ਲੋਹੇ ਦੀ ਵਰਦੀ ਪਹਿਨਣ ਵਾਲਿਆਂ ਨੂੰ ਵੀ ਕਹਿ ਦਿੰਦੇ ਨੇ, ਪੁਸ਼ਾਕਾਂ ਪਹਿਨਣ ਵਾਲੇ, ਹਥਿਆਰ ਪਹਿਨਣ ਵਾਲੇ ਲਿਖ ਲਓ, ਸੰਜੋਗ ਪਹਿਨਣ ਵਾਲੇ ਲਿਖ ਲਓ। ਅੱਗੇ ਜੀ,
ਕਿੱਤੜਿਆਂ ਹੀ ਆਬਦਾਰ, ਕਿੱਤੜੇ ਬਾਬ ਰਚੀ ਨਾਨ ਵਾਈ।
ਆਬ ਅਤੇ ਦਾਰ, ਆਧਾਰ ਕਿਹਾ ਸੀ ਨਾ, ਹੁਣ ਆਪਾਂ ਕਹਿ ਕਿਸੇ ਸ਼ਬਦ ਦੇ ਪਿੱਛੇ ਲੱਗ ਜਾਏ ਵਾਲਾ ਹੋ ਜਾਂਦਾ। ਆਬ ਕਿਹਨੂੰ ਕਹਿੰਦੇ? ਫਾਰਸੀ ਬੋਲੀ 'ਚ ਪਾਣੀ ਨੂੰ ਕਹਿੰਦੇ ਨੇ, ਆਬ ਪਾਣੀ ਨੂੰ। ਪਾਣੀ ਤੋਂ ਕਹਿੰਦੀ ਲੱਸੀ, ਬਾਦਸ਼ਾਹ ਦੀ ਕਿ ਲੱਸੀ ਤਿਆਰ ਕਰਨ ਵਾਲੇ ਆਬਦਾਰ ਹੁੰਦੇ ਨੇ, ਉਹਨਾਂ ਦੀ ਡਿਊਟੀ ਹੁੰਦੀ ਹੈ, ਲੱਸੀ ਉੱਤੇ ਮੋਹਰ ਲੱਗੀ ਹੋਊਗੀ, ਪਾਣੀ ਵੀ ਪੀਣਾ ਤਾਂ ਮੋਹਰ ਲੱਗ ਕੇ ਆਊਗਾ, ਤਾਂ ਜੋ ਕਿਸੇ ਨੇ ਕੋਈ ਜ਼ਹਿਰ ਤਾਂ ਨਹੀਂ ਪਾਈ ਵੀ। ਉਹ ਆਬਦਾਰ ਦੀ ਡਿਊਟੀ ਹੁੰਦੀ ਆ ਵੀ ਇਹ ਤਸੱਲੀ ਬਖਸ਼ਿਆ ਕੰਮ, ਲੱਸੀ ਵੀ ਠੀਕ ਹੈ, ਪੀਣ ਵਾਲੀ ਚੀਜ਼ ਜਿਹੜੀ ਹੈ ਉਹ ਆਬਦਾਰ। ਕੇਤੜੇ ਜੀ ਬਾਵਾਰਚੀ, ਕੇਤੜੇ ਬਾਵਾਰਚੀ, ਨਾਨਵਾਈ, ਨਾਨਵਾਈ ਹੋਣਾ ਕਿਸੇ ਕੋਲ, ਨਾਨਵਾਈ ਆਉਂਦੇ ਕਦੇ ਵਿਆਹ ਵਿੱਚ, ਕਹਿੰਦੇ ਨਹਾਉਣ ਸਕੋ ਜੀ, ਅੱਜ ਰੋਟੀ ਨਹਾਉਂਦੀ ਹੈ, ਕੁਲਚੇ ਨਹਾਉਣ, ਕੁਲਚੇ ਉਹਨਾਂ ਨੂੰ, ਕੁਲਚੇ ਸੋ ਨੂੰ ਕਹਿੰਦੇ ਨੇ, ਨਹਾਉਣ, ਰੋਟੀ ਬਣਾ ਦਿੰਦੀ ਇੱਥੇ, ਨਾਨ ਬਣੇ ਨੇ ਜਾਂ ਕੁਲਚੇ ਕਹਿ ਲਓ ਪੰਜਾਬੀ 'ਚ। ਅਤੇ ਬਾਦਸ਼ਾਹ ਨੂੰ ਉਹ ਸਿਖਾਉਣ ਵਾਲੇ ਕਿਤਨੇ ਹੀ, ਉਦੋਂ ਦਾ ਚਲਿਆ ਆਉਂਦਾ ਨਾਨ ਸ਼ਬਦ। ਹਾਂ, ਅੱਗੇ ਜੀ, ਹੋਰ ਕੌਣ ਕੌਣ ਨੇ?
ਤੰਬੋਲੀ ਤੋਸ ਕੱਚੀ ਸੋਹਾਈ।
ਹਾਂ, ਤੰਬੋਲੀ ਪਾਨਾਂ ਦੇ ਵੀੜੇ ਸਿਖਾਉਣ ਵਾਲੇ। ਆ ਕੀ ਅਗਲਾ ਕੀ ਪਾਠ ਪੜ੍ਹਿਆ ਸੀ ਤੁਸੀਂ?
ਤੋਸ ਕੱਚੀ,
ਤੋਸ ਕੱਚੀ, ਇਹ ਪਾਠ ਨਹੀਂ ਕਰਨਾ, ਤੋਸ ਕੱਚੀ ਨਹੀਂ ਕਹਿਣਾ, ਇਹ ਪਾਠ ਹੈ ਤੋਸ ਕੱਚੀ,
ਤੋਸ ਕੱਚੀ।
ਕੱਕੇ ਅਤੇ ਚੱਚੇ ਵਜਾ ਦੇ ਪਾਠ ਡੈਸ ਲਾ ਕੇ ਪੜੋਂਗੇ ਤਾਂ ਸੋਧਨ, ਬਹੁਤ ਜ਼ਰੂਰੀ ਪਾਠ ਹੈ, ਪਕਾਓ ਇਹਨੂੰ,
ਤੋਸ ਕੱਚੀ।
ਹਾਂ, ਤੋਸ ਕੱਚੀ ਪੜ੍ਹੀ ਜਾਂਦੇ ਕਈ, ਕੋਈ ਅਰਥ ਨਹੀਂ ਬਣਨਾ, ਤੋਸ ਕੱਚੀ,
ਤੋਸ ਕੱਚੀ।
ਹਾਂ, ਕੱਕੇ ਅਤੇ ਚੱਚੇ ਵਜਾ ਦੇ ਡੈਸ ਲਾ ਕੇ ਕਹਿੰਦੇ ਖਜ਼ਾਨਚੀ, ਖਜ਼ਾ ਨੱਚਾ ਜੀ ਨਹੀਂ ਪੜ੍ਹਦੇ ਉਹਨੂੰ, ਖਜ਼ਾ ਨੱਚੀ ਕੀ ਪੜ੍ਹਦੇ ਹੋ, ਖਜ਼ਾਨਚੀ। ਅਤੇ ਫਿਰ ਉਹਦੇ ਮੁਤਾਬਕ ਇਹ ਵੀ ਬਣ ਗਏ ਤੋਸ ਕੱਚੀ,
ਤੋਸ ਕੱਚੀ।
ਤੋਸੇ ਖਾਨੇ ਦੇ ਮਾਲਕ ਨਹੀਂ ਇੱਥੇ ਹੱਥ ਆਉਂਦਾ, ਇੱਥੇ ਤੋਸ ਕੱਚੀ ਹੋਰ ਹੱਥ ਵੀ ਆਊਗਾ, ਇੱਕ ਖਜ਼ਾਨੇ ਦੇ ਮਾਲਕ ਵੀ ਕਹਿ ਦਿੰਦੇ ਨੇ, ਪਰ ਉਹ ਨਹੀਂ ਇੱਥੇ ਆਉਂਦਾ। ਪੜਿਓ ਦੁਬਾਰੇ ਸਾਰੀ ਨੈਣ ਪਕਾਓ ਇਹਨੂੰ। ਹਾਂ ਕਈ ਵਾਰ ਠੀਕ ਹੈ ਜੀ ਨਹੀਂ ਹੋਣੀ। ਅਸਲ ਤੋਸ਼ਕ ਜੀ ਹੁਣ ਤੋਸ਼ਕ ਜੀ ਨੇ ਬਾਦਸ਼ਾਹ ਦੀ ਸੇਜਾ ਸਜਾਉਣ ਵਾਲੇ। ਤੋਸ਼ਕ ਨਾਮ ਜਿਹੜਾ ਨਾ ਫਾਰਸੀ ਬੋਲੀ ਦਾ ਤੋਸ਼ਕ। ਹਾਂ ਜਿਹੜਾ ਬਾਦਸ਼ਾਹ ਦੀ ਸੇਜਾ ਸਜਾਉਂਦਾ, ਚੰਗੀ ਬਿਸਤਰਾ ਵਧੀਆ ਵਸਾ ਦੇਣਾ, ਤਲਾਈ ਵਸਾਉਣਾ ਚੰਗੀ ਤਰ੍ਹਾਂ ਵੱਟ ਕੱਢ ਕੇ ਬਜਾ, ਅਤੇ ਤੋਤੇ ਤੂਤੇ ਲਟਕਾ ਦੇਣੇ, ਆਲੇ ਦੁਆਲੇ ਫੁੱਲ ਰੱਖ ਦੇਣੇ, ਸੋ ਉਹਨਾਂ ਨੂੰ ਕਹਿੰਦੇ ਨੇ ਤੋਸ਼ਕਚੀ। ਹਾਂ ਇਉਂ ਵੀ ਸੁਭਾਅ ਵਾਲੇ ਹੋਏ। ਚਲੋ ਜੀ ਇੱਥੇ ਤੱਕ ਸੀ ਸਵੇਰੇ ਨਾ, ਹੈਗਾ ਇੱਕ ਜੀ ਪੌੜੀ ਹੋਰ ਪੜੋ ਪੜੋ। ਹਾਂ
ਪਹਿਲੇ
ਮਾਤਾ ਜੀ ਆਵਾਜ਼ ਨਹੀਂ ਤੁਹਾਡੀ ਆਉਂਦੀ, ਰਿਕਾਰਡ ਹੁੰਦੀ ਆ, ਉੱਚੀ ਬੋਲੋ ਮਾਈਕ ਸਾਹਮਣੇ ਕਰਕੇ। ਕੇਤੜਿਆਂ ਖੁਸ਼ਬੋਏਦਾਰ,
ਕੇਤੜਿਆਂ ਖੁਸ਼ਬੋਏਦਾਰ,
ਖੱਖੇ ਨਾਲ ਕੇ ਕੱਕੇ ਨਾਲ
ਖੁਸ਼ਬੋਏਦਾਰ,
ਫਿਰ ਖੁਸ਼ਬੋਏਦਾਰ ਬੋਲੋ। ਕੇਤੜਿਆਂ ਖੁਸ਼ਬੋਏਦਾਰ,
ਕੇਤੜਿਆਂ ਖੁਸ਼ਬੋਏਦਾਰ,
ਕੇਤੜਿਆਂ ਰੰਗ ਰੇਜ ਰੰਗੋਲੀ,
ਕੇਤੜਿਆਂ ਰੰਗ ਰੇਜ ਰੰਗੋਲੀ,
ਕੇਤੜਿਆਂ ਨੇ ਅਤਰ ਚੀ ਹੁੰਦੇ ਨੇ ਵੀ ਅਤਰ ਛਿੜਕਣਾ ਬਾਸ ਨੂੰ, ਵਧੀਆ ਵਧੀਆ ਅਤਰ ਲਿਆ ਕੇ ਖੁਸ਼ਬੋਦਾਰ, ਚੰਗੇ ਚੰਗੇ ਪਰਫਿਊਮ ਵਧੀਆ ਅਤਰ ਕੱਢ ਕੇ ਲਿਆ ਕੇ ਦੇਣੇ। ਕੇਤੜੇ ਰੰਗ ਰੇਜ ਰੰਗ ਰੰਗਣ ਵਾਲੇ, ਹਾਂਜੀ ਜਿਹੜੇ ਬਾਦਸ਼ਾਹ ਦੀਆਂ ਪੁਸ਼ਾਕਾਂ ਰੰਗ ਦੇਣ ਵਾਲੇ, ਹਾਂਜੀ ਲਲਾਰੀ ਜਿਹਨਾਂ ਨੂੰ ਕਹਿ ਦਿੰਦੇ ਆਪਾਂ, ਹਾਂ ਉਹ ਵੀ ਵੱਖਰੇ ਰੱਖੇ ਹੁੰਦੇ ਸੀ ਬਾਦਸ਼ਾਹ ਦੇ, ਜਾਣਾ ਖਾਣਾ ਨਹੀਂ ਸੀ ਬਣਦਾ, ਚੰਗਾ ਉਹਦਾ ਪ੍ਰੋਫੈਸ਼ਨਲ ਕੰਮ ਹੁੰਦਾ ਸੀ। ਰੇਸ਼ਮ ਦੀ ਪੁਸ਼ਾਕ ਹਰੇਕ ਕੋਈ ਨਹੀਂ ਸੀ ਰੰਗ ਸਕਦਾ, ਜਿਵੇਂ ਹਰ ਕਈ ਮਾਈਆਂ ਵਿਚਾਰੀਆਂ ਕਈ ਚੰਗੇ ਵਧੀਆ ਜਿਹੜੇ ਰੇਸ਼ਮ ਦੇ ਕੱਪੜੇ ਉੱਤੇ ਪ੍ਰੈਸ ਲਾ ਕੇ ਸਾੜ ਦੇਣੇ, ਅਤੇ ਉਹ ਵੀ ਜਿਹੜਾ ਰੇਸ਼ਮ ਵਗੈਰਾ ਚੰਗੀ ਤਰ੍ਹਾਂ ਰੰਗ ਦੇਣ ਵਾਲਾ ਚੰਗਾ ਹੀ ਵਧੀਆ ਲਲਾਰੀ ਉਹਨਾਂ ਦਾ ਰੱਖਿਆ ਹੁੰਦਾ ਸੀ, ਵੱਖਰੇ ਵੱਖਰੇ ਰੰਗ ਬਣਾਉਣੇ। ਅੱਗੇ ਜੀ ਪੜੋ ਜੀ। ਕੇਤੇ ਮੇਵੇਦਾਰ ਹਨ,
ਕਿਤੜੇ ਮੇਵੇਦਾਰ ਹਨ,
ਹਾਂ
ਹੁੜਕ ਹੁੜਕੀਏ ਲੋਲਨ ਲੋਲੀ,
ਪੜੋ ਸਾਰੇ ਜੀ। ਕਈ ਹੁੜਕੇ ਪੜ ਗਏ, ਹੁੜਕ ਥੋੜ੍ਹਾ ਡੱਡੇ ਨਾਲ ਪੜੋ, ਹੁੜਕ
ਹੁੜਕ
ਅਤੇ ਪੜੀ ਉਹਨੇ ਹੁੜਕ, ਤੈਨੂੰ ਕੀ ਹੁੜਕ ਲੱਗੀ ਹੈ, ਡੱਡਾ ਇਹ ਅਰਥ ਦਾ ਬੜਾ ਫਰਕ ਪੈ ਜੂ। ਕੇਤੜੇ ਮੇਵੇਦਾਰ ਹਨ, ਹੁੜਕੀਏ ਲੋਲਣ ਲੋਲੀ, ਕਿੰਨੇ ਬਾਦਸ਼ਾਹ ਨੂੰ ਮੇਵੇ ਲਿਆ ਕੇ ਖੁਸ਼ਕ ਜਿਹੜੇ ਡਰਾਈ ਫਰੂਟਸ ਖਾਉਣ ਵਾਲੇ, ਹੁੜਕ ਹੁੜਕੀਏ ਸ਼ਰਤਾਂ ਬੰਨਣ ਵਾਲੇ, ਹੁੜ ਨਾਮ ਸ਼ਰਤ ਦਾ ਹੈ, ਵਧੋ ਕੀ ਨਾ ਹੋੜ ਹੋੜ ਤੋਂ ਹੁੜਕ ਬਣਿਆ, ਹਾਂ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਵਧੋ ਕੀ ਨਾ ਹੋੜ ਮਾਧੋ ਮੋਸਿਓ, ਮੇਲਿਆਂ ਸ਼ਰਤ ਕਿਉਂ ਨਹੀਂ ਬੰਨ ਲੈਂਦੇ, ਸੋ ਹੋੜ ਹੁੜਕ ਨਾਮ ਹੁੜਕੇ ਸ਼ਰਤ ਬੰਨਣ ਵਾਲੇ, ਸ਼ਰਤਾਂ ਲਾ ਲੈਂਦੇ ਨੇ, ਕੋਈ ਘਰ ਵਾਲੇ ਨਾਲ ਸ਼ਰਤ ਲਾ ਲੈਂਦੀ ਹੈ, ਕੋਈ ਘਰ ਵਾਲੇ ਘਰ ਵਾਲੀ ਨਾਲ ਲਾ ਲੈਂਦੇ ਨੇ, ਸੋ ਇਉਂ ਹੁੜਕ ਹੁੜਕੀਏ ਸ਼ਰਤਾਂ ਬੰਨਣ ਵਾਲੇ। ਲੋਲਣ ਲੋਲੀ, ਲੋਲਣ ਬੜੇ ਚੰਚਲ ਸੁਭਾਅ ਦੇ ਮਾਲਕ, ਉਹਨੂੰ ਲੋਲਣ ਕਹਿੰਦੇ ਨੇ, ਅਤੇ ਲੋਲੀ ਕੌਣ, ਜਿਹੜੇ ਬਾਦਸ਼ਾਹ ਦੀਆਂ ਕੁਝ ਵੇਸਵਾ ਵੀ ਰੱਖੀਆਂ ਹੁੰਦੀਆਂ ਨੇ ਪਰਸਨਲ, ਇੱਕ ਤਾਂ ਉਹਨੇ ਧੰਦਾ ਹੀ ਹੁੰਦਾ ਕਈਆਂ ਦਾ ਵੇਸਵਾ ਦਾ, ਸ਼ਹਿਰ 'ਚ ਹੁੰਦੀਆਂ ਨੇ, ਇੱਕ ਬਾਦਸ਼ਾਹ ਨੇ ਆਮ ਆਪਣੇ ਦਰਬਾਰ ਵਿੱਚ ਰੱਖੀਆਂ ਹੁੰਦੀਆਂ ਨੇ, ਉਹਨੂੰ ਗਾਉਣ ਸੁਣਨਾ, ਉਹਨਾਂ ਤੋਂ ਨਾਚ ਦੇਖਣੇ, ਹਾਂਜੀ ਉਹਨਾਂ ਨੂੰ ਕਹਿੰਦੇ ਲੋਲੀ। ਅੱਗੇ ਜੀ ਖਿਜਮਤਦਾਰ,
ਖਿਜਮਤਦਾਰ ਖਵਾਸ ਲੱਖ,
ਹਾਂ ਕਿੰਨੇ ਖਿਜਮਤਦਾਰ ਨੇ ਅੱਗੇ ਅੱਗੇ ਮੰਨਣ ਵਾਲੇ, ਹਾਂਜੀ
ਗੋਲੰਦਾਜ ਤੋਪ ਕੀ ਤੋਲੀ,
ਹਾਂ ਗੋਲੰਦਾਜ ਅੰਦਾਜ਼ੇ ਨਾਲ ਗੋਲਾ ਛੱਡਣ ਵਾਲੇ ਤੋਪ ਦਾ, ਅਤੇ ਤੋਲੀ ਕੌਣ, ਤੋਲਾ ਤੋਲਣ ਵਾਲੇ ਮੋਦੀ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨਹੀਂ ਮੋਦੀ ਲੱਗੇ ਸੀ ਨਾ ਨਵਾਬ ਦੇ, ਇਉਂ ਮੋਦੀ ਤੋਲੀ ਨਾਮ ਮੋਦੀ ਖਾਨਾ ਦੇ ਮਾਲਕ ਬਾਦਸ਼ਾਹ ਦੇ। ਅੱਗੇ ਜੀ
ਕੇਤੜਿਆਂ ਤਹਿਵੀਲਦਾਰ,
ਤਹਿਵੀਲ ਨਾਲ ਤਹਿਸੀਲਦਾਰ ਨੂੰ ਕਹਿੰਦੇ ਨੇ, ਤਹਿਸੀਲ ਦਾ ਕੰਮ ਸਾਂਭਣ ਵਾਲੇ ਰੋਕੜੀ ਆਦਿਕ। ਹੋਰ ਜੀ
ਮੁਸਰਫਦਾਰ,
ਇਹਨੂੰ ਮੁਸਰਫਦਾਰ ਨਹੀਂ ਪੜ੍ਹਨਾ, ਮੁਸਰਫਦਾਰ,
ਮੁਸਰਫਦਾਰ,
ਪਾਕਿਸਤਾਨ ਦਾ ਸੀ ਨਾ ਰਾਸ਼ਟਰਪਤੀ ਮੁਸਰਫ, ਇਹਨੂੰ ਮੁਸਰਫਦਾਰ,
ਮੁਸਰਫਦਾਰ,
ਮੁਸਰਫਦਾਰ ਜਿਹੜਾ ਆਡਿਟ ਕਰਨ ਵਾਲੇ ਹੁੰਦਾ ਆਪਣੇ ਆਡਿਟ ਕਰਦੇ ਕਹਿੰਦੇ ਹਿਸਾਬ ਕਿਤਾਬ ਨੂੰ, ਸੋ ਇੱਦਾਂ ਨਿਗਰਾਨੀ ਰੱਖਣ ਵਾਲਾ ਅਫਸਰ ਲਿਖ ਲਓ। ਕਈ ਦਰੋਗੇ,
ਦਰੋਗੇ ਓਲੀ,
ਓਲੀ ਓਲੀ
ਓਲੀ,
ਹਾਂ ਓਲੀ ਓਲੀ ਕੌਣ, ਖੜੀ ਫਸਲ ਦਾ ਅੰਦਾਜ਼ਾ ਲਾ ਕੇ ਦੱਸ ਦਿੰਦੇ, ਫਸਲ ਖੜੀ ਹੈ, ਖੜੀ ਫਸਲ ਨੂੰ ਮਾਪ ਕੇ ਦੱਸ ਦਿੰਦਾ ਵੀ ਇੰਨੀ ਨਿਕਲੂਗੀ, ਇੰਨੇ ਕੁਇੰਟਲ ਹੋਵੇਗੀ, ਇੰਨਾ ਨਿਕਾਲ ਨਿਕਲੂਗਾ, ਉਹਨੂੰ ਕਹਿੰਦੇ ਓਲੀ, ਖੜੀ ਹੋਈ ਫਸਲ ਦਾ ਅੰਦਾਜ਼ਾ ਲਾ ਕੇ ਦੱਸਣ ਵਾਲੇ।
ਕੇਤੜਿਆਂ ਕਿਰਸਾਨ ਹੋਏ,
ਕਿਤੇ ਜਾਂ ਜ਼ਿਮੀਦਾਰ ਨੇ,
ਕਰਕੇ ਰਸਾਨੀ ਅਤੁੱਲ ਅਤੋਲੀ
ਕਿਸਾਨੀ ਖੇਤੀਬਾੜੀ ਕਰਦੇ ਨੇ ਅਤੁੱਲ ਅਤੋਲੀ ਜਿਹੜੀ ਅਤੋਲ ਪਈ ਆ ਧਰਤੀ ਨਾ ਅਤੋਲੀ ਜਾਣ ਵਾਲੀ ਧਰਤੀ 'ਤੇ ਖੇਤੀਬਾੜੀ ਕਰਨ ਵਾਲੇ ਪੜ੍ਹੋ ਜੀ ਅੱਗੇ ਮੁਸਤੋਫੀ ਬੂਤਾਤ ਲੱਖ
ਮੁਸਤੋਫੀ ਬੂਤਾਤ ਲੱਖ
ਮੀਰ ਸਾਮੇ ਬਖਸ਼ੀ ਕੋਲ ਕੋਲੀ
ਮੀਰ ਸਾਮੇ ਬਖਸ਼ੀ ਕੋਲ ਕੋਲੀ
ਕਈ ਕੋਲ ਕੋਲੀ ਹੋਣ ਕਈ ਕੋਲ ਲੈ ਕੋਲੀ ਹੋਣ
ਦੀਵਾਨ ਹੋ
ਦੋਵੇਂ ਪਾਠ ਕਰ ਲਿਓ ਜਦੋਂ ਪਾਠ ਹੋਣਾ ਫਿਰ ਬੜੇ ਕਸੂਤਾ ਜਿਹਾ ਝਾਕਦੇ ਮੇਰੇ ਵੱਲ ਮੁਸਤੋਫੀ ਬੂਤਾਤ ਮੁਸਤੋਫੀ ਕੌਣ ਜੀ ਹਿਸਾਬ ਦੀ ਪੜਤਾਲ ਕਰਨ ਵਾਲੇ ਇੰਸਪੈਕਟਰ ਵਗੈਰਾ ਇੰਸਪੈਕਸ਼ਨ ਵਗੈਰਾ ਉਹਨੂੰ ਮੁਸਤੋਫੀ ਕਹਿੰਦੇ ਨੇ ਅਰਬੀ ਬੋਲੀ ਦਾ ਸ਼ਬਦ ਹੈ ਇਹ ਮੁਸਤੋਫੀ ਅੱਗੇ ਜੀ ਬੂਤਾਤ
ਬੂਤਾਤ
ਬਾਦਸ਼ਾਹ ਦੇ ਘਰ ਦਾ ਹਿਸਾਬ ਕਿਤਾਬ ਖਰਚ ਦਾ ਰੱਖਣ ਵਾਲੇ ਜਿਹੜਾ ਦਾ ਪਰਸਨਲ ਖਰਚਾ ਨਾ ਘਰ ਬਾਰ ਦਾ ਮਹਿਲਾਂ ਦਾ ਉਹਦਾ ਹਿਸਾਬ ਰੱਖਣ ਵਾਲੇ ਉਹਨੂੰ ਕਹਿੰਦੇ ਬੂਤਾਤ ਅਤੇ ਇਹ ਲੱਖਾਂ ਹੀ ਇਹ ਨੇ ਅੱਗੇ ਮੀਰ ਸਾਮੇ ਬਖਸ਼ੀ ਲੈ ਕੋਲੀ ਜਾਂ ਕੋਲ ਕੋਲੀ ਮੀਰ ਸਾਮੇ ਕੌਣ ਨੇ ਜਿਹੜੇ ਸੁਗੰਧੀ ਦੇ ਅਫਸਰ ਸੁਗੰਧੀ ਦਾ ਡਿਪਾਰਟਮੈਂਟ ਜਿਹਨਾਂ ਦੇ ਅੰਡਰ ਹੈ ਸੁਗੰਧੀਆਂ ਚੀਜ਼ਾਂ ਬਖਸ਼ੀ ਜਿਹੜੇ ਕੌਣ ਸੈਨਾਪਤੀ ਜਾਂ ਮੀਰ ਮੁਨਸੀ ਵੀ ਕਹਿੰਦੇ ਨੇ ਬਖਸ਼ੀ ਨੂੰ ਬਖਸ਼ੀ ਦੇ ਲੈ ਕੋਲੀ ਹਾਂ ਇਹ ਜਿਹੜੇ ਨੇ ਕੋਲ ਜਾਂ ਕੋਲ ਦਾ ਅਰਥ ਹੈ ਇੱਕ ਜਾਤੀ ਹੈ ਜਿਹੜੀ ਜੰਗਲ 'ਚ ਰਹਿੰਦੀ ਹੈ ਖਾਸ ਕਰਕੇ ਭਰਤਪੁਰ ਦੇ ਇਲਾਕੇ ਵਿੱਚ ਹਾਂਜੀ ਕੋਲੀ ਕੌਣ ਕੋਲੀ ਦੇ ਅਰਥ ਨੇ ਸਰ ਇੱਕ ਜੁਲਾਹਿਆਂ ਦੀ ਕੋਰੀ ਤੋਂ ਨਾਮ ਕੋਲੀ ਬਣਿਆ ਜੁਲਾਹਾ ਕੌਮ ਕਿਤੇ ਨੇ ਉਹਦੇ ਕੋਲੀ ਜਾਂ ਨਿਕਟ ਵਰਤੀ ਲਿਖ ਲਿਓ ਕੋਲ ਰਹਿਣ ਵਾਲੇ ਪੰਜਾਬ ਦੇ ਉੱਤੇ ਪੂਰਵ ਵੱਲ ਜੁਲਾਹੇ ਨੂੰ ਵੀ ਕੋਲੀ ਕਹਿ ਦਿੰਦੇ ਨੇ ਹਾਂਜੀ ਇਹ ਇੱਕ ਨੀਵੀਂ ਖੇਤੀ ਪੇਸ਼ਾ ਕਰਨ ਵਾਲੀ ਜਾਤ ਨੂੰ ਵੀ ਕੋਲੀ ਕਿਹਾ ਜਿਹੜੇ ਪਹਾੜਾਂ ਵਿੱਚ ਖੇਤੀ ਕਰਨ ਵਾਲੇ ਲੋਕ ਨੇ ਨਾ ਉਹਨਾਂ ਨੂੰ ਵੀ ਕੋਲੀ ਕਹਿ ਦਿੰਦੇ ਨੇ ਉਹ ਜ਼ਿਆਦਾ ਢੁੱਕਦਾ ਕੋਈ ਕੋਲੀ ਆਇਆ ਨਾ ਉੱਥੇ ਕਿਸਾਨ ਦੇ ਨਾਲ ਆਇਆ ਪਹਾੜਾਂ ਵਿੱਚ ਖੇਤੀ ਕਰਨ ਵਾਲੇ ਜਿਹੜੇ ਲੋਕ ਨੇ ਨੀਵੀਂ ਜਾਤ ਮੰਨੇ ਨੇ ਉਹ ਚਲੋ ਅੱਗੇ ਜੀ
ਖੇਤੜੀਆਂ ਦੀਵਾਨ ਹੋਏ
ਕਿੰਨੇ ਭਾਈ ਦੀਵਾਨ ਨੇ ਜਿਹੜੇ ਜੱਜ ਵਗੈਰਾ ਨੇ ਜਿੱਥੇ ਦੀਵਾਨ ਖਾਨਾ ਹੁੰਦਾ ਨਾ ਜਿੱਥੇ ਬਾਦਸ਼ਾਹ ਦੇ ਕਚਹਿਰੀ ਲੱਗਦੀ ਜਿੱਥੇ ਉਹਨੂੰ ਉਹ ਕਿਤਨੇ ਉਹ ਨੇ ਕਿਸੇ ਨੇ ਕਚਹਿਰੀ ਦੇ ਮਾਲਕ ਨੇ ਹਾਂਜੀ
ਕਰਨੀ ਕਰੋੜੀ ਮੁਲਕ ਡੰਡੋਲੀ
ਜਾਂ ਦੀਵਾਨ ਸਭਾ ਨੂੰ ਵੀ ਕਹਿ ਦਿੰਦੇ ਨੇ ਦੀਵਾਨ ਜਿਹੜਾ ਅਤੇ ਕਚਹਿਰੀ ਦੇ ਸਥਾਨ ਨੂੰ ਵੀ ਕਹਿ ਦਿੰਦੇ ਨੇ ਦੀਵਾਨ ਖਾਨਾ ਜਿਵੇਂ ਹੁੰਦਾ ਜਿੱਥੇ ਨਿਆਂ ਹੁੰਦਾ ਹੈ ਜਾਂ ਨਿਆਂ ਕਰਨ ਵਾਲੇ ਹਾਕਮ ਨੂੰ ਵੀ ਦੀਵਾਨ ਕਹਿ ਦਿੰਦੇ ਨੇ ਇਹ ਦੀਵਾਨ ਦੇ ਅਰਥ ਲਿਖ ਲਿਓ ਪਰ ਗੁਰਬਾਣੀ 'ਚ ਅਰਥ ਹੋਰ ਆਏ ਨੇ ਇਹਦੇ ਹਾਂਜੀ ਆਸਰੇ ਦੇ ਅਰਥ ਵੀ ਆਏ ਨੇ ਹਾਂ ਕੇਤੜੀਆਂ ਦੀਵਾਨ ਹੋਏ
ਕੇਤੜੀਆਂ ਦੀਵਾਨ ਹੋਏ
ਕਰਨ ਕਰੋੜੀ ਮੁਲਕ ਢੰਡੋਲੀ
ਕਰਨ ਕਰੋੜੀ ਮੁਲਕ ਢੰਡੋਲੀ
ਹਾਂ ਜਿਹੜੇ ਨੇ ਭਾਈ ਮੁਲਕ ਦਾ ਢੂੰਡ ਕੇ ਜਿਹੜਾ ਸੀ ਕਰੋੜਾਂ ਦਾ ਹਿਸਾਬ ਤਾਂ ਮਾਮਲੇ ਦਾ ਕਰਨ ਮਾਮਲਾ ਲੈ ਕੇ ਆਉਣ ਵਾਲੇ ਹਾਂਜੀ
ਰਤਨ ਪਦਾਰਥ ਮੂਲ ਅਮੋਲੀ
ਇਉਂ ਇਹ ਮੁੱਲ ਤੋਂ ਅਮੁੱਲ ਰਤਨ ਪਦਾਰਥਾਂ ਨੂੰ ਜਮ੍ਹਾਂ ਕਰਨ ਵਾਲੇ ਜਿਹੜੇ ਨੇ ਬਾ ਇਹ ਸਾਰਿਆਂ ਦੀ ਗਿਣਤੀ ਕੀਤੀ ਆ ਬਸ ਇੱਥੇ ਤੱਕ ਸੀ ਜਿਵੇਂ ਲੈਣਾ ਪੜ੍ਹ ਲਓ ਇਹਨੂੰ ਸਾਰੀ ਅਗਲੀ ਲਾਈਨ ਨੂੰ ਸਾਰੀ ਪੌੜੀ ਇਕੱਠੇ ਪੜ੍ਹੋ ਇਹਨੂੰ
ਦੀਵਾਨ ਹੋਏ ਮੇਦਾਰ ਹਨ ਹੁਡਕ ਹੁਡਕੇ ਲੁਲੀ ਹੀਮਤ ਸਗਾਰ ਗਹਵਾਸ ਲੱਖ ਬੋਲਦਾਜ ਤੁਪੂਕੀ ਤੋਲੀ ਕੇਤੜੀਆਂ ਤਹਵੀਲਦਾਰ ਮੁਸ਼ਰਫਦਾਰ ਦਰੋਗੇ ਅਲੀ
ਮੁਸ਼ਰਫਦਾਰ ਪੜ੍ਹੋ ਮੁਸ਼ਰਫਦਾਰ
ਖੁਦਾਰ ਦਰੋਗੇ ਓਲੀ ਕੇਤੜੀਆਂ ਕਿਰਸਾਨ ਹੋਏ ਕਰ ਕਿਰਸਾਣੀ ਅਤੁੱਲ ਅਤੋਲੀ ਮੁਸਤੋਫੀ ਬਤੂਤ ਲੱਖ ਮੇਰੀ ਰਸਮਾ ਬਗਸ ਕੋਲ ਕੋਲੀ ਕੇਤੜੀਆਂ ਦੀਵਾਨ ਹੋਏ ਕਰਨੀ ਕਰੋੜੀ ਮੁਲਕ ਡੰਡੋਲੀ ਰਤਨ ਪਦਾਰਥ ਮੋਲ ਅਮੋਲੀ
ਰਤਨ ਪਦਾਰਥ ਮੋਲ ਅਮੋਲੀ ਰਤਨ ਪਦਾਰਥ ਮੋਲ ਅਮੋਲੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ